ਵਾਹਿਗੁਰੂ ਜੀ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭੈ ਵਿੱਚ ਧਰਤ ਆਗਾਸ ਹੈ ਨਿਰਾਧਾਰ ਭੈ ਭਾਰ ਧਰਾਇਆ।
ਹਾਂਜੀ ਵਾਹਿਗੁਰੂ ਨੇ ਸਭ ਕੁਛ ਆਪਣੇ ਭੈ ਵਿੱਚ ਰੱਖਿਆ। ਧਰਤੀ ਵੀ ਵਾਹਿਗੁਰੂ ਦੇ ਭੈ ਵਿੱਚ ਹੈ, ਆਗਾਸ ਭੈ ਵਿੱਚ ਹੈ, ਅਤੇ ਆਪ ਕੀ ਹੈ ਵਾਹਿਗੁਰੂ ਨਿਰਾਧਾਰ, ਉਹਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ। ਬਾਕੀ ਸਾਰੀ ਕਾਇਨਾਤ ਉਹਦੇ ਆਸਰਤ ਹੈ ਅਤੇ ਆਪ ਵਾਹਿਗੁਰੂ ਨਿਰਾਸਰੇ ਹੈ, ਨਿਰਾਧਾਰ ਮੈਨੂੰ ਨਿਰਾ ਬਿਨਾਂ ਹੀ ਆਸਰੇ ਤੋਂ ਕੋਈ ਆਸਰੇ ਦੀ ਲੋੜ ਨਹੀਂ। ਭੈ ਭਾਰ ਧਰਾਇਆ, ਸਾਰੀ ਦੁਨੀਆ ਨੂੰ ਫਿਰ ਉਹਨੇ ਆਪਣੇ ਭੈ ਦੇ ਨਾਲ ਰੱਖਿਆ ਹੋਇਆ, ਭੈ ਦੇ ਭਾਰ ਨਾਲ ਸਭ ਨੂੰ ਧਾਰਨ, ਹਰੇਕ ਉਹਦਾ ਭੈ ਧਾਰਨ ਕਰਦਾ, ਹਰੇਕ ਉਹਦੇ ਹੁਕਮ ਵਿੱਚ ਹੈ। ਹੁਕਮ ਹੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਸਾਰੇ ਆਕਾਰ ਜਿੰਨੇ ਨੇ, ਨਾਮ ਰੂਪ ਜਿੰਨੇ ਨੇ, ਉਹਦੇ ਹੁਕਮ 'ਚ ਨੇ, ਹੁਕਮ 'ਚ ਹੋਇਆ ਸਾਰਾ ਕੁਛ। ਇਸ ਲਈ ਉਹਦੇ ਭੈ ਵਿੱਚ, ਉਹਦੇ ਭੈ ਦੇ ਭਾਰ ਨਾਲ ਸਭ ਨੂੰ ਧਾਰਨ ਕਰਕੇ ਰੱਖਿਆ ਹੋਇਆ, ਧਰਾਇਆ। ਪੜ੍ਹ ਲਓ ਸਾਰੇ ਭੈ ਵਿੱਚ।
ਭੈ ਵਿੱਚ ਧਰਤ ਆਗਾਸ ਹੈ ਨਿਰਾਧਾਰ ਭੈ ਭਾਰ ਧਰਾਇਆ।
ਆਸ਼ਾ ਦੀ ਵਾਰ 'ਚ ਮੈਂ ਨਹੀਂ ਕਿਹਾ ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਲੈਸਰ ਭਾਰ, ਸਭ ਦੇ ਭੈ ਵਿੱਚ ਨੇ। ਭੈ ਵਿੱਚ ਸੂਰਜ, ਭੈ ਵਿੱਚ ਅੰਤ, ਕੋਹ ਕਰੋੜੀ ਚਲਤਨ ਅੰਤ, ਸਾਰੇ ਉਹਦੇ ਭੈ ਵਿੱਚ ਨੇ।
ਪੌਣ ਪਾਣੀ ਬੈ ਸੰਤਰੋ ਭੈ ਵਿੱਚ ਰੱਖੈ ਮੇਲ ਮਿਲਾਇਆ।
ਪੌਣ ਹਵਾ ਵੀ ਉਹਦੇ ਭੈ ਵਿੱਚ ਹੈ, ਭੈ ਵਿੱਚ ਪਵਨ ਬਹਿ ਸਦ ਬਾਓ, ਭੈ ਵਿੱਚ ਚੱਲੈ ਲੱਖ ਦਰੀ ਆਓ, ਸੋ ਹਵਾ ਵੀ ਉਹਦੇ ਭੈ ਵਿੱਚ ਹੈ, ਪਾਣੀ ਉਹਦੇ ਭੈ ਵਿੱਚ ਹੈ। ਸਮੁੰਦਰ ਦੇਖੋ ਕਿੱਡਾ ਵੱਡਾ ਹੈ, ਉਹਦੇ ਭੈ ਵਿੱਚ ਖੜ੍ਹਾ ਹੋਇਆ, ਸਾਰੀ ਧਰਤੀ 'ਤੇ ਉੱਚਾ ਖੜ੍ਹਾ ਪਾਣੀ, ਅਤੇ ਉਹਨੂੰ ਡੋਬਦਾ ਨਹੀਂ, ਭੈ ਵਿੱਚ ਹੈ। ਸੋ ਬੈਸੰਤਰੋ ਅੱਗ ਵੀ ਉਹਦੇ ਭੈ ਵਿੱਚ ਹੀ ਹੈ, ਸੋ ਭੈ ਵਿੱਚ ਰੱਖ ਕੇ ਮੇਲ ਮਿਲਾਇਆ, ਸਭ ਨੂੰ ਆਪੋ ਵਿੱਚ ਮੇਲ 'ਚ ਮਿਲਾ ਦਿੱਤਾ। ਇੱਕ ਦੂਜੇ ਦੇ ਵਿਰੋਧੀ ਤੱਤ ਨੇ ਅਤੇ ਉਹਨਾਂ ਦੇ ਮੇਲ 'ਚ ਮਿਲਾ ਦਿੱਤਾ। ਪਾਣੀ ਦੇ ਵਿੱਚ ਅੱਗ ਪੈਦਾ ਕਰ ਦਿੱਤੀ ਪਰ ਉਹਨੂੰ ਸਾੜ ਨਹੀਂ ਰਹੀ, ਲੱਕੜਾਂ ਸੜਨ ਵਾਲੀਆਂ ਨੇ ਉਹਨਾਂ ਦੇ ਵਿੱਚ ਅੱਗ ਪੈਦਾ ਕਰ ਦਿੱਤੀ, ਸਾੜ ਨਹੀਂ ਰਹੀ। ਹਾਂਜੀ
ਪਾਣੀ ਅੰਦਰ ਧਰਤ ਧਰ,
ਹਾਂ ਵੇਖੋ ਪਾਣੀ ਦੇ ਵਿੱਚ ਧਰਤੀ ਨੂੰ ਰੱਖਿਆ, ਹਾਂਜੀ ਪਰ ਡੋਬਦਾ ਨਹੀਂ ਉਹਨੂੰ, ਹਾਂਜੀ ਉਹਦੇ ਭੈ ਵਿੱਚ ਹੈ ਕਿਉਂਕਿ ਰੱਬ ਦੇ। ਹਾਂਜੀ
ਬਿਨ ਥੰਮਾ ਆਗਾਸ ਰਹਾਇਆ,
ਆਕਾਸ਼ ਵੇਖੋ ਕਿਵੇਂ ਵਿਆਪਕ ਖੜ੍ਹਾ ਹੈ, ਕੋਈ ਥੰਮਾ ਤਾਂ ਨਹੀਂ ਨਾ ਹੈ, ਸੋ ਬਿਨਾਂ ਹੀ ਥੰਮਾ ਤੋਂ ਆਕਾਸ਼ ਉਹਨੇ ਆਪਣੇ ਭੈ ਵਿੱਚ ਰੱਖਿਆ ਹੋਇਆ, ਫਿਰ ਆਪ ਨਿਰਾਸ਼ ਰਹੇ ਹੈ।
ਕਾਠ ਹੈ ਅੰਦਰ ਅਗਨ ਧਰ,
ਲੱਕੜਾਂ ਦੇ ਵਿੱਚ ਦੇਖੋ ਕਾਠ ਨਾਮ ਲੱਕੜਾਂ ਦਾ, ਅਗਨੀ ਨੂੰ ਧਾਰਨ ਕੀਤਾ।
ਕਰ ਪਰ ਫੁੱਲਤ ਸੁਫਲ ਫੁਲਾਇਆ,
ਦੇਖੋ ਜੀ ਕੁਦਰਤ ਕੈਸੀ ਹੈ, ਵੀ ਜ ਅੱਗ ਦਾ ਕੰਮ ਹੁੰਦਾ ਸਾੜ ਦੇਣਾ, ਅੱਗ ਵਿੱਚ ਕੋਈ ਚੀਜ਼ ਪ੍ਰਫੁੱਲਤ ਹੋਣੀ, ਲੱਕੜਾਂ ਦੇ ਵਿੱਚ ਅੱਗ ਹੈ, ਫਿਰ ਵੀ ਹਰਾ ਭਰਾ ਦਰਖਤ ਪੱਤੇ ਨੇ, ਟਾਹਣੀਆਂ ਨੇ, ਕਿੰਨੀ ਹਰਿਆਵਲਤ ਹੈ, ਹਰ ਵਿੱਚ ਅੱਗ ਅੱਗ ਹੈ ਉਹਨਾਂ ਦੇ ਦਰਖਤਾਂ ਦੇ, ਇਸ ਲਈ ਕੈਸਾ ਉਹਦਾ ਖੇਡ ਹੈ। ਅਤੇ ਇਵੇਂ ਹੀ ਜਿਵੇਂ ਪੱਤੇ ਜਿਹੜਾ ਦਰਖਤ ਪ੍ਰਫੁੱਲਤ ਹੁੰਦਾ ਹੈ, ਹਰਿਆਵਲਤਾ ਸਹਿਤ ਹੁੰਦਾ ਹੈ, ਫਲਾਂ ਸਹਿਤ ਹੁੰਦਾ ਹੈ, ਫਲਦਾ ਹੈ, ਸੋ ਅੱਗ ਵਿੱਚ ਲੈ ਕਰਕੇ। ਹਾਂ
ਨਵੀਂ ਦੁਆਰੀ ਪਵਨ ਧਰ,
ਹਾਂ
ਭੈ ਵਿੱਚ ਸੂਰਜ ਚੰਦ ਚਲਾਇਆ।
ਹਾਂ ਨੌ ਦੁਆਰਿਆਂ ਵਿੱਚ ਪਵਨ ਰੱਖੀਏ, ਦੇਖੋ ਜੇ ਅੱਖਾਂ ਵਿੱਚ ਜਿਹੜੇ ਸੇ ਆਪਾਂ ਤੁਹਾਨੂੰ 10 ਪ੍ਰਕਾਰ ਦੇ ਪ੍ਰਾਣ ਲਿਖਾਏ ਨੇ, ਅੱਖਾਂ ਵਿੱਚ ਵੀ ਪ੍ਰਾਣ ਨੇ, ਜੇ ਉਹ ਪ੍ਰਾਣ ਨਾ ਹੁੰਦੇ ਅੱਖ ਖੁੱਲ੍ਹ ਤਾਂ ਮਿਚਣੀ ਨਹੀਂ ਸੀ। ਸੋ ਹੇਠਾਂ ਜਿਹੜੀ ਗੰਦਗੀ ਵਗੈਰਾ ਛੱਡਦੇ ਹਾਂ ਅਸੀਂ, ਉੱਥੇ ਵੀ ਜਿਹੜੇ ਨੇ ਪ੍ਰਾਣਾਂ ਦੀ ਹਵਾ ਦੇ ਬਲ ਨਾਲ ਹੀ ਇਹ ਜਿਹੜੀ ਚੀਜ਼ਾਂ ਨੇ ਬਾਹਰ ਆਉਂਦੀਆਂ ਨੇ। ਸੋ ਇਸ ਨੌਵਾਂ ਦੁਆਰਾਂ ਵਿੱਚ ਵੀ ਉਹਨੇ ਹਵਾ ਨੂੰ ਅਲੱਖ ਕਰਕੇ, ਭੈ ਦੇ ਵਿੱਚ ਫਿਰ ਸੂਰਜ ਵੀ ਚੱਲ ਰਿਹਾ, ਚੰਨ ਵੀ ਉਹਦੇ ਭੈ ਵਿੱਚ ਚੱਲ ਰਿਹਾ। ਹਾਂ,
ਨਿਰਭਉ ਆਪ ਨਿਰੰਜਨ ਰਾਇਆ।
ਇਉਂ ਨਿਰਭਉ ਆਪ ਵਾਹਿਗੁਰੂ ਆਪ ਜਿਹੜਾ ਹੈ ਸਾਰਾ ਕੁਛ ਭੈ ਵਿੱਚ ਆ ਉਹਦੇ, ਅਤੇ ਆਪ ਕੀ ਹੈ? ਨਿਰਭਉ, ਉਹਨੂੰ ਤਾਂ ਨਹੀਂ ਕਿਸੇ ਦਾ ਭਉ, ਸਾਰੀ ਸ੍ਰਿਸ਼ਟੀ ਨੂੰ ਤਾਂ ਭੈ ਹੈ ਉਹਦਾ, ਆਪ ਵਾਹਿਗੁਰੂ ਕੀ ਹੈ? ਨਿਰਭਉ ਹੈ, ਅਤੇ ਆਪਣੇ ਆਪ ਵਿੱਚ ਕਿਸੇ ਦੇ ਆਸਰੇ ਦੀ ਲੋੜ ਨਹੀਂ ਉਹਨੂੰ। ਨਿਰੰਜਨ ਹੈ, ਮਾਇਆ ਤੋਂ ਵੀ ਰਹਿਤ ਹੈ, ਸਭ ਨੂੰ ਤਾਂ ਮਾਇਆ ਪਈ ਹੋਈ ਆ, ਪਰ ਆਪ ਮਾਇਆ ਨੂੰ ਆਪਣਾ ਆਸਰਾ ਦਿੱਤਾ ਹੋਇਆ, ਤਾਂ ਆਪ ਮਾਇਆ ਦੇ ਆਸਰੇ ਨਹੀਂ, ਇਸ ਕਰਕੇ ਨਿਰੰਜਨ ਹੈ, ਮਾਇਆ ਮਲ ਤੋਂ ਰਹਿਤ ਹੈ। ਰਾਰੇ 'ਤੇ ਟਿੱਪੀ ਨਿਰੰਜਨ, ਹਾਂਜੀ, ਨਿਰ ਪਲੱਸ ਅੰਜਨ, ਅੰਜਨ ਹੁੰਦੀ ਹੈ ਕਾਲਖ, ਕਾਲਖ ਹੁੰਦੀ ਹੈ ਮਾਇਆ, ਨਿਰਮਨ ਬਿਨਾਂ, ਜੋ ਮਾਇਆ ਦੀ ਕਾਲਖ ਤੋਂ ਬਿਨਾਂ ਹੈ। ਰਾਇਆ ਦਾ ਅਰਥ ਹੈ ਪ੍ਰਕਾਸ਼ ਰੂਪ ਹੈ, ਹਾਂ, ਮਾਇਆ ਪ੍ਰਕਾਸ਼ ਨਹੀਂ ਨਾ ਹੈ, ਮਾਇਆ ਤਾਂ ਜੜ ਹੈ, ਅਤੇ ਇਸ ਲਈ ਉਹ ਕੀ ਹੈ? ਜਿੱਥੇ ਮਾਇਆ ਮਲ ਤੋਂ ਰਹਿਤ ਹੋ ਕੇ ਜੜ ਨਹੀਂ ਹੈਗਾ, ਰਾਇਆ ਪ੍ਰਕਾਸ਼ ਰੂਪ ਹੈ, ਹਾਂ, ਬੰਧਨਾਂ ਤੋਂ ਰਹਿਤ, ਹਾਂਜੀ।
ਲੱਖ ਅਸਮਾਨ ਉਚਾਣ ਚੜ,
ਹਾਂਜੀ,
ਉੱਚਾ ਹੋਏ ਨਾ ਅੰਬੜ ਸਕੈ।
ਹੁਣ ਉੱਚਾ ਕਿੰਨਾ ਕਹਿ ਵਾਹਿਗੁਰੂ, ਉਹ ਦੱਸ ਰਹੇ ਨੇ ਕਿੱਡਾ ਕੁ ਮਹਾਨ ਹੈ, ਕਿੱਡਾ ਕੁ ਵੱਡਾ ਹੈ। ਲੱਖ ਅਸਮਾਨ ਉਚਾਣ ਚੜ,
ਲੱਖ ਅਸਮਾਨ ਉਚਾਣ ਚੜ,
ਲੱਖਾਂ ਅਸਮਾਨਾਂ ਦੀ ਉਚਾਈ ਪਰ ਚੜ ਕੇ ਕੋਈ ਕਹੇ ਮੈਂ ਹੋਰ ਉੱਚਾ ਉੱਚਾ ਹੋ ਕੇ ਖੜ ਗਿਆ, ਉੱਚਾ ਹੋਏ, ਉੱਚਾ ਹੋ ਜਾਵੇ, ਪਰ ਫਿਰ ਵੀ ਭਾਈ ਨਾ ਅੰਬੜ ਸਕੈ, ਅੰਬੜ ਹੁੰਦਾ ਪਹੁੰਚਣਾ, ਅੰਬੜ ਦਾ ਅਰਥ ਹੈ ਹਾਂ, ਪਰ ਰੱਬ ਤੱਕ ਤਾਂ ਨਹੀਂ ਨਾ ਪਹੁੰਚ ਗਿਆ ਦ, ਹਾਂ, ਜੇ ਕੋਈ ਮੈਂ ਤਾਰਾ ਮੰਡਲ ਹੈ ਉੱਥੇ ਪਹੁੰਚ ਗਿਆ, ਚੰਦ ਤੱਕ ਪਹੁੰਚ ਗਏ ਨੇ, ਪਰ ਉਹ ਵੀ ਨਹੀਂ ਦੱਸ ਸਕੇ ਬਈ ਕਿੱਡਾ ਕੁ ਵੱਡਾ, ਕਿੰਨਾ ਕੁ ਉੱਚਾ ਵਾਹਿਗੁਰੂ ਹੈ, ਉਦੋਂ ਹੋਰ ਉੱਚਾ। ਸੋ ਆਪਾਂ ਕਈ ਵਾਰੀ ਜਹਾਜ਼ 'ਚ ਚੜ੍ਹਦੇ ਹਾਂ ਨਾ, ਉਹ ਵੇਖਦੇ ਹਾਂ ਵੀ ਕਿੰਨਾ ਉੱਚਾ ਚੱਲ ਜਾਂਦੇ ਹਾਂ, ਫਿਰ ਉਹ ਉੱਪਰ ਵੀ ਆਕਾਸ਼ ਦਿੰਦਾ, ਹੇਠਾਂ ਵੀ ਆਕਾਸ਼ ਦਿੰਦਾ, ਆਕਾਸ਼ ਹੀ ਆਕਾਸ਼ ਹੈ ਸਾਰੇ। ਇਸ ਲਈ ਉੱਚਾ ਚੜ੍ਹ ਕੇ ਵੀ ਜਿਹੜਾ ਅਸੀਂ ਨਹੀਂ ਦੱਸਿਆ ਜਾ ਸਕਦਾ ਉਹ ਕਿੱਡਾ ਕੁ ਉੱਚਾ ਹੈ, ਉਹ ਹੋਰ ਉੱਚਾ ਹੈ, ਐਸਾ ਜਿਹੜਾ ਵਾਹਿਗੁਰੂ ਹੈ। ਹੋਰ ਮੰਡਲ ਅੱਗੇ ਹੋਰ ਦੇਸ਼ ਆਉਂਦੇ ਨੇ, ਉਹ ਮੰਡਲ ਤਾਂ ਚੱਲਾਂਗੇ, ਹੋਰ ਅੱਗੇ ਮੰਡਲ ਨੇ, ਸੋ ਹੋਰ ਦਾ ਹੋਰ ਦਿਸੇਗਾ, ਇਸ ਲਈ ਇਹਨਾਂ ਨੂੰ ਲੱਖਾਂ ਅਸਮਾਨ ਕਿਹਾ, ਲੱਖ ਅਸਮਾਨ, ਅਤੇ ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਲੱਖਾਂ ਹੀ ਆਗਾਸ ਨੇ ਨਾ, ਹਾਂਜੀ, ਅੰਬੜ ਨਹੀਂ ਸਕਿਆ ਕਿ ਉਹਦੇ ਬਰਾਬਰ ਪਹੁੰਚ ਨਹੀਂ ਸਕਿਆ।
ਉੱਚੀ ਹੂੰ ਉੱਚਾ ਘਣਾ, ਥਾਉ ਗਰਾਓ ਨਾ ਨਾਉ ਅਥਕੈ।
ਉੱਚੀ ਹੂੰ ਉੱਚਾ ਘਣਾ,
ਉੱਚੀ ਹੂੰ ਉੱਚਾ ਘਣਾ,
ਹਾਂ, ਸਭ ਤੋਂ ਉੱਚੇ ਜਿਹੜੇ ਲੋਕ ਨੇ, ਸੋ ਉਹ ਵਾਹਿਗੁਰੂ ਉੱਚਾ ਘਣਾ, ਉਹਨਾਂ ਉੱਚੇ ਲੋਕਾਂ ਤੋਂ ਵੀ ਬਈ ਘਣਾ ਬਹੁਤ ਉੱਚਾ ਹੈ, ਉਹਦੀ ਉੱਚਾਈ ਨੂੰ ਨਹੀਂ ਕੁਝ ਸਮਝ ਕਿੰਨਾ ਕੁ ਉੱਚਾ ਹੋ। ਜੇ ਉੱਚੇ ਲੋਕਾਂ ਚਲੇ ਜਾਵਾਂਗੇ, ਚਲੋ ਉੱਚੇ ਲੋਕ ਸਵਰਗਾਦਿਕ ਨੇ, ਉੱਥੇ ਚਲਾਂਗੇ ਉਹ ਹੋਰ ਉੱਚਾ ਹੈ, ਬਹੁਤ ਉੱਚਾ ਹੈ, ਫਿਰ ਉਹਦਾ ਥਾਂ ਗਰਾਓ ਨਾ, ਉਹਦਾ ਇੱਕ ਥਾਂ ਵੀ ਕੋਈ ਦੱਸਿਆ ਨਹੀਂ ਜਾ ਸਕਦਾ, ਗਰਾਓ ਇੱਕ ਪਿੰਡ ਦਾ ਨਹੀਂ ਦੱਸਿਆ ਜਾ ਸਕਦਾ, ਕਿਹੜੇ ਪਿੰਡ ਦਾ ਆਖਾਂਗੇ ਵਾਹਿਗੁਰੂ, ਕਿਹੜੇ ਪਿੰਡ ਦਾ ਹੈ, ਕਿਹੜੀ ਸਟੇਟ ਦਾ ਹੈ, ਕਿਹੜੇ ਸ਼ਹਿਰ ਦਾ ਹੈ, ਕਿਹੜੇ ਦੇਸ਼ ਦਾ ਹੈ, ਕਿਉਂਕਿ ਉਹ ਇੱਕ ਦੇਸੀ ਨਹੀਂ ਨਾ ਹੈ, ਉਹ ਕੀ ਹੈ? ਸਰਵਦੇਸੀ ਹੈ, ਕਿ ਸਰਵੱਤਰ ਮਾਨਿਆ, ਕਿ ਸਰਵੱਤਰ ਦਾਨਿਆ, ਕਿ ਸਰਵੱਤਰ ਗਾਉਣਾ, ਕਿ ਸਰਵੱਤਰ ਪਾਉਣਾ, ਕਿ ਸਰਵੱਤਰ ਦੇਸ ਹੈ, ਕਿ ਸਰਵੱਤਰ ਭੇਸ ਹੈ, ਉਹ ਤਾਂ ਸਰਵੱਤਰ ਹੈ, ਸਾਰੇ ਦੇਸ਼ਾਂ ਵਿੱਚ ਹੈ, ਸਾਰੀਆਂ ਭੇਖਾਂ ਵਿੱਚ ਹੈ, ਸੋ ਇਸ ਕਰਕੇ ਇੱਕ ਦੇਸੀ ਨਹੀਂ ਉਹਨੂੰ ਕਿਹਾ ਜਾ ਸਕਦਾ। ਫਿਰ ਇੱਕ ਉਹਦਾ ਨਾਂ, ਉਹ ਥਾਂ ਉਹਦਾ ਨਾਂ ਵੀ ਕੋਈ ਨਹੀਂ, ਇੱਕ ਕਿੰਨੇ ਨਾਂ ਨੇ, ਅਤੇ ਅਥੱਕਾ ਹੈ, ਫਿਰ ਬਈ ਥੱਕਦਾ ਹੀ ਨਹੀਂ, ਅਥੱਕ ਹੈ, ਥੱਕਣ ਤੋਂ ਰਹਿਤ ਹੈ।
ਲੱਖ ਪਤਾਲ ਨੀਵਾਣ ਜਾਏ, ਕਹੂੰਗਾ ਵੀ ਨੀਵਾਂ ਤੱਕ ਹੈ,
ਆਖਾਂਗੇ ਆਕਾਸ਼ ਵਿਆਪਕ ਹੈ, ਵੀ ਆਕਾਸ਼ ਵਰਗਾ ਵਿਆਪਕ ਹੈ, ਨਹੀਂ, ਆਕਾਸ਼ ਵਿਆਪਕ ਭਾਵੇਂ ਦਿੰਦਾ ਹੈ, ਪਰ ਉਹ ਜੜ ਹੈ, ਪਰ ਇੱਦਾਂ ਦਾ ਜੜ ਨਹੀਂ ਹੈ ਵਿਆਪਕ, ਉਹ ਚੇਤਨ ਹੈ ਅਤੇ ਵਿਆਪਕ ਹੈ, ਸਾਰਿਆਂ ਥਾਈ ਹੈ। ਹੁਣ ਪੜ੍ਹੋ ਇਸੇ ਲਾਈਨ, ਲੱਖ ਪਤਾਲ।
ਲੱਖ ਪਤਾਲ ਨੀਵਾਣ ਜਾਏ, ਨੀਵਾਂ ਹੋਏ ਨਾ ਨੀਵਾਂ ਤੱਕੈ।
ਪਹਿਲਾਂ ਉਹਦੀ ਉਚਾਨ ਨਹੀਂ ਦੱਸੀ ਜਾ ਸਕੀ ਵੀ ਕਿੰਨਾ ਕੁੱਚਾ ਹੈ, ਉਹਦੇ ਵਰਗਾ ਕੁੱਚਾ ਦੱਸਿਆ ਨਹੀਂ ਗਿਆ। ਹੁਣ ਵਰਗਾ ਨਿਮਾਣ, ਨਿਮਾਣ ਤੋਂ ਲੈਣਾ ਡੂੰਘਾ, ਉਹਦੀ ਡੂੰਘਾਈ ਕਿੰਨੀ ਕੁ ਹੈ। ਲੱਖਾਂ ਪਤਾਲਾਂ ਨੂੰ ਹੇਠਾਂ ਨੂੰ ਕੋਈ ਚੱਲ ਜਾਵੇ ਅਤੇ ਜਾ ਕੇ ਫਿਰ ਕਵੀਆ ਹੀ ਲੈ ਵੀ ਮੈਂ ਉਹ ਜਿੰਨਾ ਕੁ ਡੂੰਘਾ ਹੈ, ਇੰਨਾ ਕੁ ਡੂੰਘਾ ਹੈ, ਅਤੇ 14 ਇੰਚ 7 ਪਤਾਲ ਲੋਕਾਂ ਨੇ ਮੰਨ ਲਏ ਨੇ। ਜੇ ਕਵੀ ਲੈ ਵੀ ਇੰਨਾ ਕੁ ਡੂੰਘਾ ਹੋਊਗਾ ਰੱਬ, ਨਹੀਂ ਉਹਦੀ ਡੂੰਘਾਈ ਵੀ ਜਿੱਥੇ ਉਹਦੀ ਉਚਾਈ ਨਹੀਂ ਦੱਸੀ ਜਾ ਸਕਦੀ। ਉਹ ਡੂੰਘਾਈ ਵੀ ਪਤਾਲਾਂ ਤੋਂ ਨੀਵਾਂ ਜਾਏ, ਨੀਵੇਂ ਚੱਲ ਜਾਈਏ, ਨੀਵਾਂ ਹੋਏ ਨਾ ਨੀਵੇਂ ਤੱਕੇ,
ਨੀਵਾਂ ਹੋਏ ਨਾ,
ਫਿਰ ਵੀ ਭਾਈ ਉਹ ਇੰਨਾ ਡੂੰਘਾ ਹੈ ਸੇ ਉਹਨੂੰ ਭਾਈ ਕੋਈ ਤੱਕ ਨਹੀਂ ਸਕਦਾ। ਹਾਂ, ਪਤਾਲਾਂ ਤੋਂ ਵੀ ਡੂੰਘਾ, ਆਕਾਸਾਂ ਤੋਂ ਉੱਚਾ, ਪਤਾਲਾਂ ਤੋਂ ਡੂੰਘਾ। ਹਾਂ,
ਪੂਰਬ ਪੱਛਮ ਉਤਰਾਦ ਦੱਖਣ।
ਹੁਣ ਪਹਿਲਾਂ ਤਾਂ ਅਸੀਂ ਉਚਾਈ ਅਤੇ ਨਿਮਾਣ, ਹੁਣ ਕਹਿੰਦੇ ਫਿਰ ਜਿਹੜੀਆਂ ਸਾਈਡਾਂ ਨੇ, ਤਰਫਾਂ ਨੇ, ਸ਼ਾਇਦ ਤਰਫਾਂ ਦੇ ਵਿੱਚ ਦੱਸਿਆ ਜਾ ਸਕਦਾ ਹੋਊਗਾ। ਜਿਵੇਂ ਹਿੰਦੂਆਂ ਨੇ ਉਹਨੂੰ ਦੱਖਣ ਵਿੱਚ ਮੰਨ ਲਿਆ, ਮੁਸਲਮਾਨਾਂ ਨੂੰ ਪੱਛਮ ਵਾਲੇ ਪਾਸੇ ਮੰਨ ਲਿਆ। ਸੋ ਕਾਹੂ ਲਖਿਓ ਹਰ ਵਾਚੀ ਦਿਸ਼ਾਮ ਹੈ, ਕਾਹੂ ਪਸਾਹ ਕਹੋ ਸੀਸ ਨਿਭਾਇਓ। ਤੋ ਇਹਨਾਂ ਨੇ ਇੱਧਰ ਮੰਨ ਲਿਆ, ਉਹਨਾਂ ਨੇ ਦੱਖਣ ਵਾਲੇ ਪਾਸੇ ਨੂੰ ਮੂੰਹ ਕਰਕੇ ਮੱਥਾ ਟੇਕੀ ਜਾਂਦੇ ਨੇ ਹਿੰਦੂ ਲੋਕ, ਅਤੇ ਮੁਸਲਮਾਨ ਪੱਛੋਂ ਵਾਲੇ ਕਾਬਾ ਉਹਦੇ ਨੇ ਮੰਨ ਲਿਆ, ਰੱਬ ਉੱਥੇ ਹੀ ਮੰਨ ਲਿਆ। ਇੱਕ ਦੇਸੀ ਬਣਾ ਦਿੱਤਾ ਰੱਬ ਨੂੰ, ਨਹੀਂ ਬਾਈ ਉਹ ਇੱਕ ਤਰਫ ਵਿੱਚ ਵੀ ਜਿਹੜਾ ਹੈ ਨਾ ਪੂਰਬ ਵਾਲੇ ਪਾਸੇ, ਇਹਨੇ ਵੀ ਉੱਥੇ ਹੋਵੇਗਾ ਪੂਰਬ, ਅਤੇ ਪੱਛੋਂ 'ਚ ਨਹੀਂ ਹੋਏਗਾ। ਹਾਂਜੀ, ਪੂਰਬ ਤਾਂ ਪੱਛੋਂ 'ਚ ਵੀ ਹੈ, ਜੇ ਪੱਛੋਂ 'ਚ ਤਾਂ ਉੱਤਰ ਵਾਲੇ ਪਾਸੇ ਵੀ ਹੈਗਾ, ਦੱਖਣ ਵੀ ਹੈ। ਉਹ ਫਿਰ ਚੌ ਫੇਰ ਨਾ ਟੱਕਾ ਹੈ,
ਫੇਰ ਚੌ ਫੇਰ ਨਾ ਟੱਕਾ
ਹੈਗਾ, ਚੌ ਫੇਰੇ, ਪਰ ਉਹ ਕੋਈ ਢੱਕਿਆ ਨਹੀਂ ਜਾ ਸਕਦਾ। ਜਿਵੇਂ ਆਪਾਂ ਕੋਈ ਛੋਟੀ ਚੀਜ਼ ਜਿਹੜੀ ਹੈ, ਨਿੱਕੀ ਤੋਂ ਨਿੱਕੀ ਚੀਜ਼ ਨੂੰ ਢੱਕ ਲੈਂਦਾ ਬੰਦਾ, ਲੁਕੋਈ ਜਾ ਸਕਦੀ ਹੈ। ਸੋ ਵਾਹਿਗੁਰੂ ਜਿਹੜਾ ਹੈ ਸਾਰੇ ਆ, ਉਹਨੂੰ ਲੁਕੋਇਆ ਨਹੀਂ ਜਾ ਸਕਦਾ ਇੱਕ ਥਾਂ 'ਤੇ। ਇਸ ਕਰਕੇ ਉਹ ਦੇਸ਼, ਕਾਲ, ਵਸਤੂ ਇਹਨਾਂ ਵਿੱਚੋਂ ਲੁਕ ਨਹੀਂ ਸਕਦਾ, ਨਾ ਉਹ ਸਮੇਂ ਵਿੱਚ ਲੁਕਿਆ, ਨਾ ਉਹ ਕਿਸੇ ਥਾਂ 'ਤੇ ਲੁਕਿਆ, ਨਾ ਕਿੱਥੇ ਵਸਤੂ ਵਿੱਚ ਲੁਕਿਆ। ਹਾਂ, ਇਸ ਕਰਕੇ ਉਹ ਢੱਕਿਆ ਨਹੀਂ ਜਾ ਸਕਦਾ, ਹਰ ਥਾਂ ਵਿਆਪਕ ਹੈ, ਪਰ ਢੱਕਿਆ ਵੀ ਨਹੀਂ ਜਾ ਸਕਦਾ ਅਤੇ ਲੱਭਿਆ ਵੀ ਨਹੀਂ ਜਾ ਸਕਦਾ। ਹੈਗਾ ਸਾਡੇ ਥਾਈਂ, ਪਰ ਲੁਕਿਆ ਬੈਠਾ। ਹਾਂਜੀ,
ਓੜਕ ਮੂਲ ਨਾ ਲੱਭਈ,
ਉਹਦਾ ਓੜਕ ਭਾਈ ਉੱਕਾ ਹੀ ਨਹੀਂ ਲੱਭਦਾ।
ਉਪਤ ਪਰਲਾਓ,
ਉਤਪਤ ਪੋਲਾ ਹੀ ਬਣਨਾ, ਉਤਪਤ ਨਹੀਂ ਕਹਿਣਾ, ਉਤਪਤ
ਸਾਡੇ ਤੋਂ ਤਾਂ ਹੈ ਨਹੀਂ,
ਉਪਤ ਹੋਊਗਾ ਫਿਰ ਸਾਡੇ ਕੋਲ ਉਤਪਤ ਹੈ, ਉਤਪਤ ਵੀ ਹੈ। ਓਕੇ, ਉਤਪਤ ਪੜ੍ਹ ਲਓ ਵੀ ਠੀਕ ਹੈ,
ਉਤਪਤ ਪੜ੍ਹ ਲਓ ਅੱਖ ਫਰਕ ਹੈ।
ਹਾਂ ਠੀਕ ਹੈ, ਪੜ੍ਹ ਲਓ ਸਾਰੇ।
ਓੜਕ ਮੂਲ ਨਾ ਲੱਭਈ, ਉਤਪਤ ਪੜ੍ਹ ਲਓ ਅੱਖ ਫਰਕ ਹੈ।
ਹਾਂ, ਫਿਰ ਉਹਦਾ ਮੂਲ ਕੋਈ ਨਹੀਂ, ਉਹਦਾ ਓੜਕ ਕੋਈ ਨਹੀਂ ਲੱਭਦਾ, ਜਾਂ ਮੂਲ ਨਾਮ ਉੱਕਾ ਹੀ, ਉਹਦਾ ਉੱਕਾ ਹੀ ਨਹੀਂ ਬਈ ਲੱਭਦਾ ਮੂਲ। ਹਾਂ, ਅਤੇ ਉਤਪਤੀ ਪੈਦਾ ਕਰਨਾ ਵੀ ਉਹਨੇ ਅੱਖ ਦੇ ਫਰਕੇ ਵਿੱਚ, ਫਰਕਾ ਮੈਨੂੰ ਫੋਰੇ ਵਿੱਚ, ਅੱਖ ਦੇ ਚਮਕੇ ਵਿੱਚ, ਅੱਖ ਦੇ ਪਲਕਾਰੇ ਵਿੱਚ ਪੈਦਾ ਕਰ ਦਿੰਦਾ ਹੈ। ਅਤੇ ਪਰਲੋ ਜਦੋਂ ਕਰਨੀ ਹੈ ਫਿਰ ਵੀ ਟਾਈਮ ਨਹੀਂ ਲਾਉਂਦਾ, ਜਦ ਵੀ ਆ ਸਾਰਾ ਜਿੰਨਾ ਮਲਖਈਆ ਹੈ, ਬਸ ਉਹਨੇ ਅੱਖ ਮੀਚਣ ਦੀ ਲੋੜ ਹੈ ਆਪਣੀ, ਸਾਰਿਆਂ ਨੂੰ ਜਿਹੜਾ ਸੀ ਆਪਣੇ ਵਿੱਚ ਸਮੇਟ ਲੈਣਾ। ਹਾਂ, ਐਸਾ ਦਿਨ ਆਵੇਗਾ ਉਹ ਜਿੱਦਣ ਆ ਜਿਹੜੀਆਂ ਫੌਜਾਂ ਇੱਥੇ ਕੋਈ ਵੀ ਨਹੀਂ ਹੋਣਗੀਆਂ, ਜਿਵੇਂ ਬੈਠੇ ਆਪਾਂ, ਧਰਤੀ ਵੀ ਨਹੀਂ ਹੋਣੀ, ਆਕਾਸ਼ ਵੀ ਨਹੀਂ ਹੋਣਾ, ਚੰਦ ਤਾਰੇ ਨਹੀਂ ਹੋਣੇ। ਇਉਂ ਨਹੀਂ ਉਹਨੇ ਕਰਨਾ ਵੀ ਅੱਜ ਜਿਹੜਾ ਸੀ ਤਾਰਾ ਮੰਡਲ ਖਤਮ ਕਰਤਾ, ਫਿਰ ਮੈਂ ਧਰਤੀ ਖਤਮ ਕਰੂੰਗਾ, ਅੱਖ ਦੇ ਫੋਰੇ ਵਿੱਚ ਸਾਰਿਆਂ ਨੂੰ ਸਮੇਟ ਲੈਣਾ। ਜਾਵੋ ਦੇ ਕਰਖ ਕਰਾ ਕਰਤਾਰਾ, ਪਰਜਾ ਤਰਤਾ ਦੇਹ ਪਾਰਾ, ਜਾਵਾ ਕਰਖ ਕਰਤ ਹੋ ਕਬ ਹੋ, ਤੁਮ ਮੈਂ ਮਿਲਤ ਦੇ ਤਰਸਮ। ਸੋ ਵੇਖੋ ਕਿੱਡਾ ਕੁ ਵੱਡਾ ਉਹਦਾ ਪੇਟ ਹੋਣਾ ਵੀ ਸਾਰੇ ਨੂੰ ਆਪਣੇ ਬੱਚੇ ਨਿਘਾਰ ਲੈਣਾ। ਸੋ ਕਿੰਨਾ ਉਹਨੇ ਪੈਦਾਇਸ਼ ਇੱਕ ਇੱਕ ਅੱਖ ਦੇ ਫੋਰੇ 'ਚ ਕਰਤੀ, ਅੱਖ ਦੇ ਫੋਰੇ ਵਿੱਚ ਸਾਰਿਆਂ ਨੂੰ ਲੈ ਕਰ ਲੈਣਾ। ਹਾਂ,
ਫੁੱਲਾਂ ਅੰਦਰ ਵਾਸ ਮਹਿਕ ਹੈ,
ਫਿਰ ਨਾਲੇ ਦੇਖੋ ਲੁਕਿਆ ਵੀ ਵਿੱਚ ਬੈਠਾ ਹੈ, ਕਿਵੇਂ ਜਿਵੇਂ ਫੁੱਲਾਂ ਦੇ ਵਿੱਚ ਮਹਿਕ ਜਿਹੜੀ ਹੈ ਸੁਗੰਧੀ ਵਾਸ ਮੈਨੇ ਵਾਸਾ ਕਰਦੀ ਹੈ, ਕੋਈ ਦੱਸ ਸਕਦਾ ਵੀ ਮੈਂ ਸੁਗੰਧੀ ਸੁਗੰਧੀ ਦੇ ਦਰਸ਼ਨ ਕੀਤੇ ਨੇ? ਸੁਗੰਧੀ ਦਾ ਰੂਪ ਦੱਸ ਸਕਦਾ ਕੋਈ? ਦੱਸਿਆ ਅੱਜ ਤੱਕ ਕਿਸੇ ਨੇ ਵੀ ਇੱਦਾਂ ਦੀ ਸੁਗੰਧੀ ਹੁੰਦੀ ਆ? ਵੀ ਨਹੀਂ ਨਾ ਦੱਸ ਸਕਦਾ। ਇਵੇਂ ਵਾਹਿਗੁਰੂ ਜਿਹੜਾ ਹੈ ਸਾਰੇ ਥਾਂ ਵਿਆਪਕ ਹੈ, ਫੁੱਲਾਂ ਦੀ ਸੁਗੰਧੀ ਮੰਗੂ ਅਤੇ ਉਹ ਵੀ ਜਿਹੜਾ ਹੈ ਇਉਂ ਦੱਸਿਆ ਹੀ ਨਹੀਂ ਜਾ ਸਕਦਾ। ਸੋ ਸੁਗੰਧੀ ਵੀ ਜਿਹੜੀਆਂ ਨਾਸਾਂ ਦੁਆਰਾ ਅਨੁਭਾਵੀ ਕੀਤੀ ਜਾ ਸਕਦੀ ਹੈ, ਜਿਵੇਂ ਵਾਹਿਗੁਰੂ ਵੀ ਅਨੁਭਵ ਦਾ ਹੀ ਵਿਸ਼ਾ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਕਿਹਾ, ਕਾਹੇ ਰੇਬਨ ਖੋਜਣ ਜਾਈ, ਸਰਨ ਨਿਵਾਸੀ ਸਦਾ ਲੇਪਾ, ਤੋ ਹੀ ਸੰਗ ਸਮਾਈ। ਕਿਵੇਂ ਸਮਾਇਆ? ਪੋਹਪ ਮਦ ਜੋ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸਾਈ। ਪੋਹਪ ਨਾਮ ਫੁੱਲ ਦਾ, ਜਿਵੇਂ ਫੁੱਲਾਂ ਵਿੱਚ ਸੁਗੰਧੀ ਸਮਾਈ ਹੈ, ਉਹ ਪਰਮੇਸ਼ਰ ਸਾਰਾ ਸਮਾਇਆ ਵਿਆਪਕ ਹੈ। ਜਿਵੇਂ ਮੁਕਰ ਨਾਮ ਸ਼ੀਸ਼ੇ ਦਾ, ਜਿਵੇਂ ਸ਼ੀਸ਼ੇ ਦੇ ਵਿੱਚ ਆਪਣਾ ਪ੍ਰਤੀਬਿੰਬ ਸਮਾਇਆ, ਇਉਂ ਸਾਰਿਆਂ ਵਿੱਚ ਉਹ ਸਮਾਇਆ ਹੋਇਆ, ਵਿਆਪਕ ਹੈ ਸਾਰਾ। ਬਹੁਤ ਪ੍ਰਮਾਣ ਗੁਰੂ ਕੀ ਬਾਣੀ 'ਚ ਦਉਂਦੇ ਨੇ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੁੱਧ ਮੈਂ ਕਹੀਆ, ਊਚ ਨੀਚ ਮੈਂ ਜੋ ਸਮਾਣੀ, ਘੱਟ ਘੱਟ ਮਾਧੋ ਜੀਆ। ਜਿਵੇਂ ਸਾਰੀ ਬਨਸਪਤੀ ਵਿੱਚ ਅੱਗ ਸਮਾਈ ਹੋਈ ਹੈ, ਪਰ ਸਮਾਈ ਹੋਈ ਦੀਦੀ ਤਨ ਵੀ ਉਹ ਬੈਠੀ ਅੱਗ ਵਿੱਚ ਹੈ ਵਿੱਚ। ਸਗਲ ਬਨਸਪਤ ਮੈਂ ਬੈ ਸੰਤ, ਸਗਲ ਦੁੱਧ ਮੈਂ ਕਹੀਆ, ਸਾਰੇ ਦੁੱਧ ਵਿੱਚ ਘਿਓ ਸਮਾਇਆ ਹੋਇਆ। ਦੁੱਧ ਵਿੱਚ ਦੱਸ ਸਕਦਾ ਕੋਈ ਆ ਘਿਓ ਬੈਠਾ ਵਿੱਚ ਸਮਾਇਆ ਹੋਇਆ? ਇਉਂ ਵਾਹਿਗੁਰੂ ਵੀ ਸਾਰੇ ਸਮਾਇਆ ਹੋਇਆ, ਰਿੜਕ ਕੇ ਪਤਾ ਲੱਗਦਾ ਵੀ ਆ ਮੱਖਣ ਕੱਢਿਆ। ਦੁੱਧ ਵਿੱਚ ਸਾਰੇ 'ਚ ਸਮਾਇਆ, ਇਵੇਂ ਸਾਰੀ ਕਾਇਨਾਤ ਵਿੱਚ ਉਹ ਵਾਹਿਗੁਰੂ ਸਮਾਇਆ। ਤੱਤੇ ਮਹਾਰਾਜ ਨੇ ਆਖਿਆ, ਘੱਟ ਘੱਟ ਮੈਂ ਹਰ ਜੂ ਵਸੈ, ਸੰਤਨ ਕਿਹੋ ਪੁਕਾਰ। ਹਿਰਦੇ ਹਿਰਦੇ 'ਚ ਬੈਠਾ, ਅੰਦਰ ਵੀ ਬੈਠਾ, ਬਾਹਰ ਵੀ ਬੈਠਾ, ਵਿਆਪਕ ਹੈ ਸਾਰੇ। ਹਾਂਜੀ,
ਓਂਕਾਰ ਆਕਾਰ ਕਰ,
ਇਹਨੂੰ ਠੀਕ ਕਰੀਏ ਥੋੜ੍ਹਾ ਜਿਹਾ। ਓ
ਅੰਕਾਰ ਨਾ ਮਹ ਜਣਾਇਆ,
ਹਾਂ ਸਾਰੇ ਠੀਕ ਕਰ ਲੈਣ। ਓ ਅੰਕਾਰ
ਓਂਕਾਰ ਆਕਾਰ ਕਰ, ਕਿਤ ਨਾ ਮਾਰ ਨਾ ਮਹ ਜਣਾਇਆ।
ਹਾਂ, ਨਾ ਜਿਵੇਂ ਵਾਹਿਗੁਰੂ ਦੇ ਬਾਰੇ ਦੱਸ ਸਕੇ ਵੀ ਕਿੰਨਾ ਕੁ ਉੱਚਾ, ਕਿੰਨਾ ਕੁ ਨੀਵਾਂ, ਨਾ ਉਹ ਦੱਸ ਸਕਦੇ ਵੀ ਉਹਦਾ ਪਿੰਡ ਕਿਹੜਾ ਹੈ, ਉਹਦਾ ਨਾਂ ਕਿਹੜਾ ਹੈ। ਜੇ ਇਹ ਨਹੀਂ ਸਾਰਾ ਕੁਝ ਦੱਸਿਆ ਗਿਆ, ਫਿਰ ਉਹਦੀ ਜਿਹੜੀ ਸ੍ਰਿਸ਼ਟੀ ਆ ਹੁਣ, ਉਹਦੇ ਬਾਰੇ ਵੀ ਨਹੀਂ ਕਦੇ ਕੋਈ ਦੱਸ ਸਕਦੇ, ਨਾ ਕਾਦਰ ਬਾਰੇ ਕੋਈ ਦੱਸ ਸਕੇ, ਨਾ ਕਿਰਤ ਬਾਰੇ। ਓਂਕਾਰ ਆਕਾਰ ਕਰ,
ਓਂਕਾਰ ਆਕਾਰ ਕਰ,
ਓਂਕਾਰ ਨੇ ਹੀ ਆਕਾਰ ਕਰਿਆ ਸਾਰਾ ਜੋ ਕੁਛ ਦਿੰਦਾ ਨਾ। ਧਰਤੀ ਜਿਹੜੀ ਹੈ, ਆਕਾਸ਼ ਜਿਹੜੇ ਨੇ, ਚੰਦ ਤਾਰੇ ਨੇ, ਕਿੰਨਾ ਇਹ ਤਾਂ ਜੀਵ ਜੰਤੂ ਹੈ, ਇਹਨੂੰ ਓਂਕਾਰ ਕਹੋ। ਸਭ ਕੁਝ ਓਂਕਾਰ ਦੇ ਬਦਲਿਆ ਰੂਪ ਹੈ। ਪਰ ਜੇ ਇਹ ਤੋਂ ਪਰੇ ਕੁਝ ਹੋਰ ਦੇਖਦੇ ਹਾਂ, ਉੱਥੇ ਦੁਬਧਾ ਬਣਦੀ, ਇਸ ਨੂੰ ਦੁਬਧਾ ਕਹਿੰਦੇ ਨੇ। ਰੱਬ ਤੋਂ ਬਿਨਾਂ ਕੁਝ ਹੋਰ ਨੂੰ ਵੇਖਣਾ ਤਾਂ ਉਹ ਦੁਬਧਾ ਦੁਆਇਤ, ਉਹਨੂੰ ਦੂਜਾਪਣ ਕਹਿੰਦੇ ਹਾਂ। ਅਤੇ ਜਦੋਂ ਕਿਤੇ ਇੱਥੇ ਦ੍ਰਿਸ਼ਟੀ ਪਰਪੱਕ ਹੋ ਜਾਏ ਨਾ, ਨਾ ਵਕੀਲਾਂ ਦੀ ਲੋੜ, ਨਾ ਜੱਜਾਂ ਦੀ ਲੋੜ, ਨਾ ਕੋਈ ਝਗੜਾ ਹੋਵੇ। ਹੁਣ ਓਂਕਾਰ ਜੇ ਦੇਖ ਲਈਏ, ਸਾਰਿਆਂ ਨੂੰ ਓਂਕਾਰ ਹੈ, ਕਦੇ ਓਂਕਾਰ ਓਂਕਾਰ ਨਾਲ ਲੜੂਗਾ? ਇੱਥੇ ਰੱਬ ਰੱਬ ਨਾਲ ਲੜਦਾ ਦੇਖਿਆ ਕਿਤੇ? ਸੋ ਜਦੋਂ ਮਨੁੱਖ ਨੇ ਰੱਬ ਹੀ ਨਹੀਂ ਦੇਖਿਆ, ਕੋਈ ਦੂਜਾ ਹੋਰ ਵੇਖਦਾ, ਉੱਥੇ ਫਿਰ ਲੜਾਈਆਂ ਨੇ, ਝਗੜੇ ਨੇ, ਮੋਹ ਹੈ, ਮਮਤਾ ਵਾ, ਹਉਮੈ ਹੈ। ਸੋ ਉਹ ਸਾਰਾ ਸਿਲਸਿਲਾ ਫਿਰ ਸ਼ੁਰੂ ਹੋ ਜਾਂਦਾ। ਉਹ ਤਾਂ ਹੀ ਸ਼ੁਰੂ ਹੋਇਆ ਸਾਰਾ ਸਿਲਸਿਲਾ ਕਿ ਓਂਕਾਰ ਨਹੀਂ ਮੰਨਿਆ, ਇਹਨੂੰ ਕੁਝ ਹੋਰ ਮੰਨ ਲਿਆ। ਸੋ ਓਂਕਾਰ ਦਾ ਹੀ ਬਦਲਿਆ ਇਹ ਰੂਪ ਆ। ਪੰਜ ਨਾਲ ਬੈਠੇ ਹਾਂ, ਬ੍ਰਹਮ ਦਿਸੈ, ਬ੍ਰਹਮ ਸੁਣੀਐ, ਸਾਰੇ ਬ੍ਰਹਮ ਹੀ ਦਿੰਦਾ, ਬ੍ਰਹਮ ਹੀ ਸਰੋਤ ਸਰੋਤ ਵਿੱਚ ਆਉਂਦਾ। ਇੱਕ ਇੱਕ ਵਿਖਾਣੀ ਹੈ, ਤਰਤ ਪਤਾਲ ਆਕਾਸ਼ ਹੈ, ਮੇਰੀ ਜਿੰਦੜੀ ਹੈ, ਸਰ ਹਰ ਹਰ ਨਾਮ ਧਿਆਵੈ ਰਾਮ, ਉਹੀ ਹੈ। ਹਾਂ, ਓਂਕਾਰ ਦਾ ਹੀ ਇਹ ਆਕਾਰ ਹੈ ਸਾਰਾ। ਫਿਰ ਇਹ ਜਿਹੜਾ ਆਕਾਰ ਬਣਾਇਆ, ਇਹਦੇ ਬਾਰੇ ਅੱਜ ਤੱਕ ਕਿਸੇ ਨੇ ਦੱਸਿਆ ਨਹੀਂ ਵੀ ਜਿੱਦਣ ਆਕਾਰ ਬਣਾਇਆ ਸੀ ਥਿੱਤ, ਉਦੋਂ ਡੇਟ ਕਿਹੜੀ ਸੀ? ਜਨਵਰੀ ਸੀ, ਫਰਵਰੀ ਸੀ, ਮਾਰਚ, ਅਪ੍ਰੈਲ ਦੀ ਕਿਹੜੀ ਡੇਟ ਸੀ? ਕੋਈ ਦੱਸਿਆ ਅੱਜ ਤੱਕ ਕਿਸੇ ਨੇ? ਜਾਂ ਚੇਤ ਸੀ, ਵਿਸਾਖ ਸੀ, ਜੇਠ ਸੀ, ਹਾੜ੍ਹ ਸੀ, ਸਾਵਣ ਸੀ, ਭਾਦੋਂ ਸੀ? ਨਾ ਕੋਈ ਤਰੀਕ ਦੱਸ ਸਕਿਆ, ਨਾ ਵਾਰ, ਦਿਨ ਕੋਈ ਅੱਜ ਤੱਕ ਨਹੀਂ ਦੱਸ ਸਕਿਆ ਵੀ ਜਿੱਦਣ ਆਕਾਰ ਬਣਾਇਆ ਉਦਣ ਦਿਨ ਕਿਹੜਾ ਸੀ? ਸੋਮ ਸੀ, ਮੰਗਲ ਸੀ, ਬੁੱਧ ਸੀ? ਅਜੇ ਨਹੀਂ ਦੱਸ ਹੋਇਆ ਕਿਸੇ ਤੋਂ। ਮਾਹੋ ਮਹੀਨਾ ਵੀ ਨਹੀਂ ਜਣਾ ਸਕਿਆ। ਤਦੇ ਕਿਹਾ ਕਿ ਥਿੱਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ। ਅਤੇ ਫਿਰ ਜਾ ਕਰਤਾ ਸਿੱਠੀ ਕੋ ਸਾਜੇ, ਆਪੇ ਜਾਣਿਆ ਉਹੀ ਜਾਣ। ਜੇ ਇਹ ਪਤਾ ਹੁੰਦਾ ਤਾਂ ਬ੍ਰਾਹਮਣ ਆਪਣੇ ਪੁਰਾਣਾਂ ਵਿੱਚ ਲਿਖ ਦਿੰਦੇ, ਵੇਦ ਵਿਆਸ ਵਰਗੇ, ਵੀ ਲੈ ਵੀ ਇਹ ਦਿਨ ਸੀ ਉਦਣ ਜਿੱਦਣ ਆਕਾਰ ਬਣਾਇਆ ਸੀ, ਸੰਸਾਰ ਬਣਾਇਆ ਸੀ, ਆਹ ਤਰੀਕ ਸੀ। ਇਸ ਕਰਕੇ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ, ਜੇ ਹੁੰਦਾ ਤਾਂ ਪੁਰਾਣਾ 'ਚ ਹੋ ਜਾਂਦਾ। ਤੋ ਵਕਤ ਨਾ ਪਾਇਓ ਕਾਦੀ ਆ, ਕਾਜ਼ੀਆਂ ਨੇ ਵੀ ਵਕਤ ਨੂੰ ਨਹੀਂ ਜਾਣਿਆ, ਜੇ ਹੁੰਦਾ ਤਾਂ ਕੁਰਾਨ ਵਿੱਚ ਲਿਖਿਆ ਹੁੰਦਾ। ਸੋ ਇਹ ਨਹੀਂ ਕਿਸੇ ਨੂੰ ਪਤਾ ਹੈ ਕਦੋਂ ਇਹ ਸਾਰਾ ਕੁਛ ਬਣਾਇਆ, ਕਿਉਂਕਿ ਸਮਾਂ ਤਾਂ ਬਾਅਦ 'ਚ ਬਣਿਆ, ਮਹੀਨੇ ਥਿੱਤਾਂ ਵਾਰ ਇਹ ਤਾਂ ਸਾਰੇ ਕੁਝ ਬਾਅਦ 'ਚ ਬਣੇ ਨੇ। ਉਹ ਉਦੋਂ ਜੇ ਕੋਈ ਪਹਿਲਾਂ ਹੁੰਦਾ ਤਾਂ ਕੋਈ ਦੱਸਦਾ ਵੀ ਆਹ ਦਿਨ ਸੀ, ਆਹ ਵਾਰ ਸੀ, ਕੋਈ ਆਹ ਮਹੀਨਾ ਸੀ। ਸੋ ਇਹ ਨਹੀਂ ਦੱਸ ਹੋਇਆ ਕਿਸੇ ਤੋਂ। ਹਾਂਜੀ,
ਨਿਰੰਕਾਰ ਆਕਾਰ ਬਿਨ ਇੱਕ ਕਾਰ ਨਾ ਅਲਖ ਲਿਖਾਇਆ।
ਹਾਂ, ਬਿਨ 'ਤੇ ਵਿਸ਼ਰਾਮ ਕਰੋ। ਨਿਰੰਕਾਰ ਆਕਾਰ ਬਿਨ ਇੱਕ ਅੰਕਾਰ ਨਾ ਅਲਖ ਲਿਖਾਇਆ, ਇਹਨੂੰ ਅਲਖ ਪੜ੍ਹਨਾ ਹੈ। ਫਿਰ ਪੜ੍ਹੋ ਸਾਰੇ। ਠੀਕ, ਉਹ ਨਿਰੰਕਾਰ ਨੇ ਹੀ ਆਪਣਾ ਆਕਾਰ ਬਣਾਇਆ। ਉਹਦਾ ਮਰਜ਼ੀ ਹੋਈ ਕਿ ਮੈਂ ਹੁਣ ਨਿਰੰਕਾਰ ਤੋਂ ਆਕਾਰ ਹੋ ਜਾਵਾਂ, ਇੱਕ ਤੋਂ ਮੈਂ ਦੋ ਹੋ ਜਾਵਾਂ, ਇੱਕੋ ਹੰਗ ਬੋਸ਼ਾਵਾਂ। ਅਤੇ ਫਿਰ ਅਨੇਕ ਤੋਂ ਫਿਰ ਇੱਕ ਹੋ ਜਾਂਦਾ, ਜਾਪ ਸਾਹਿਬ 'ਚ ਪੜ੍ਹਦਿਆਂ ਅਨੇਕ ਹੈ ਫਿਰ ਏਕ ਹੈ। ਸੋ ਇਉਂ ਉਹਨੇ ਇੱਕ ਤੋਂ ਅਨੇਕ ਹੋਣਾ ਚਾਹੇ, ਆਕਾਰ ਰਹਿਤ ਸੀ ਪਹਿਲਾਂ, ਨਿਰੰਕਾਰ ਸੀ, ਆਕਾਰ ਤੋਂ ਰਹਿਤ ਸੀ, ਆਕਾਰ ਹੋਇਆ, ਫਿਰ ਆਕਾਰ ਤੋਂ ਪਰਮਾਤਮਾ ਦੇ ਸਰੂਪ ਤੋਂ ਬਿਨਾਂ ਜਿਹੜਾ ਸੀ ਜੋਤੀ ਸਰੂਪ ਸੀ ਉਦੋਂ, ਅਤੇ ਫਿਰ ਹੁਣ ਕੀ ਹੋ ਗਿਆ, ਏਕ ਅੰਕਾਰ ਹੋ ਗਿਆ, ਨਿਰੰਕਾਰ ਤੋਂ ਇੱਕ ਅੰਕਾਰ ਹੋ ਗਿਆ, ਇੱਕ ਤੋਂ ਅਨੇਕ ਹੋ ਗਿਆ। ਪਰ ਇਹ ਜਿਹੜਾ ਸੀ ਨਾ ਅਲੱਖ ਲਿਖਾਇਆ, ਇਹ ਅਲੱਖ ਨੂੰ ਜਾਣਿਆ ਨਹੀਂ ਜਾਂਦਾ, ਦੱਸਿਆ ਨਹੀਂ ਜਾਂਦਾ, ਨਾ ਉਹਦਾ ਜੋ ਨਿਰੰਕਾਰ ਸੀ ਉਹ ਦੱਸ ਸਕੀਏ, ਨਾ ਹੁਣ ਜਿਹੜਾ ਸੀ ਆਕਾਰ ਹੋ ਗਿਆ ਉਹ ਨਹੀਂ ਦੱਸਿਆ ਜਾ ਸਕਦਾ, ਕਿੰਨਾ ਕੁ ਦੋਏ ਨਹੀਂ ਦੱਸਿਆ ਜਾ ਸਕਦੇ, ਨਾ ਉਹਦਾ ਨਿਰਗੁਣ ਨਾ ਉਹਦਾ ਸਰਗੁਣ। ਹਾਂਜੀ, ਚਲੋ।
ਆਪੇ ਆਪ ਉਪਾਏ ਕਹਿ, ਆਪੇ ਆਪਣਾ ਨਾਂ ਧਰਾਇਆ।
ਫਿਰ ਇਉਂ ਸੀ, ਆਪੇ ਆਪ ਉਪਾਏ, ਆਪਣੇ ਆਪ ਤੋਂ ਆਪਣੇ ਆਪ ਤੋਂ ਬਣਾਇਆ ਸਾਰਾ ਕੁਛ, ਕਿਸ ਤੋਂ ਕੋਈ ਚੀਜ਼ ਧਾਰੀ ਨਹੀਂ ਲਈ, ਆਪ ਹੀ ਸਾਰਾ ਕੁਛ ਜੋ ਬਣਿਆ ਉਹ ਆਪ ਹੀ ਹੈ, ਆਪਣੇ ਆਪ ਤੋਂ ਹੀ ਬਣਿਆ, ਕਿਸੇ ਦੂਜੇ ਤੋਂ ਨਹੀਂ ਬਣਿਆ, ਨਾ ਕਿਸੇ ਦੂਜੇ ਨੂੰ ਪੁੱਛ ਕੇ ਸਲਾਹ ਲੈ ਕੇ ਕੋਈ ਗੱਲ ਕੀਤੀ, ਵੀ ਉਹ ਪੂਛ ਨਾ ਮਸਲ ਧਰੈ, ਜੋ ਕੁਛ ਕਰੈ ਸੋ ਆਪੇ ਕਰੈ, ਆਪੇ ਕਰਿਆ। ਫਿਰ ਆਪੇ ਆਪਣਾ ਨਾਂ ਉਤਰਾਇਆ, ਫਿਰ ਉਹਨੇ ਆਪਣਾ ਸਰਬਨਾਮ ਧਰਾਇਆ, ਕਿੰਨੇ ਨਾਂ ਜਿਹੜੇ ਧਰਾਏ ਗਏ ਨੇ ਉਹ ਆਪੇ ਧਰਾਏ ਨੇ, ਕੋਈ ਉਹਨੂੰ ਅੱਲਾ ਕਹਿੰਦਾ, ਕੋਈ ਉਹਨੂੰ ਜਿਹੜਾ ਹੈ ਗੋਡ ਕਹਿੰਦਾ, ਕੋਈ ਉਹਨੂੰ ਰੱਬ ਕਹਿੰਦਾ, ਕੋਈ ਪਰਮੇਸ਼ਰ ਕਹਿੰਦਾ, ਕੋਈ ਪ੍ਰਭੂ ਕਹਿੰਦਾ, ਕਿੰਨੇ ਉਹਦੇ ਨਾਂ ਨੇ, ਕਥੇ ਨੇ ਨਹੀਂ ਜਾ ਸਕਦੇ। ਤੋ ਹੈ ਸਰਬਨਾਮ, ਕਥਾ ਹੈ ਕਵਨ, ਕਰਮਨਾਮ ਵਰਣਤ ਸੁਮਤ, ਸੁਮਤ ਸੋਹਣੀ ਮਤ ਵਾਲੇ ਨੇ ਕੁਝ ਨਾਂ ਉਹਦੇ ਕਲਪਿਤ ਕਰ ਲਏ, ਰੱਖ ਲਏ, ਪਰ ਸਮੁੱਚੇ ਨਹੀਂ ਕਹੇ ਜਾ ਸਕਦੇ।
ਆਦਿ ਪੁਰਖ ਆਦੇਸ਼ ਹੈ, ਹੈ ਪੀ ਹੋਸੀ ਹੁੰਦਾ ਆਇਆ।
ਹਾਂ ਠੀਕ ਹੈ, ਆਦਿ ਪੁਰਖ ਆਦੇਸ਼ ਹੈ,
ਆਦਿ ਪੁਰਖ ਆਦੇਸ਼ ਹੈ,
ਨਾ ਉਹਦੀ ਉਚਾਈ ਦੱਸ ਸਕੀਏ, ਨਾ ਉਹਦੀ ਡੂੰਘਾਈ ਦੱਸ ਸਕੀਏ, ਅਤੇ ਨਾ ਉਹਦੀ ਕੁਦਰਤ ਬਾਰੇ ਕੋਈ ਜਾਣ ਸਕੀਏ, ਫਿਰ ਤਾਂ ਇਹੀ ਕਹਿਣਾ ਪੈਂਦਾ ਜਦੋਂ ਆਪਾਂ ਕਿਸੇ ਨਾਲ ਕੋਈ ਨਾ ਕੋਈ ਗੱਲ ਬਾਤ ਵਿੱਚ ਚਰਚਾ ਵਿੱਚ ਚੱਲਦੇ ਹੋਵੇ, ਜੇ ਉੱਥੇ ਨਾ ਕੁਛ ਜਿੱਤ ਪ੍ਰਾਪਤ ਹੁੰਦੇ ਜਾਂ ਤੈਨੂੰ ਮੱਥਾ ਹੀ ਟੇਕਿਆ ਕਹਿ ਦਿੰਦੇ ਹਨ, ਇੱਥੇ ਵੀ ਉਹੀ ਬਾਤ ਹੈ, ਤੈਨੂੰ ਮੱਥਾ ਹੀ ਟੇਕਣਾ, ਸੱਚੇ ਪਾਸੇ ਤੇਰੇ ਬਾਰੇ ਕੁਝ ਕਹਿ ਨਹੀਂ ਸਕਦੇ, ਮੱਥਾ ਹੀ ਟੇਕਿਆ ਤੈਨੂੰ, ਆਹ ਦੇਸ਼ ਨਾਮ ਮੱਥਾ ਹੀ ਟੇਕਿਆ ਤੈਨੂੰ, ਤੈਨੂੰ ਨਮਸਕਾਰ ਕਰਨੀ ਬਣਦੀ ਹੈ, ਕਿਉਂਕਿ ਤੂੰ ਆਦ ਸਭ ਦੇ ਮੁੱਢ ਵਿੱਚ ਸੀ, ਤੂੰ ਬਾਕੀ ਤਾਂ ਬਾਅਦ 'ਚ ਬਣਿਆ, ਤੂੰ ਆਦ ਹੈ ਸਾਰਿਆਂ ਦੇ, ਤੇਰੇ ਤੋਂ ਪਹਿਲਾਂ ਕੋਈ ਹੈ ਨਹੀਂ ਸੀ, ਇਸ ਕਰਕੇ ਤੂੰ ਆਦਿ ਜਿੱਥੇ ਹੈ ਅਤੇ ਪੁਰਖ ਪੂਰਨ ਵੀ ਹੈ ਸਾਰਿਆਂ ਵਿੱਚ, ਅਤੇ ਇਸ ਕਰਕੇ ਤੈਨੂੰ ਕੀ ਹੈ, ਆਦੇਸ਼ ਹੀ ਹੈ, ਮੱਥਾ ਹੀ ਟੇਕਿਆ ਤੈਨੂੰ, ਨਮਸਕਾਰ ਇਹ ਕੀਤੀ ਹੈ, ਤੇਰੇ ਬਾਰੇ ਕੁਝ ਕਹਿ ਨਹੀਂ ਅਸੀਂ ਸਕਦੇ, ਜਾਂ ਹੈ ਹੁਣ ਪ੍ਰੈਜੈਂਟ ਸਮੇਂ ਵਿੱਚ ਵੀ ਤਾਂ ਹੈਗਾ, ਇਹ ਨਹੀਂ ਕਿ ਕਿਸੇ ਵੇਲੇ ਹੈ ਨਹੀਂ ਸੀ, ਉਹ ਹੁਣ ਵੀ ਹੈਗਾ, ਭੀ ਪਿੱਛੇ ਵੀ ਤਾਂ ਸੀਗਾ ਸੀ, ਹੋ ਸੀ ਅੱਗੇ ਨੂੰ ਵੀ ਹੋਵੇਗਾ। ਸੋ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਤਾਂ ਹੀ ਮੁੱਢ ਵਿੱਚ ਮਾਰੇ ਸ਼ੁਰੂਆਤ ਇੱਥੋਂ ਕੀਤੀ ਆ, ਓਂਕਾਰ ਤੋਂ ਇੱਕ ਤੋਂ ਅਨੇਕ, ਪਹਿਲਾਂ ਇੱਕ ਕਹਿ ਦਿੱਤਾ ਤੂੰ ਇੱਕ ਸੀ, ਫਿਰ ਤੂੰ ਓਂਕਾਰ ਹੋ ਗਿਆ, ਅਨੇਕ ਹੋ ਗਿਆ, ਹੁਣ ਤੂੰ ਦੋਏ ਰੂਪ ਦੱਸਦੇ, ਇੱਕ ਉਹ ਨਿਰਗੁਣ ਰੂਪ ਕਹਿਤਾ, ਓਂਕਾਰ ਉੱਥੋਂ ਸਰਗੁਣ ਹੈ, ਉੱਥੋਂ ਇੱਕ ਤੋਂ ਹੀ ਸ਼ੁਰੂ ਕਰਕੇ ਨਾਲ ਓਂਕਾਰ ਕਹਿ ਕੇ ਫਿਰ ਕਹਿ ਦਿੱਤਾ ਹੈ ਅਖੀਰ 'ਤੇ ਜਾ ਕੇ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਖੁਸ਼ੀ ਹੀ ਬਸ ਅਤੇ ਨਾਲ ਹੀ ਨਮਸਕਾਰ ਹੈ ਤੈਨੂੰ। ਕਦੇ ਗੁਰੂ ਕਲਗੀਧਰ ਜੀ ਨੇ ਜਾਪ ਸਾਹਿਬ ਦੇ ਦੂਜੇ ਛੰਦ ਵਿੱਚ ਤਾਂ ਹੀ ਉਹ ਫਿਰ ਵਾਰ ਵਾਰ ਨਮਸਕਾਰ ਹੀ ਕਿਹਾ ਇੱਕ ਉਹਦੇ ਗੁਣ ਨੂੰ ਕਹਿ ਕੇ ਨਮਸਤਵੰਗ ਅਕਾਲੇ ਤੈਨੂੰ ਨਮਸਕਾਰ ਹੈ ਤੂੰ ਕਾਲ ਤੋਂ ਰਹਿਤ ਹੈ, ਨਮਸਤਵੰਗ ਕਿਰਪਾਲੇ ਤੂੰ ਕਿਰਪਾ ਦਾ ਘਰ ਹੈ ਨਮਸਕਾਰ ਹੈ ਤੈਨੂੰ, ਨਮਸਤੰਗ ਅਰੂਪੇ ਤੂੰ ਰੂਪ ਤੋਂ ਰਹਿਤ ਹੈ ਨਮਸਕਾਰ ਹੈ ਤੈਨੂੰ, ਨਮਸਤੰਗ ਅਨੂਪੇ ਉਪਮਾ ਤੋਂ ਰਹਿਤ ਹੈ ਤੈਨੂੰ ਨਮਸਕਾਰ ਹੈ, ਵਾ ਨਮਸਕਾਰ ਹੈ ਬਈ ਬੰਦਨਾ ਹਰ ਬੰਦਨਾ ਗੁਣਗਾਵ ਹੋ ਗੋਪਾਲ ਰਾਏ।
ਆਦਿ ਨਾ ਅੰਤ ਬੇਅੰਤ ਹੈ ਆਪੇ ਆਪ ਨਾ ਆਪ ਗਣਾਇਆ,
ਆਪੇ ਆਪ 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 ਵੀ ਹੈ ਆਪੇ ਆਪ ਸਾਡੇ ਕੋਲ ਆਪ ਆਪ ਚਲੋ ਇੱਥੇ ਗਲਤੀ ਹੈ ਫਿਰ ਆਪੇ ਆਪ ਹੋਣਾ ਹੋਵੇ। ਆਦਿ ਨਾ ਅੰਤ ਬੇਅੰਤ ਹੈ
ਆਦਿ ਨਾ ਅੰਤ ਬੇਅੰਤ ਹੈ
ਅੰਤ 'ਤੇ ਥੋੜ੍ਹੀ ਜੰਮਕ ਲਾ ਕੇ ਆਦਿ ਨਾ ਅੰਤ ਬੇਅੰਤ ਹੈ ਆਪੇ ਆਪ ਨਾ ਆਪ ਗਣਾਇਆ ਇਉਂ ਲਵੰਤਾ ਲਾਓ ਪੜ੍ਹੋ ਉਹਦਾ ਆਦਿ ਕੋਈ ਨਹੀਂ ਕਿਹੜਾ ਮੁੱਢ ਦੱਸਾਂਗੇ ਉਹਦਾ ਫਿਰ ਜਿੱਥੋਂ ਉਹਦੀ ਸ਼ੁਰੂਆਤ ਨਹੀਂ ਦੱਸ ਸਕਦੇ ਉਹਦਾ ਮੱਧ ਨਹੀਂ ਦੱਸ ਸਕਦੇ ਉਹਦਾ ਅੰਤ ਵੀ ਨਹੀਂ ਦੱਸ ਸਕਦੇ ਫਿਰ ਜਦੋਂ ਨਾ ਆਦਿ ਦੱਸ ਸਕੇ ਨਾ ਕੋਈ ਮੱਧ ਦੱਸ ਸਕੇ ਨਾ ਅੰਤ ਦੱਸ ਸਕੇ ਫਿਰ ਕੀ ਕਹਾਂਗੇ ਬੇਅੰਤ ਬੇਅੰਤ ਦਾ ਅਰਥ ਹੀ ਇਹੀ ਨੇ ਜਿਹਦੀ ਨਾ ਆਦਿ ਦੱਸੀ ਜਾ ਸਕੇ ਨਾ ਜਿਹਦਾ ਮੱਧ ਦੱਸਿਆ ਜਾ ਸਕੇ ਨਾ ਜਿਹਦਾ ਅੰਤ ਦੱਸਿਆ ਜਾ ਸਕੇ ਉਹਨੂੰ ਕੀ ਕਹਿੰਦੇ ਹਾਂ ਬੇਅੰਤ। ਤਦੇ ਕਹਿਤਾ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਪੂਰਨ ਹੈ ਪੂਰਨ ਸੋ ਬੇਅੰਤ ਹੈ ਆਪ ਆਪੇ ਆਪ ਆਪਣੇ ਆਪ 'ਤੇ ਹੀ ਬਣਿਆ ਸਾਰਾ ਕੁਛ ਉਹਦੇ ਤੋਂ ਆਪਣੇ ਆਪੇ ਤੋਂ ਹੀ ਬਣਾਇਆ ਇਹ ਬਣਾ ਕੇ ਨਾ ਆਪ ਗਣਾਇਆ ਫਿਰ ਬਣਾ ਕੇ ਆਪਣੇ ਆਪ ਨੂੰ ਜਿਤਾਉਂਦਾ ਨਹੀਂ ਜਣਾਉਂਦਾ ਨਹੀਂ
ਆਪੇ ਆਪ ਅਪਾਏ ਸਿਖਾਇਆ
ਆਪਾਂ ਇੱਕ ਛੋਟੀ ਜਿਹੀ ਚੀਜ਼ ਬਣਾ ਦਈਏ ਕਹਾਂਗੇ ਮੈਂ ਬਣਾਈ ਆ ਘਰ ਬਣਾਇਆ ਘਰ ਬਣਾ ਕੇ ਕਹਾਂ ਜੀ ਇਹ ਮੈਂ ਬਣਾਇਆ ਕਾਰੀਗਰ ਨੇ ਮਸ਼ੀਨ ਬਣਾਈ ਉੱਤੇ ਨਾ ਫਿੱਟ ਕਰੂਗਾ ਇਹ ਫਲਾਣੇ ਨੇ ਬਣਾਈ ਆ ਉਹਨੇ ਬਣਾਈ ਆ ਕੋਈ ਕਿਤਾਬ ਕਿਸੇ ਨੇ ਬਣਾਈ ਉੱਤੇ ਔਥਰ ਕਹੂਗਾ ਆ ਇਹਦਾ ਔਥਰ ਆ ਇਹਦਾ ਆ ਇਹਨੇ ਇਹਨੇ ਬਣਾਈ ਹੈ ਇੰਨਾ ਕੁਛ ਬਣਾ ਕੇ ਗਣਾਇਆ ਹੀ ਨਹੀਂ ਮੈਂ ਨਹੀਂ ਬਣਾਇਆ ਕੁਛ ਕਿਉਂਕਿ ਦੱਸਣ ਦੀ ਲੋੜ ਹੀ ਨਹੀਂ ਕਿਹਨੂੰ ਦੱਸਣਾ ਸੀ ਮੈਂ ਬਣਾਇਆ ਬਣਿਆ ਹੋਇਆ ਵੀ ਆਪ ਹੈ ਬਣਾਉਣ ਵਾਲਾ ਹੀ ਆਪ ਹੈ ਫਿਰ ਕੀ ਸੀ ਵੀ ਜਿਹੜਾ ਵੱਖਰਾ ਬਣਾਇਆ ਜੋ ਬਣ ਗਿਆ ਵੀ ਉਹ ਆਪੇ ਹੈ ਜਿਹਨੇ ਬਣਾਇਆ ਉਹ ਵੀ ਆਪ ਹੈ ਆਪੇ ਆਪ ਤਾਂ ਹੀ ਕਿਹਾ ਆਪੇ ਆਪ ਹੈ ਅੱਗੇ ਆਪੇ ਆਪ
ਆਪੇ ਆਪ ਉਪਾਏ ਸਮਾਇਆ
ਫਿਰ ਆਪਣੇ ਆਪੇ ਵਿੱਚ ਸਮਾ ਗਿਆ ਆਪਣੇ ਆਪ ਤੋਂ ਇੱਕ ਤੋਂ ਦੋ ਹੋ ਗਿਆ ਦੋ ਤੋਂ ਫਿਰ ਇੱਕ ਹੋ ਗਿਆ ਆਹੀ ਉਹਦਾ ਇੱਕ ਖੇਲ ਦਾ ਕੌਤਕ ਹੈ ਹਾਂਜੀ
ਰੋਮ ਰੋਮ ਵਿੱਚ ਰੱਖਿਓਨ ਕਾਰ ਬ੍ਰਹਾਂਡ ਕਰੋੜ ਸਮਾਈ
ਹੁਣ ਉਹਦੀ ਕੁਦਰਤ ਨੂੰ ਦੇਖੋ ਉਹਦੀ ਬਣਾਈ ਹੋਈ ਮਾਇਆ ਨੂੰ ਉਹਦੇ ਖੇਲ ਨੂੰ ਦੇਖੋ ਅਤੇ ਰੋਮ ਰੋਮ ਵਿੱਚ ਰੱਖਿਆ ਉਹਨੂੰ ਉਹਨੇ ਆਪਣੇ ਇੱਕ ਇੱਕ ਰੋਮ ਦੇ ਵਿੱਚ ਕੀ ਰੱਖਿਆ ਹੈ ਕਰ ਵਰ ਭੰਡ ਬ੍ਰਹਮੰਡ ਬਣਾ ਕੇ ਨਾ ਕਿੰਨੇ ਕੁ ਬਣਾਏ ਕਰੋੜ ਇਹ ਤਾਂ ਚਲੋ ਕਰੋੜ ਨੂੰ ਬਹੁਤ ਗਿਣ ਲਈ ਦਾ ਨਾ ਇਹ ਨਹੀਂ ਕਿ ਕਰੋੜ ਤੱਕ ਸੀਮਤ ਹੈ ਕਰੋੜ ਤੱਕ ਗਿਣਤੀ ਹੋ ਗਈ ਹੈ ਕਰੋੜ ਤੋਂ ਬਹੁਤ ਬਹੁਤ ਗਿਣਤੀ ਵਿੱਚ ਲੈਣਾ ਬਈ ਕਰੋੜ ਤੋਂ ਬਈ ਬਹੁਤ ਹੈ ਬਹੁਤ ਹੈ ਸੋ ਜਿੰਨੇ ਬ੍ਰਹਮੰਡ ਨੇ ਇੱਕ ਇੱਕ ਰੋਮ ਵਿੱਚ ਕਰੋੜਾਂ ਹੀ ਬ੍ਰਹਮੰਡ ਨੇ ਆਪ ਇੱਕ ਬ੍ਰਹਮੰਡ 'ਚ ਬੈਠੇ ਹਾਂ ਜਿਹਨੂੰ ਮਾਤ ਲੋਕ ਆਪਾਂ ਕਹਿ ਇਹਨੂੰ ਨੌ ਮਾਤ ਲੋਕ ਕਹਿ ਦਿੱਤਾ ਸੋ ਕੀ ਇੱਕੋ ਹੀ ਹੈ ਇੱਦਾਂ ਦੇ ਕਿੰਨੇ ਹੋਰ ਮਾਤ ਲੋਕ ਨੇ ਉੱਪਰ ਵੀ ਨੇ ਆਪਣੇ ਹੇਠਾਂ ਵੀ ਨੇ ਸੋ ਬਹੁਤ ਨੇ ਬ੍ਰਹਮੰਡ ਹੀ ਬ੍ਰਹਮੰਡ ਨੇ ਕਰੋੜਾਂ ਹੀ ਨੇ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਹਾਂ ਕਿਤਨੇ ਹੀ ਨੇ ਚਲੋ
ਕੇਵਡ ਵੱਡਾ ਆਖੀਐ
ਫਿਰ ਕਿਵੇਂ ਦੱਸਾਂਗੇ ਕਿੱਡਾ ਕੁ ਵੱਡਾ ਹੈ
ਕਿਤ ਘਰ ਵਸੈ ਕੇਵਡ ਜਾਈ
ਅਤੇ ਕਿਤ ਘਰ ਵਸੈ ਕੇਵਡ ਜਾਈ ਕਿਹੜੇ ਘਰ ਦੇ ਵਿੱਚ ਰਹਿੰਦਾ ਕਿਹੜਾ ਘਰ ਦੱਸਾਂਗੇ ਉਹਦਾ ਸੋ ਦਰ ਤੇਰਾ ਕਿਹਾ ਸੋ ਕਰਕੇ ਹਾ ਜਤਵ ਹੈ ਸਰਬ ਸੰਭਾਲੇ। ਸੋ ਕਿੱਡਾ ਕੁ ਵੱਡਾ ਕੋਈ ਦੱਸਾਂਗੇ, ਆਪੋ ਆਪਣਾ ਜਿਹੜਾ ਸੀ ਵੱਡਾ ਕਰਕੇ ਕਿਸੇ ਨੇ ਦੱਸ ਦਿੱਤਾ। ਸੋ ਨਹੀਂ ਦੱਸਿਆ ਜਾ ਸਕਦਾ, ਸਮਗਰ ਨਹੀਂ ਕਿਹਾ ਜਾਂਦਾ। ਹਿੰਦੂਆਂ ਨੇ ਇੱਕ ਮੂਰਤੀ ਜੀ ਬਣਾ ਕੇ ਕਹਿ ਦਿੱਤਾ ਐਡਾ ਕੁ ਵੱਡਾ ਹੈ, ਕਿ ਓਡਾ ਵੱਡਾ ਹੈ। ਅਤੇ ਕਾਬੇ ਵਿੱਚ ਕੋਈ ਪੱਥਰ ਰੱਖ ਕੇ ਕਹਿ ਦਿੱਤਾ ਐਡਾ ਕੁ ਵੱਡਾ ਹੈ, ਨਹੀਂ। ਪਰ ਇਹ ਤਾਂ ਭਾਈ ਗੁਰੂ ਗ੍ਰੰਥ ਸਾਹਿਬ 'ਚ ਤਾਂ ਕਹਿ ਦਿੱਤਾ ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਬੇਅੰਤ ਹੈ, ਬੇਅੰਤ। ਹਾਂ, ਕਿੱਡਾ ਕੁ ਵੱਡਾ ਕੋਈ ਆਖੂਗਾ। ਕਿਤ ਘਰ, ਕਿਹੜਾ ਉਹਦਾ ਘਰ ਹੈ, ਵੱਸਦਾ ਕਿੱਥੇ ਹੈ, ਕੇਵਲ ਕਿੰਨਾ ਕੁ ਵੱਡਾ ਹੈ, ਜਾਈ ਨਾਮ ਥਾਂ ਦਾ, ਇੱਥੇ ਜਾਈ ਆਇਆ ਨਾ, ਕੇਵਲ ਜਾਈ। ਸੋ ਕਿੱਡੀ ਕਿਹੜੀ ਥਾਂ ਹੈ ਉਹ ਜਿੱਥੇ ਰਹਿੰਦਾ ਹੈ, ਨਹੀਂ ਉਹ ਭਾਈ ਦੱਸਾ ਸਕਦਾ।
ਇੱਕ ਕਵਾਓ ਅਮਾਓ ਹੈ, ਲੱਖ ਦਰਿਆਓ,
ਦਰਿਆਓ
ਕੀਮਤ ਪਾਈ, ਦਰਿਆਓ
ਬਿਹਾਰੀ ਇਲਾਕੇ,
ਲੱਖ ਦਰਿਆਓ ਨਾ ਕੀਮਤ ਪਾਈ।
ਪੜ੍ਹੋ ਸਾਰੇ ਜੀ।
ਇੱਕ ਕਵਾਓ ਅਮਾਓ ਹੈ, ਲੱਖ ਦਰਿਆਓ ਨਾ ਕੀਮਤ ਪਾਈ।
ਹਾਂ, ਦੇਖੋ ਇੱਕ ਕਵਾਓ, ਕਵਾਓ ਬਚਨ, ਉਹਦਾ ਇੱਕ ਬਚਨ ਜਿਹੜਾ ਹੈ, ਅਮਾਓ ਮਿਣਤੀ ਤੋਂ ਰਹਿਤ ਹੈ, ਉਹਦਾ ਇੱਕ ਬਚਨ ਹੀ ਨਹੀਂ ਮਿਲਿਆ ਜਾ ਸਕਦਾ। ਉਹਦਾ ਓਂਕਾਰ ਬਚਨ ਸੀ, ਕੌਣ ਦੱਸੂ ਮਿਣ ਕੇ ਓਂਕਾਰ ਨੂੰ, ਕਿੰਨਾ ਕੁ ਲੰਮਾ ਹੈ, ਕਿੰਨਾ ਕੁ ਉੱਚਾ ਹੈ, ਕਿੰਨਾ ਕੁ ਭਾਰਾ ਹੈ, ਕਿੰਨਾ ਕੁ। ਸੋ ਨਹੀਂ, ਉਹਦਾ ਇੱਕ ਬਚਨ ਹੀ ਨਹੀਂ ਜਿਹੜਾ ਸੀ, ਉਹੀ ਅਮਾਓ ਹੈ, ਮਿਣਤੀ ਤੋਂ ਰਹਿਤ ਹੈ, ਮਿਣਿਆ ਨਹੀਂ ਸਾ ਸਕਦਾ। ਮਾਓ ਮਿਣਤੀ ਅਮਨ ਰਹਿਤ, ਉਹਦਾ ਇੱਕ ਬਚਨ ਜਿਹੜਾ ਹੈ ਮਿਣਤੀ ਉਹ ਰਹਿਤ ਹੈ। ਤਾਂ ਜਿਹਨੂੰ ਕਿਹਾ ਅਮਿਤੋਜ ਕਿਹਾ ਉਹਨੂੰ, ਅਮਿਤੋਜ ਕਹਿਜਾ। ਹਾਂ, ਮਿਲਵਾਂ ਵਾਲ ਵਾਲਾ ਕਿਹਾ ਜਾਂਦਾ ਤੂੰ, ਮਿਣਤੀ ਤੋਂ ਰਹਿਤ ਹੈ ਤੂੰ। ਉਹਦਾ ਇੱਕ ਬਚਨ ਹੀ ਨਹੀਂ ਭਾਈ ਮਾਪਿਆ ਜਾ ਸਕਦਾ। ਫਿਰ ਉਹ ਤੋਂ ਤਿਸ਼ਤੇ ਹੋਏ ਲੱਖ ਦਰਿਆਓ, ਉਹ ਤੋਂ ਲੱਖਾਂ ਦਰਿਆ ਹੋਏ ਇੱਕ ਬਚਨ ਤੋਂ, ਉਹ ਦਰਿਆਓ ਵੀ ਨਹੀਂ ਭਾਈ ਮਾਪੇ ਜਾ ਸਕਦੇ। ਕੋਈ ਦੱਸੋ ਵੀ ਇਹਨਾਂ ਦਰਿਆਵਾਂ 'ਚ ਇੰਨਾ ਕੁ ਪਾਣੀ ਵਗ ਰਿਹਾ, ਨਾ ਕੀਮਤ ਪਾਈ, ਫਿਰ ਨਾ ਹੀ ਉਹਦੀ ਕੋਈ ਕੀਮਤ ਪਾਈ ਜਾ ਸਕਦੀ ਹੈ।
ਪਰਬਤ ਗਾਰ ਅਪਾਰ ਹੈ, ਪਾਰਾ ਵਾਰ ਨਾ ਅਲੱਖ ਲਖਾਈ।
ਪੜ੍ਹੋ ਸਾਰੇ।
ਅਪਾਰ ਹੈ, ਪਾਰਾ ਵਾਰ ਨਾ ਅਲੱਖ ਲਖਾਈ।
ਪਰਬਤ ਗਾਰ, ਪਰਬਤ ਗਾਰ ਫਾਰਸੀ ਦਾ ਸ਼ਬਦ ਹੈ। ਹਾਂਜੀ, ਪਰਬਤ ਦੇ ਗਾਰ ਗੁਰਬਾਣੀ ਵਿੱਚ ਆਇਆ ਇੱਦਾਂ ਹੀ ਹੈ। ਪਰਬਤ ਦੇ ਗਾਰ ਇਹਨਾਂ ਰੂਪਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਿਲਦਾ ਹੈ। ਅਤੇ ਪਰਬਤ ਗਾਰ ਅਪਾਰ ਅਗਮ ਬੇਅੰਤ ਤੋਂ ਆਉਂਦਾ ਆਸਾ ਰਾਗ ਬਾਬੇ ਫਰੀਦ ਦੇ ਸਲੋਕਾਂ ਵਿੱਚ, ਇਵੇਂ ਸ਼੍ਰੀ ਰਾਗ ਵਿੱਚ ਵੀ ਆਉਂਦਾ ਹੈ। ਉੱਥੇ ਆਉਂਦਾ ਹੈ ਪਰਬਤ ਗਾਰ ਸਲਾਹੀ ਹੈ ਜਿਸਦੇ ਚਲਤ ਅਨੇਕ, ਅਤੇ ਇਵੇਂ ਹੀ ਗੌੜੀ ਦੀ ਵਾਰ 'ਚ ਵੀ ਆ ਜਾਂਦਾ ਹੈ। ਨਿਤ ਜਪੀਆ ਸਾਸ ਗਰਾਸ ਨਾਉਂ ਪਰਬਤਗਾਰ ਦਾ। ਪਰਬਤਗਾਰ ਤੋਂ ਭਾਵ ਹੈ ਜੋ ਪਰਵਰਸ਼ ਕਰਦਾ, ਸਾਰਿਆਂ ਨੂੰ ਪਾਲਦਾ, ਪਾਲਣਾ ਕਰਨ ਵਾਲੇ ਦਾ ਨਾਉਂ ਕੀ ਹੈ, ਪਰਬਤਗਾਰ। ਜਿੱਥੇ ਉਹ ਪਾਲਣਾ ਕਰਦਾ ਸਾਰਿਆਂ ਦੀ, ਅਪਾਰ ਹੈ ਉੱਥੇ ਅਪਾਰ ਵੀ ਹੈ। ਪਾਰਾਵਾਰ ਨਾ ਅਲੱਖ ਲਿਖਾਈ,
ਪਾਰਾਵਾਰ ਨਾ ਅਲੱਖ ਲਿਖਾਈ,
ਇਹ ਨੰਨਾ ਸ਼ਬਦ ਹੈ, ਦਿਹਲੀ ਦੀਪਕ ਹੈ। ਪਾਰਾਵਾਰ ਨਾਲ ਵੀ ਲੱਗਦਾ ਹੈ, ਅਲੱਖ ਨਾਲ ਵੀ ਲੱਗਦਾ ਹੈ, ਜਿਹੜਾ ਸ਼ਬਦ ਦੋਹੀਂ ਪਾਸੇ ਅਰਥ ਦੇ ਦੇਵੇ। ਕੀ ਕਹਿੰਦੇ ਉਹਨੂੰ? ਹਾਂ, ਕਿੱਥੇ ਆ ਹੋਰ ਦਿਹਲੀ ਦੀਪਕ? ਕਦੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਐਗਜ਼ਾਮਪਲ ਦੱਸਿਓ ਕਿੱਥੇ ਆਉਂਦਾ ਦਿਹਲੀ ਦੀਪਕ? ਪਾਤਾਲ ਨਾ ਪਾਤਾਲ ਲੱਖ, ਆਗਾਸਾਂ ਆਗਾਸ, ਇੱਥੇ ਕਿਹੜਾ ਸ਼ਬਦ ਦਿਹਲੀ ਦੀਪਕ ਹੋਇਆ? ਲੱਖ। ਪਤਾਲਾਂ ਨਾਲ ਵੀ ਲੱਗਿਆ, ਲੱਖਾਂ ਹੀ ਪਤਾਲ ਨੇ, ਆਗਾਸਾਂ ਨਾਲ ਵੀ ਲੱਗ ਗਿਆ, ਲੱਖਾਂ ਹੀ ਆਗਾਸ ਨੇ। ਸੋ ਅਜਿਹੀ ਰਚਨਾ ਨੂੰ ਕਹਿੰਦੇ ਨੇ ਦੇਹਲੀ ਦੀਪਕ ਅਲੰਕਾਰ, ਇਹ ਦਿਹਲੀ ਦੀਪ ਅਲੰਕਾਰ ਹੈ। ਕੱਲ੍ਹ ਆਇਆ ਸੀ ਨਾ ਪਰਸੋਂ, ਤਦ ਗੁਣ ਅਲੰਕਾਰ ਆਇਆ ਸੀ, ਇਹ ਹੁਣ ਦਿਹਲੀ ਦੀਪ ਅਲੰਕਾਰ ਹੈ। ਦੋਵੇਂ ਪਾਸੇ ਅਰਥ ਜੀ, ਬੰਦੇ ਵੀ ਕਈ ਦਿਹਲੀ ਦੀਪਕ ਹੁੰਦੇ ਨੇ, ਦੋਵੇਂ ਪਾਸੇ ਹੋ ਜਾਣ, ਉਹਨਾਂ ਨੂੰ ਵੀ ਦਿਹਲੀ ਦੀਪ ਕਿਹਾ ਜਾਂਦਾ, ਜਿਹੜੇ ਦੋਵੇਂ ਪਾਸੇ ਹੋ ਜਾਣ, ਗੰਗਾ ਗਿਆ ਗੰਗਾ ਰਾਮ ਅਤੇ ਜਮਨਾ ਗਿਆ ਜਮਨਾ ਦਾ, ਉਹ ਵੀ ਦਿਹਲੀ ਦੀਪਕ ਹੁੰਦੇ ਨੇ। ਸੋ ਇਸ ਕਰਕੇ ਨੰਨਾ ਸ਼ਬਦ ਇੱਥੇ ਦੋਵੇਂ ਪਾਸੇ, ਪਾਰਾਵਾਰ ਨਾਲ ਵੀ, ਲੱਖ ਨਾਲ ਵੀ। ਨਾ ਉਹਦਾ ਪਾਰਾਵਾਰ ਹੈ ਕੋਈ ਇੱਧਰ ਲੱਗ ਗਿਆ, ਨਾ ਲੱਖ, ਲਖਿਆ ਨਹੀਂ ਜਾ ਸਕਦਾ, ਲਿਖਾਇਆ ਹੀ ਨਹੀਂ ਜਾ ਸਕਦਾ, ਨਾ ਲਖਤਾ ਦੀ ਲਖਤਾ ਹੀ ਹੋ ਸਕਦੀ ਹੈ।
ਹਾਂਜੀ, ਇਹ ਵੱਡ ਵੱਡਾ ਹੋਏ ਕੈ,
ਹਾਂਜੀ,
ਕਿੱਥੇ ਰਿਹਾ ਆਪ ਲੁਕਾਈ,
ਦਲਾਵਾਂ ਖੋਣਗੀਆਂ ਕਿੱਥੇ, ਦੀਵਾਲੀ ਪਾ ਲਓ ਸਾਰੀ ਰਹਿਣ।
ਇਹ ਵੱਡ ਵੱਡਾ ਹੋਏ ਕੈ,
ਠੀਕ,
ਕਿੱਥੇ ਰਿਹਾ ਆਪ ਲੁਕਾਈ।
ਐਡਾ ਵੱਡਾ ਹੋ ਕੇ ਦੇਖੋ, ਨਿੱਕੀ ਚੀਜ਼ ਤਾਂ ਲੁਕਾਉਣੀ ਸੌਖੀ ਹੈ ਨਾ, ਪਰ ਕਮਾਲ ਉਹਦਾ ਵੀ ਉਹ ਐਡਾ ਵੱਡਾ ਦੱਸਿਆ ਨਹੀਂ ਗਿਆ, ਅਤੇ ਕਿਵੇਂ ਲੁਕਾ ਲਿਆ ਉਹਨੂੰ ਆਪਣੇ ਆਪ ਨੂੰ? ਐਡੇ ਵੱਡੇ ਨੂੰ ਹੁੱਕ ਹੈ, ਛੋਟੀ ਚੀਜ਼ਾਂ ਲੁਕਵਾ ਲਵਾਂਗੇ, ਅਤੇ ਵੱਡੀ ਚੀਜ਼ ਨੂੰ ਲੁਕਾਉਣਾ ਬਹੁਤ ਔਖਾ ਹੈ। ਉਹ ਕਿਸੇ ਮਾਈ ਨੂੰ ਚੋਰੀ ਦੀ ਆਦਤ ਸੀ, ਅਤੇ ਉਹਨੇ ਕੀ ਕੀਤਾ ਵੀ ਗੁਰਦੁਆਰ ਸਾਹਿਬ ਤੋਂ ਘੱਟ ਹਾਲੇ ਟਾਈਮ ਕਲਾਕ ਨਹੀਂ ਹੁੰਦਾ ਆਪਣਾ, ਅਤੇ ਮੂਹਰੇ ਰੱਖਿਆ ਸੀ ਕਿਤੇ ਕੱਸ ਵਿੱਚ ਲੁਕੋ ਕੇ ਲਿਆ ਜੀ, ਅਤੇ ਉਹ ਲੁਕਾਈ ਅਤੇ ਗਾਹਾਂ ਉਹਦਾ ਜਿਹੜਾ ਸੀ ਟਾਈਮ ਸੈੱਟ ਕੀਤਾ ਹੋਇਆ ਸੀ ਅਤੇ ਅਲਾਰਮ ਲਾਇਆ ਸੀ, ਅਤੇ ਉਹ ਇਹਨਾਂ ਨੂੰ ਅਲਾਰਮ ਵੱਜ ਗਿਆ, ਕੱਢ ਕੇ ਵਗਾ ਕੇ ਮਾਰਿਆ। ਹਾਂਜੀ, ਅਤੇ ਮੈਂ ਤਾਂ ਕਹਿੰਦੀ ਮੈਂ ਚੁੱਪ ਕਰਕੇ ਲੈ ਗਈ ਹਾਂ, ਇਹ ਤਾਂ ਰੌਲਾ ਹੀ ਬਹੁਤ ਪਾਉਂਦਾ। ਉਹਨੇ ਨਿੱਕੀ ਚੀਜ਼ ਵੀ ਨਹੀਂ ਲੁਕਾਈ ਗਈ, ਅਤੇ ਵੱਡੇ ਨੂੰ ਕੌਣ ਕੋਈ ਲੁਕਾਓ? ਉਹ ਤਾਂ ਐਡਾ ਵੱਡਾ, ਐਡਾ ਮਹਾਨ ਹੈ, ਉਹ ਨਹੀਂ ਲੁਕਦਾ। ਛੋਟੀ ਜਿਹੀ ਲੁਕਾਉਣ ਦਾ ਬੰਦਾ ਯਤਨ ਕਰ ਲੈਂਦਾ। ਇਹ ਵੀ ਵੱਡਾ ਹੋਏ ਕੈ,
ਇਹ ਬਟ ਵੱਡਾ ਹੋਏ ਕੈ,
ਐਡਾ ਵੱਡਾ ਹੋਇਆ ਉਹ, ਪਰ ਕਮਾਲ ਹੈ ਵੀ ਲੁਕ ਕੇ ਕਿਵੇਂ ਬੈਠਾ ਸਾਰਿਆਂ ਦੇ ਵਿੱਚ। ਹਾਂਜੀ, ਸਾਡੇ ਅੰਦਰ ਦੇਖੋ ਕਿੰਨਾ ਵੱਡਾ ਆਕਾਰ ਆ ਉਹਦਾ, ਪਰ ਸਾਡੇ ਛੋਟਿਆਂ ਦੇ ਵਿੱਚ ਵੀ ਅੰਦਰ ਲੁਕਿਆ ਬੈਠਾ। ਹਾਂਜੀ, ਕਦੇ ਦੱਸਿਆ ਵੀ ਫੜ ਕੇ ਦੇਖੋ, ਇਵੇਂ ਤਦੇ ਕਿਹਾ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਣ ਕਲ ਰਾਖੀ ਮੈਂ। ਉਹ ਵੀ ਕਿਉਂ ਵੱਡੇ ਨੇ? ਸਿੱਧ ਲੁੱਕ ਗਏ, ਲਓ ਜੀ ਲੱਭੋ ਸਾਨੂੰ, ਮਾਰਨ ਨੂੰ ਕਹਿਣ ਲੱਗ, ਸਾਨੂੰ ਲੱਭੋ ਜੀ। ਕੋਈ ਮੱਖੀ ਬਣ ਗਿਆ, ਕੋਈ ਮੱਛਰ ਬਣ ਗਿਆ, ਜਿੱਥੇ ਤੇ ਬੈਠੇ ਸੀ ਮਾਰਨ ਕੰਨੋਂ ਫੜ ਫੜ ਕੇ ਲੈਂਦੇ, ਇੱਥੇ ਬੈਠਿਆ ਤੂੰ ਫੜ ਲਿਆਂਦੇ। ਹੁਣ ਮਾਰ ਕਹਿੰਦੇ ਲਓ ਜੀ ਹੁਣ ਅਸੀਂ ਲੁਕਣ ਲੱਗੇ। ਜਦੋਂ ਮਾਰ ਲੁਕੇ ਤਾਂ ਫਿਰ ਲੱਭਿਆ ਉਹਨਾਂ ਨੂੰ ਕਿੱਥੇ ਨੇ? ਤਦੇ ਕਹਿਣਾ ਹੀ ਹੈ ਸਭ ਤੋਂ ਵੱਡਾ ਸਤਿਗੁਰ, ਐਡੇ ਵੱਡੇ ਹੋ ਕੇ ਲੁਕ ਗਏ, ਲੱਭਿਆ ਹੀ ਨਹੀਂ ਸਿੱਧਾ ਨੂੰ, ਵੱਡਾ ਹੈ ਬਾਈ ਉੱਤੇ ਨਹੀਂ ਲੱਭਿਆ ਜਾ ਸਕਦਾ ਆਪ ਆਪਣਾ, ਪਰ ਉਹ ਲੁਕ ਕੇ ਬੈਠਾ ਸਾਰਿਆਂ 'ਚ।
ਸੁਰ ਨਾਰ
ਆਪਾਂ ਖੇਡ ਨਹੀਂ ਖੇਡਦੇ ਲੁਕਣ ਮਿੱਟੀ, ਉਹ ਜੀ ਖੇਡ ਹੈ ਵੀ ਉਹਦੀ ਲੁਕਣ ਮਿੱਟੀ ਦੀ ਖੇਡ ਹੈ। ਲੁਕੇ ਬਹਿੰਦੇ ਦੂਜੇ ਨਾਲ ਦਿਆਂ ਨੂੰ ਕਹਿਣ ਲਾ ਵੀ ਲੱਭ ਸਾਨੂੰ, ਅਤੇ ਯਤਨ ਕਰਦੇ ਕੋਈ ਕਿਤੇ ਲੁਕੇ ਬੈਠਾ ਕਿ ਕਿਤੇ ਕਿਤੇ ਹੈ, ਪਰ ਲੱਭੀ ਜਾਂਦੇ ਲੱਭ ਲੈਂਦੇ, ਫਿਰ ਜਿੱਤ ਲੈਂਦਾ ਵੀ ਮੈਂ ਲੱਭ ਲਿਆ ਤੈਨੂੰ, ਉਹਦੀ ਬਾਜੀ ਜਿੱਤੀ ਗਈ। ਪਰ ਐਸੀ ਖੇਲ ਵਿੱਚ ਆਪਣੇ ਵਿੱਚ ਇਹ ਲੁਕਿਆ ਹੋਇਆ, ਇਹ ਨਹੀਂ ਲੱਭਿਆ ਜਾਂਦਾ, ਸਾਰੇ ਹਾਰ ਜਾਂਦੇ ਨੇ, ਇਹ ਜਿੱਤਿਆ ਹੋਈ ਹੈ। ਚਲੋ
ਸੋਰ
ਹਾਂ, ਖੋਜੀਆਂ ਨੇ ਲੱਭ ਲਿਆ, ਜਿਹੜੇ ਬ੍ਰਹਮ ਬਿਹਤੇ ਨੇ ਉਹਨਾਂ ਨੇ ਜਾਣ ਲਿਆ ਕਿ ਇੱਥੇ ਬੈਠਾ। ਚਲੋ
ਸੁਰ ਨਰ ਨਾਥ ਰਹੇ ਲਿਵ ਲਾਈ,
ਦੋ ਦੇਵਤੇ ਲੋਕਾਂ ਨੂੰ ਲੱਭਦੇ ਨੇ, ਉਹਨੂੰ ਨਰ ਮਨੁੱਖ ਲੱਭਦੇ ਨੇ, ਨਾਥ ਨੌ ਨਾਥ ਹੋਏ ਨੇ, ਲਿਵ ਲਾ ਕੇ ਉਹ ਲੱਭਣ ਦਾ ਯਤਨ ਕਰ ਰਹੇ ਨੇ, ਪਰ ਥੱਕ ਕੇ ਹੀ ਗਏ ਜੀ, ਨਹੀਂ ਲੱਭਿਆ ਗਿਆ ਉਹਨਾਂ ਤੋਂ। ਹਾਂਜੀ, ਨਾਥ ਹੀ ਕਰੋ, ਸੁਰ ਨਰ ਨਾਥ ਰਹੇ ਲਿਵ ਲਾਈ। ਚਲੋ,
ਲੱਖ ਦਰਿਆਓ ਕਵਾਓ ਵਿੱਚ ਅਤ ਅਸਗਾਹ ਅਥਾਹ ਬਹੰਦੇ,
ਲੱਖ ਦਰਿਆਓ ਕਵਾਓ
ਵਿੱਚ
ਕਿੱਡਾ ਉਹਦਾ ਵਚਨ ਹੈ, ਸਾਡਾ ਵਚਨ ਤਾਂ ਇੱਕ ਮਿੰਟ 'ਚ ਮੁੱਕ ਜਾਂਦਾ ਹੈ ਜੋ ਕਰ ਲਈਏ, ਉਹਦਾ ਜਿਹੜਾ ਕਵਾਓ ਵਚਨ ਹੈ ਨਾ, ਉਹਦੇ ਇੱਕ ਵਚਨ ਵਿੱਚ ਲੱਖਾਂ ਹੀ ਦਰਿਆਓ ਵਗ ਰਹੇ ਨੇ, ਤਿਸ 'ਤੇ ਹੋਏ ਲੱਖ ਦਰਿਆਓ, ਇੱਕ ਵਚਨ ਨੇ ਲੱਖਾਂ ਦਰਿਆ ਕਰ ਦਿੱਤੇ। ਅਤੇ ਉਸ ਕਵਾਓ ਵਿੱਚ ਲੱਖਾਂ ਦਰਿਆਓ ਜਿੱਥੇ ਸਮਾਏ ਨੇ, ਅਤ ਅਸਗਾਹ ਕਿੰਨੇ ਕੁ ਡੂੰਘੇ ਨੇ ਉਹ ਸਮੁੰਦਰ, ਕਿੰਨਾ ਡੂੰਘਾ ਉਹਦੇ ਇੱਕ ਇਹ ਵੀ ਉਹਦਾ ਇੱਕ ਹੁਕਮ ਹੈ, ਇਹ ਉਹਦਾ ਇੱਕ ਬਚਨ ਹੈ। ਅਥਾਹ ਹੈ ਉਹ ਸਮੁੰਦਰ, ਅਥਾਹ ਨੇ ਉਹ ਦਰਿਆ ਜਿਹੜੇ ਵਗ ਰਹੇ ਨੇ। ਤਦੇ ਤਾਂ ਮਹਾਰਾਜ ਨੇ ਕਿਹਾ, ਆਪਾਂ ਰੋਜ਼ ਰਹਿਰਸ ਪੜ੍ਹਦੇ ਹਾਂ, ਕਾਲ ਪੁਰਖੀ ਦੇਹਮ ਕੋਟ ਕ ਵਿਸ਼ਨ ਮਹੇਸ਼, ਕੋਟ ਇੰਦ ਬ੍ਰਹਮਾ ਕਿਤੇ ਰਵ ਸਚ ਕਰੋੜ ਜਲੇਸ਼। ਇੱਕ ਇੱਕ ਉਹਦੇ ਬਚਨ ਵਿੱਚ ਕਰੋੜਾਂ ਹੀ ਬ੍ਰਹਮਾ, ਕਰੋੜਾਂ ਇੰਦਰ, ਰਵ ਸੂਰਜ ਚੰਦਰਮਾ ਅਤੇ ਜਲੇਸ਼ ਸਮੁੰਦਰ, ਜਲੇਸ਼ ਨਾਮ ਕਰੋੜ ਜਲੇਸ਼ ਜਲ ਦਾ ਹੀ ਸਿਰਕਾਉਣ ਹੈ ਸਮੁੰਦਰ, ਕਰੋੜਾਂ ਹੀ ਨੇ, ਨਹੀਂ ਉਹਦਾ ਬਾਈ ਕੋਈ ਥਾਂ ਹੈ।
ਆਦਿ ਨਾ ਅੰਤ ਬੇਅੰਤ ਹੈ, ਅਗਮ ਅਗੋਚਰ ਫੇਰ ਫਿਰਦੇ।
ਹਾਂ, ਆਦਿ ਨਾ ਉਹਦਾ ਆਦਿ ਕੋਈ ਨਹੀਂ, ਇੱਥੇ ਵੀ ਨੰਨਾ ਦੇਹਲੀ ਦੀਪ ਆ ਗਿਆ, ਨਾ ਅੰਤ, ਅੰਤ ਵੀ ਉਹਦਾ ਕੋਈ ਨਹੀਂ, ਬੇਅੰਤ ਹੈ। ਅਗਮ ਸਿਸ ਕਰਕੇ ਉਹ ਜਿਹੜੇ ਸੀ ਮਨ ਨੇ ਵੀ ਦੱਸ ਸਕਿਆ ਵੀ ਉਹ ਕਿੱਡਾ ਕੈ, ਅਤੇ ਜਿਸ ਕਰਕੇ ਮਨ ਨਹੀਂ ਦੱਸ ਸਕਿਆ, ਤਦ ਉਹਦਾ ਨਾਂ ਪੈ ਗਿਆ ਆਗਮ, ਮਨ ਦੀ ਪਹੁੰਚ ਤੋਂ ਪਰੇ ਹੈ। ਅਤੇ ਅਗੋਚਰ ਇੰਦਰੀਆਂ ਨੂੰ ਦੱਸ ਸਕੀਆਂ, ਅੱਖਾਂ ਨਹੀਂ ਦੱਸ ਸਕੀਆਂ, ਅਤੇ ਜੀਭ ਨਹੀਂ ਦੱਸ ਸਕੀ ਕਿੱਡਾ ਕੈ ਉਹ। ਇਸ ਕਰਕੇ ਇੰਦਰੀਆਂ ਦੇ ਅਗੋਚਰ ਅਵਿਸ਼ੇ ਹੋਣ ਕਰਕੇ ਨਾਂ ਪੈ ਗਿਆ ਅਗੋਚਰ ਹੈ। ਜਿਹਨੂੰ ਇੰਦਰੀਆਂ ਨਾ ਦੱਸ ਸਕਣ ਉਹ ਅਗੋਚਰ ਹੈ, ਜਿਹਨੂੰ ਮਨ ਨਾ ਦੱਸ ਸਕੇ ਉਹ ਅਗਮ। ਫਿਰ ਫਰਨ ਦੇ ਇਹ ਘੁੰਮਣ ਘੇੜੀਆਂ ਵਿੱਚ ਫਿਰੀ ਜਾ ਰਹੇ ਨੇ, ਚੱਕਰ ਲਾਈ ਜਾ ਰਹੇ ਨੇ। ਬ੍ਰਹਮਾ ਕਹਿੰਦਾ ਸੀ ਲੈ ਐਵੇਂ ਕਹਿਤਾ ਮੈਨੂੰ ਕਿ ਮੈਂ ਇਹ ਕਮਲ ਦੇ ਫੁੱਲ ਦੀ ਨਾਲੀ ਤੋਂ ਪੈਦਾ ਹੋਇਆ, ਮਾਰੀ ਸੀ ਨਾ ਲੱਤ। ਅਤੇ ਫਿਰ ਫਰਨ ਦੇ ਫਿਰੀ ਗਿਆ, ਘੁੰਮੀ ਗਿਆ, ਨਾ ਉਰਲਾ ਸਿਰਾ ਲੱਭਿਆ ਨਾ ਪਰਲਾ ਸਿਰਾ ਲੱਭਿਆ। ਫਿਰ ਫਿਰਨ ਦੇ ਫਿਰੀ ਗਿਆ ਫਿਰ ਇਉਂ ਬਈ। ਇਸੇ ਤਰ੍ਹਾਂ ਆਪਾਂ ਵੀ ਜਿਹੜੇ ਹਨ ਸਾਡੇ ਵੀ ਫੇਰੇ ਬਹੁਤ ਨੇ। ਫਿਰ ਫਿਰਨ ਦੇ ਪਿੱਛੇ ਕੁਛ ਫਿਰ ਕੇ ਆਇਆ, 84 ਲੱਖ ਜੂਨਾਂ ਦਾ ਫੇਰਾ ਸੀ ਆਪਣਾ, ਅਤੇ ਕਿੱਡਾ ਬੜਾ ਫੇਰ ਸੀ। ਦਰੱਖਤਾਂ ਦੀ ਕਿੱਡੀ ਵੱਡੀ ਉਮਰ ਹੈ, ਕਿੱਡਾ ਵੱਡਾ ਫੇਰਾ ਇਹ ਬਣ ਕੇ ਖੜ੍ਹੇ ਰਹੇ ਆਪਾਂ, ਪਹਾੜਾਂ ਦੀ ਕਿੰਨੀਆਂ। ਸੋ ਕਿੰਨਾ ਸਮਾਂ, ਕਿੱਡਾ ਲੰਮਾ ਫੇਰਾ। ਚਿਰੰਕਾਲ ਇਹ ਦੇਹ ਸੰਜਰੀਆ, ਬਹੁਤ ਲੰਮੇ ਸਮੇਂ ਤੋਂ ਬਾਅਦ ਆਹ ਦੇਹ ਆਪਾਂ ਨੂੰ ਪ੍ਰਾਪਤ ਹੋਈ। ਪਹਿਲਾਂ ਹੋਰ ਦੇਹਾਂ ਵਿੱਚ ਥੇ, ਸੋ ਕਿੱਡਾ ਫੇਰਾ ਸੀ। ਹੁਣ ਇਹ ਦੇਹ ਮਿਲ ਗਈ, ਹੁਣ ਇਹ ਦੇਹ ਦੇ ਵੀ ਫੇਰੇ ਮੁੱਕਣੇ ਨਹੀਂ। ਹੁਣ ਮਨੁੱਖਾਂ ਮੁੜ ਕੇ ਫਿਰ ਕੋਈ ਇੱਛਾ ਬਣ ਗਈ, ਫਿਰ ਕਿਸੇ ਜਾ ਕੇ ਘਰੇ ਜਨਮ ਲੈ ਲਿਆ, ਉੱਥੇ ਫਿਰ ਕੋਈ ਇੱਛਾ ਬਣ ਗਈ ਅਤੇ ਹੋਰ ਜੂਨੀ ਬਦਲ ਲਈ। ਸੋ ਬੜੇ ਚੋਲੇ ਬਦਲ ਲਏ ਆਪਾਂ ਨੇ। ਇਹ ਚੋਲੇ ਬਦਲਣ ਦਾ ਸ਼ੌਕੀਨ ਹੈ ਮਨੁੱਖ, ਬਸਤਰ ਬਦਲਣ ਦਾ ਬੜਾ ਸ਼ੌਕੀਨ ਹੈ। ਇੱਥੇ ਵੀ ਕਿੰਨੇ ਬਸਤਰ ਬਦਲੀ ਜਾਂਦੇ, ਜਿਵੇਂ ਪ੍ਰਤੱਖ ਬਾਹਰਲੇ ਬਸਤਰ ਬਦਲਦੇ ਹਾਂ, ਇਉਂ ਸਰੀਰ ਰੂਪੀ ਬਸਤਰ ਵੀ ਬਹੁਤ ਬਦਲੇ। ਕਦੇ ਊਠ, ਕਦੇ ਗਧੇ, ਕਦੇ ਸੱਪ, ਕਦੇ ਠੂਏ, ਕਿਹੋ ਜਿਹੇ ਬਸਤਰ ਪਾ ਪਾ ਕੇ ਆਏ ਆਪਾਂ। ਕਿਤੇ ਦਰੱਖਤਾਂ ਦੇ ਆਕਾਰ, ਕਿਤੇ ਸ਼ਿਵਕਲੀਆਂ। ਸੋ ਕੀ ਕਿੰਨੀ ਬਣੇ, ਕਿੰਨੀ ਪ੍ਰਕਾਰ ਦੇ ਸੁੰਡ, ਕਿੰਨੀ ਪ੍ਰਕਾਰ ਦੀਆਂ ਮੱਛੀਆਂ, ਇਹੋ ਜਿਹੇ ਬਸਤਰ ਪਹਿਨ ਕੇ, ਚੋਲੇ ਪਹਿਨਦੇ ਪਏ। ਫਿਰ ਫਲੰਦੇ ਮੁੱਕੇ ਨਹੀਂ ਫੇਰੇ, ਮੂਹਰੇ ਫੇਰ ਫੇਰਾ ਚੱਕਰ ਪੈ ਗਿਆ। ਹਾਂਜੀ, ਸੁਦਰਸ਼ਨ ਚੱਕਰ ਇਹ ਘੁੰਮ ਹੀ ਜਾਂਦਾ ਹੈ ਸਰੀਰ ਸਾਡਾ। ਆਹੋ, ਜੇ ਕੋਈ ਬਾਸਣਾ ਬਣਾ ਲਈ ਫੇਰਾ ਆਉਣੀ ਪਊ। ਮੁੱਕੇਗੀ ਜ਼ਰੂਰ, ਪਰ ਜੇ ਮੁੱਕਣ ਵਾਲੇ ਰਾਹ ਨੂੰ ਤੁਰ ਪਈਏ, ਹਾਂ ਨਹੀਂ ਤਾਂ ਨਹੀਂ ਮੁੱਕਣਾ। ਪਿੱਛੇ ਬਹੁਤ ਆਪਣੇ ਪੁੱਤਰ ਧੀਆਂ ਥੇ, ਉਹ ਪਰਿਵਾਰ ਪਾਲ ਕੇ ਆਇਆ। ਉਦੋਂ ਪਹਿਲਾਂ ਕੀ ਹੋਣਾ, ਕੇਤਿਆਂ ਕੇ ਬਾਪ, ਕਿੰਨਿਆਂ ਦੇ ਬਾਪ ਬਣੇ, ਕੇਤਿਆਂ ਕੇ ਬੇਟੇ, ਕੇਤੇ ਗੁਰਚੇਲੇ ਹੋਏ। ਹੁਣ ਇੱਥੇ ਕਿੰਨੇ ਬਣਾਏ ਹੋਏ ਨੇ। ਫਿਰ ਜੇ ਫਿਰ ਵਾਸਨਾ ਰਹਿ ਗਈ, ਲੈ ਆ ਮੇਰਾ, ਮੇਰੇ ਜਾਣ ਤੋਂ ਬਾਅਦ ਕਿਤੇ ਭੁੱਖੇ ਨਾ ਮਰ ਜਾ ਮੇਰਾ ਟੱਬਰ, ਆ ਜਾ ਮੁੜ ਕੇ ਫਿਰ ਉੱਥੇ ਕੁੱਤਾ ਬਣ ਕੇ ਬੈਠਾ ਰਹਿ, ਭੌਂਕੀ ਛਾਲ ਮਾਰ ਮੂਹਰੇ। ਇਉਂ ਇਹ ਫੇਰਾ ਨਹੀਂ ਮੁੱਕਣ ਵਾਲਾ। ਜਿੰਨਾ ਚਿਰ ਇਹ ਕਰਤਾ ਪਾਣੀ ਨਾ ਮੁੱਕਦਾ, ਤਾਂ ਕਰਮ ਵੀ ਨਹੀਂ ਮੁੱਕਣੇ। ਕਰਮਾਂ ਅਨੁਸਾਰ ਜੂਨ ਹੈ। ਰੋਜ਼ ਸੁਖਮਨੀ ਸਾਹਿਬ ਆਪਾਂ ਪੜ੍ਹਦੇ ਹਾਂ, ਜਾਵੇ ਜਾਣ ਮੈਂ ਕਿਸ ਕਰਤਾ, ਤਬ ਲੱਗ ਗਰਭ ਜੋਨ ਮੈਂ ਫਿਰਦਾ। ਜਦੋਂ ਕਿਸੇ ਕਰਮ ਦਾ ਕਰਤਾ ਬਣਦਾ ਹੈ, ਮਰ ਕਹਿੰਦੇ ਫਿਰ ਜੰਮ ਅਤੇ ਮਰ, ਤਾਂ ਫਿਰ ਗਰਭ ਜੋਨ 'ਚ ਪਈ ਜਾਂਦਾ। ਜਿੰਨਾ ਚਿਰ ਕਰਤਾ ਨਹੀਂ ਹੁੰਦਾ ਕਿਸੇ ਕਰਮ ਤੋਂ, ਕਿਹਾ ਮੈਂ ਨਹੀਂ ਕਰਿਆ, ਇਹ ਕੋਈ ਹੋਰ ਸ਼ਕਤੀ ਕਰਾ ਰਹੀ ਹੈ, ਹਰੇਕ ਕਰਮ ਦੇ ਨਾਲ ਆਪਣਾ ਕਰਤਾ ਪਾਉਣ ਲੱਗ ਜਾ, ਕਿਤੇ ਮੁੱਕ ਜਾਏਗਾ। ਫਿਰ ਮੁੱਕੂ, ਨਹੀਂ ਨਹੀਂ ਮੁੱਕਦਾ। ਫਿਰੇ ਨੇ ਫੇਰੇ ਨੇ ਫਿਰਦੇ ਹਾਂ। ਚੱਲ ਹੋਰ ਫਿਰਨ ਨੂੰ ਜੀ ਕਰਦਾ ਹੈ, ਮੁੜ ਮੁੜ ਕੇ ਕਹਿੰਦੇ ਦੇਖੀਏ ਕਿ ਰੰਗ ਢੰਗ ਵੱਖਰੇ ਵੱਖਰੇ। ਚਲੋ ਜੀ ਕਰ ਅੱਗੇ ਜੀ।
ਅਲੱਖ ਅਪਾਰ ਵਖਾਣੀ ਹੈ, ਪਾਰਾ ਵਾਰ ਨਾ ਪਾਰ ਲਹਾਉਂਦੇ।
ਅਲੱਖ ਅਪਾਰ ਵਖਾਣੀ ਹੈ,
ਅਪਾਰ ਵਖਾਣੀ ਹੈ
ਜੀ, ਅਲੱਖ ਹੈ, ਬਸ ਇਹੀ ਕਹਿਣਾ ਨਹੀਂ ਲਿਖਿਆ ਗਿਆ। ਤੂੰ ਅਪਾਰ ਹੈ, ਤੂੰ ਵਖਾਣੀ ਹੈ, ਇਹੋ ਹੀ ਕਹਿਣਾ ਬਣਦਾ, ਕਥਨ ਇਹੀ ਕਰਨਾ ਪਵੇਗਾ। ਨਾ ਪਾਰਾਵਾਰ, ਨਾ ਉਰਲਾ ਕਿਨਾਰਾ, ਨਾ ਪਰਲਾ ਲਹੰਦੇ, ਲੈ ਨਹੀਂ ਕੁਛ ਸਕਿਆ। ਚਲੋ ਜੀ।
ਲਹਿਰ ਤਰੰਗ ਨਿਸੰਗ ਲੱਖ, ਸਾਗਰ ਸੰਗਮ ਰੰਗ ਰਵੰਦੇ।
ਠੀਕ ਹੈ, ਪੜ੍ਹ ਲਓ ਸਾਰੇ, ਲੱਖ ਦੇ ਵਿਸ਼ਰਾਮ ਕਰਿਓ।
ਲਹਿਰ ਤਰੰਗ ਨਿਸੰਗ ਲੱਖ, ਸਾਗਰ ਸੰਗਮ ਰੰਗ ਲਵੰਦੇ।
ਹਾਂ ਦੇਖੋ, ਜਿਵੇਂ ਸਮੁੰਦਰ ਦੀਆਂ ਹੈ ਜੀ ਲੱਛ ਹੈ, ਉਹ ਲੱਖ ਕਰ ਲਓ, ਲੱਖ ਕਰੋ, ਲੱਚ ਨਹੀਂ ਹੈਗਾ ਅਰਥ ਵਿੱਚ, ਤਾਂ ਲੱਚ ਦਾ ਕੋਈ ਅਰਥ ਦਿੱਤਾ ਨਹੀਂ ਹੋਣਾ ਉਹਨਾਂ ਨੇ। ਹਾਂ, ਸੋ ਚੱਚੇ ਤੋਂ ਕੀ ਬਣਾਓਗੇ। ਹਾਂ ਠੀਕ ਹੈ। ਸੋ ਲਹਿਰ ਤਰੰਗ ਨਿਸੰਗ ਲੱਖ, ਸਮੁੰਦਰ ਤਾਂ ਇੱਕੋ ਹੀ ਹੈ, ਉਹਦੀਆਂ ਲਹਿਰਾਂ ਤਰੰਗਾਂ ਲੱਖਾਂ ਨੇ ਅਤੇ ਫਿਰ ਬੁਧਵਲੇ ਲੱਖਾਂ ਨੇ, ਇਉਂ ਬ੍ਰਹਮ ਵੀ ਇੱਕੋ ਹੀ ਹੈ, ਆਪਾਂ ਸਾਰੇ ਉਹਦੀਆਂ ਲਹਿਰਾਂ ਵਾਂ, ਆਪਾਂ ਦੇ ਬੁਲਬਲੇ ਦੀ ਤਰ੍ਹਾਂ ਵਾਂ, ਉਹ ਬ੍ਰਹਮ ਤੋਂ ਹੀ ਪੈਦਾ ਹੋਏ ਬੁਲਬਲੇ ਹਾਂ, ਜਿਵੇਂ ਸਮੁੰਦਰ ਤੋਂ ਬੁਲਬਲੇ ਝੱਗ ਪੈਦਾ ਹੋਈ, ਲੱਖਾਂ ਲਹਿਰਾਂ ਹੋਈਆਂ, ਆ ਜੋ ਦਿਸ ਰਿਹਾ ਲਹਿਰਾਂ ਨੇ ਉਹਦੀਆਂ, ਇੱਕ ਬੁਲਬਲੇ ਦੀ ਨਹੀਂ ਆਈਆਂ, ਇਹ ਗੱਲ ਨਿਸੰਗ ਹੈ। ਫਿਰ ਲੱਖ ਸਾਗਰ ਜਿਹੜੇ ਸੀ, ਸਾਗਰ ਸੰਗਮ ਰੰਗ ਰਵੰਦੇ,
ਸਾਗਰ ਸੰਗਮ ਰੰਗ ਰਵੰਦੇ,
ਫਿਰ ਉਹ ਸਾਗਰ ਦਾ ਸੰਗਮ ਹੋ ਗਿਆ, ਸਾਗਰ ਨਾਲ ਮੇਲ ਹੋ ਗਿਆ, ਸਾਰੇ ਉਹਦੇ ਵਿੱਚ ਮਿਲ ਜਾਂਦੇ ਨੇ, ਕਿੰਨੇ ਲੱਖਾਂ ਹੀ ਲਹਿਰਾਂ ਫਿਰ ਸਮੁੰਦਰ 'ਚ ਮਿਲ ਗਈਆਂ, ਲੱਖਾਂ ਹੀ ਪਾਣੀ 'ਚ ਉੱਠੇ ਬੁਲਬਲੇ ਫਿਰ ਪਾਣੀ 'ਚ ਮਿਲ ਗਏ, ਆਪਾਂ ਹੀ ਬ੍ਰਹਮ ਤੋਂ ਉੱਠੇ ਹਾਂ, ਬ੍ਰਹਮ 'ਚ ਮਿਲ ਜਾਵਾਂਗੇ ਇੱਥੋਂ ਜਾ ਕੇ, ਫਿਰ ਇਉਂ ਫਿਰ ਨਵੀਆਂ ਲਹਿਰਾਂ ਬਣ ਜਾਵਾਂਗੇ, ਨਵੇਂ ਬੁਲਬਲੇ ਬਣ ਕੇ ਆਈ ਜਾਂਦੇ ਨੇ। ਸੋ ਰੰਗ ਰਵੰਦੇ, ਉਹਦੇ ਰੰਗ ਵਿੱਚ ਚੱਲ ਰਿਹਾ ਸਾਰਾ ਕੁਛ।
ਰਤਨ ਪਦਾਰਥ ਲੱਖ ਲੱਖ ਮੁੱਲ ਅਮੁੱਲ ਨਾ ਤੋਲੇ ਤੁਲੰਦੇ,
ਠੀਕ ਹੈ, ਰਤਨ ਪਦਾਰਥ, ਸੋ ਕਈ ਲੱਖਾਂ ਹੀ ਰਤਨ ਪਦਾਰਥ ਨੇ, ਫਿਰ ਉਹਨਾਂ ਮੁੱਲ ਤੋਂ ਵੀ ਭਾਈ ਮੁੱਲ ਗੁਣ ਧਾਰਨ ਕਰਦੇ ਨੇ, ਮੁੱਲ ਤੋਂ ਕੀ ਹੋ ਗਏ, ਅਮੁੱਲ ਅਮੋਲਕ ਹੋ ਗਏ, ਨਾ ਤੁਲ ਤੁਲੰਦੇ, ਤੁਲ ਨਾਮ ਤੱਕੜੀ ਦਾ, ਤੱਕੜੀ 'ਤੇ ਬੈਠ ਕੇ ਕੋਈ ਤੁਲਦਾ ਹੀ ਨਹੀਂ, ਇੰਨੇ ਕੁ ਪਦਾਰਥ ਨੇ। ਸੋ ਰਤਨੇ ਨੇ ਭਾਈ ਪਦਾਰਥ, ਸੋ ਆ ਰਤਨ ਤਾਂ ਮੈਨੂੰ ਚੇਤੇ ਆਇਆ, ਇਹ ਖਬਰ ਪੜ੍ਹ ਰਹੇ ਸੀ, ਰਤਨ ਵਾਲਿਆਂ ਦੀ ਦੁਕਾਨ ਸੀ, ਰਤਨ ਦੀ ਦੁਕਾਨ 'ਤੇ ਹੀਰੇ ਪਏ ਨੇ, ਰਤਨ ਪਏ ਨੇ, ਉਹਨਾਂ ਨੇ ਇੱਕ ਕੁੱਤਾ ਰੱਖਿਆ ਹੋਇਆ ਸੀ, ਖਬਰ ਆਈ ਸੀ ਪਰਸੋਂ, ਕੁੱਤਾ ਉਹਨਾਂ ਨੇ ਰੱਖਿਆ ਹੋਇਆ, ਅਤੇ ਉਹ ਕੁੱਤਾ ਜਿਹੜੇ ਉਹਨਾਂ ਦੇ ਗਾਹਕ ਆਉਂਦੇ ਨੇ, ਉਹਨਾਂ ਦੀ ਚਲੋ ਉਹਨਾਂ ਨਾਲ ਜੀ ਐਂ ਕਰਦਾ ਆਪਣੇ ਤੌਰ 'ਤੇ, ਕਦੇ ਜਿੰਨਾ ਕੋਈ ਆ ਜਾਂਦਾ ਹੈ ਉਹਦੇ ਪਾਸੇ ਨੂੰ ਦੌੜਦਾ, ਉਹ ਖਿੱਚ ਜੀ ਦਾ ਕਾਰਨ ਬਣਾਇਆ ਹੋਇਆ, ਕੁੱਤਾ ਇੱਕ ਰੱਖਿਆ ਹੋਇਆ। ਇੱਕ ਗੋਰੀ ਆਈ, ਗੋਰੀ ਨੇ ਆਪਣਾ ਇੱਕ ਰਤਨ ਪਾਇਆ ਹੋਇਆ ਸੀ, ਉਹ ਦੂਜੇ ਰਤਨ ਵੇਖਦੀ ਹੈ, ਮਿਲਾ ਮਿਲਾ ਕੇ ਵੇਖਦੀ ਹੈ, ਆਪਣਾ ਇੱਕ ਰਤਨ ਇੱਕ ਥਾਂ 'ਤੇ ਉਹਨੇ ਕਾਊਂਟਰ ਦੇ ਇੱਕ ਥਾਂ 'ਤੇ ਰੱਖਤਾ, ਦੂਜਿਆਂ ਨੂੰ ਦੇਖਣ ਲੱਗ ਗਈ, ਉੱਧਰ ਲੀਨ ਹੋ ਗਈ ਵੇਖਣ ਦੂਜੇ ਰਤਨਾਂ ਨੂੰ, ਹੀਰਿਆਂ ਨੂੰ, ਉਹ ਕੁੱਤੇ ਨੇ ਸੁੰਘਿਆ ਅਤੇ ਸੁੰਘ ਕੇ ਨਿਕਲ ਲਿਆ ਅੰਦਰ, ਨਿਕਲਿਆ ਅਤੇ ਜਦੋਂ ਸਾਰਾ ਉਹਨੇ ਹੋਰ ਹੀਰੇ ਜਵਾਹਰਾਤ ਦੇਖੇ, ਅਤੇ ਮੁੜ ਕੇ ਆਪਣੇ ਹੀਰੇ ਵੱਲ ਦੇਖਿਆ, ਮੈਂ ਜਾ ਕੇ ਦੇਖਾਂ ਕਿੱਥੇ ਪਿਆ ਹੁਣ, ਮੈਂ ਉੱਥੇ ਹੈ ਨਾ, ਅਲੱਭ ਹੋ ਗਿਆ ਅਤੇ ਲੁਕ ਗਿਆ, ਲੁਕਿਆ ਫਿਰ ਬੈਠੀ ਸੀ, ਪੁੱਛਿਆ ਉਹਨਾਂ ਨੂੰ, ਮੇਰਾ ਇੱਥੇ ਮੈਂ ਇੱਥੇ ਰੱਖਿਆ ਸੀ, ਦੱਸੋ ਕਿੱਧਰ ਗਿਆ, ਕਾਊਂਟਰ 'ਤੇ ਰੱਖਿਆ ਸੀ, ਹੋਰ ਮੈਨੂੰ ਯਾਦ ਮੈਂ ਇੱਥੇ ਰੱਖਿਆ, ਅਤੇ ਉਹ ਚਿੰਤਾ ਦਾ ਚਲੋ ਕੁਛ ਸਮੇਂ ਬੈਠੀ ਚਿੰਤਾ ਸੋਚੀ, ਥੋੜ੍ਹੇ ਜਿਹੇ ਇਹ ਸਿਆਣੇ ਬਹੁਤ ਹੁੰਦੇ ਨੇ, ਚਿੰਤਾ ਦੇ ਨਾਲ ਨਾਲ ਸਿਆਣਪ ਵੀ ਆ, ਸੋਚਦੀ ਸੋਚਦੀ ਕੁੱਤੇ ਵੱਲ ਉਹਦੀ ਦ੍ਰਿਸ਼ਟੀ ਗਈ, ਆਖਣ ਲੱਗੀ ਜਦ ਇੱਥੋਂ ਤੱਕ ਤਾਂ ਹੋਰ ਕੋਈ ਗਾਹਕ ਹੋਰ ਵੀ ਨਹੀਂ ਕੋਈ ਆਇਆ, ਮੈਂ ਇਕੱਲੀ ਹਾਂ, ਮਾਲਕ ਵੀ ਇਸ ਗੱਲ ਤੋਂ ਮੁਨਕਰ ਹੈ ਦੁਕਾਨ ਵਾਲਾ, ਅਤੇ ਜਾਣ ਦਾ ਕਾਰਨ ਜਿਹੜਾ ਹੈ ਹਵਾ ਹਨੇਰੀ ਕੋਈ ਨਹੀਂ ਚੱਲੀ ਇੱਥੇ, ਚਲੋ ਪਾਣੀ ਦਾ ਹੜ੍ਹ ਵੀ ਕੋਈ ਨਹੀਂ, ਉਹਦੇ ਰੁੜ ਗਿਆ, ਅਤੇ ਫਿਰ ਤਾਂ ਮੈਨੂੰ ਤਾਂ ਲੱਗਦਾ ਵੀ ਆਹ ਜਿਹੜਾ ਕੁੱਤਾ ਜੀ ਆਇਆ, ਕਹਿੰਦੇ ਇਹਦਾ ਹੀ ਕੰਮ ਹੈ, ਉਹਨਾਂ ਨੂੰ ਦੁਕਾਨ ਵਾਲੇ ਕਹਿਣ ਲੱਗੇ ਤੁਹਾਡੇ ਕੁੱਤੇ ਦੇ ਅੰਦਰ ਹੈ, ਮੈਨੂੰ ਤਸੱਲੀ ਆ ਪੂਰੀ, ਇਹਦਾ ਐਕਸਰੇ ਕਰਾਓ, ਅਤੇ ਲੈ ਗਏ ਡਾਕਟਰ ਦੇ ਚੱਕ ਕੇ, ਐਕਸਰੇ ਹੋਇਆ, ਹੁਣ ਉਹ ਜਿਹੜੀ ਨਾਲੀ ਨੇ ਪੋਟੇ 'ਚ ਅੰਦਰ ਜਾਣਾ ਹੈ ਜਿੱਥੇ ਗੰਦਗੀ ਜਮ੍ਹਾਂ ਹੋਈ ਹੈ ਉਹਦੇ ਵਿੱਚ ਉਹ ਜਾ ਕੇ ਡਿੱਗ ਗਿਆ, ਉਹਦਾ ਉੱਥੇ ਜਾਣਾ ਸੀ ਜਿਹੜੀ ਨਾਲੀ ਰਾਹੀਂ, ਉੱਥੇ ਉਹਨਾਂ ਨੂੰ ਕਾਲਾ ਜਿਹਾ ਦੇਖਿਆ ਐਕਸਰੇ 'ਚ ਆਇਆ, ਉਹ ਕਹਿੰਦੇ ਵੀ ਜਦੋਂ ਹੁਣ ਇਹ ਕਰੂ ਆਪਣਾ ਪੋਟੀ ਵਗੈਰਾ ਕਰੂ, ਉੱਥੇ ਚੈੱਕ ਕਰਿਆ ਤੁਸੀਂ, ਲੈ ਜਾਓ ਉਹਨਾਂ ਲਿਜਾਓ ਕਰਾਓ, ਚਲੋ ਜਲਾਬ ਦੇ ਤਾ ਹੁਣ ਛੇਤੀ ਕੱਢਣ ਵਾਸਤੇ, ਉਹ ਜਿੱਥੇ ਉਹ ਗੰਦਾ ਕੀਤਾ ਫਰੋਲਿਆ ਅਤੇ ਉੱਥੇ 'ਚੋਂ ਨਿਕਲ ਆਇਆ, ਇਉਂ ਇਹ ਰਤਨਾਂ ਦਾ ਪਦਾਰਥ ਤਾਂ ਐਸਾ ਹੀ ਆ ਬਈ, ਕਦੇ ਕੁੱਤੇ ਨੂੰ ਪਸੰਦ ਆ ਵੀ ਇਹ ਸਾਰੀ ਦੁਨੀਆ ਰੋਜ਼ ਖਰੀਦੀ ਹੈ, ਅਤੇ ਮੈਂ ਵੀ ਤਾਂ ਵੇਖਣਾ ਇਹਦਾ ਆਨੰਦ ਕੈਸਾ ਹੈ, ਉਹਨੇ ਕਿਹੜਾ ਵਿਚਾਰੇ ਮੁੰਦੀ ਵਾਲੇ ਥਾਂ ਪਾਉਣਾ ਸੀ, ਉਹਨੇ ਅੰਦਰ ਨਿਕਲ ਲਿਆ, ਬੜਮੁੱਲੀ ਚੀਜ਼ ਨੂੰ ਛੋੜ, ਇਹ ਚੀਜ਼ ਵੀ ਜਿਹੜੇ ਨੇ ਨਾ ਆਨੰਦ ਲੈਣਾ ਚਾਹਿਆ। ਸੋ ਰਤਨ ਪਦਾਰਥ ਲੱਖ ਲੱਖ
ਲੱਖ ਲੱਖ,
ਅਤੇ ਕਿਤੇ ਬੰਦੇ ਨੂੰ ਨਿਕਲਿਆ ਹੁੰਦਾ ਸੀ, ਜਿਹਦੇ ਜਿਹੜਾ 'ਚ ਓਪਰੇਸ਼ਨ ਕਰਨਾ ਸ਼ੁਰੂ ਕਰ ਦੇਣਾ ਸੀ ਡਾਕਟਰ ਨੇ, ਹੁਣ ਇੱਕ ਛੇਤੀ ਕਢਾਓ। ਹਾਂ ਇਉਂ ਲੱਖਾਂ ਹੀ ਬਈ ਰਤਨ, ਲੱਖਾਂ ਦੇ ਮੁੱਲ ਉਹਦੇ ਕੋਈ ਨਹੀਂ, ਕਿਸੇ ਤੋਲ 'ਤੇ ਤੁਲਦੇ ਹੀ ਕੋਈ ਨਹੀਂ।
ਸਦਕੇ ਸਿਰਜਣਹਾਰ ਸਰੰਦੇ,
ਹਾਂ ਫਿਰ ਖਿਆਲ ਕਰੋ ਜਿਹਨੇ ਰਤਨ ਬਣਾਏ ਇਹ, ਹੁਣ ਰਤਨਾਂ ਦੀ ਕੀਮਤ ਉਹ ਗੋਰੀ ਨੇ ਦੱਸਿਆ, ਕਹਿੰਦੀ $10,000 ਦਾ ਸੀ ਮੇਰਾ ਇਹ, ਉਹਨੇ ਤਾਂ ਇੰਨੀ ਕੀਮਤ ਦੱਸਤੀ, ਬਾਅਦ ਹੋਰ ਕਿੰਨੇ ਬੜੇ ਮੁੱਲੇ ਪਏ ਨੇ। ਅਤੇ ਸਦਕੇ 'ਤੇ ਜਾਈਏ, ਬਲਿਹਾਰੇ 'ਤੇ ਜਾਈਏ, ਸਿਰਜਣਹਾਰ ਦੀ ਨੇ ਰਤਨ ਬਣਾਏ ਇੰਨੇ ਸਾਰੇ ਕਿਸੇ ਤਰ੍ਹਾਂ ਦੇ ਸਿਰੰਦੇ ਸਿਰਜਣ ਵਾਲੇ ਨੇ। ਹਾਂ ਸਿਰਜਣਹਾਰ ਜਿਹਨੇ ਸਿਰਜ ਦਿੱਤੇ, ਸਿਰੰਦੇ ਮੈਨੇ ਬਣਾ ਦਿੱਤੇ, ਸਦਕੇ ਉਹਦੇ ਜਾਈਏ ਜਿਹਨੇ ਸਿਰਜਣਹਾਰ ਨੇ ਬਣਾ ਦਿੱਤੇ।
ਪਰਵਤਗਾਰ ਸਲਾਹੀਐ ਸਿਰਠ ਉਪਾਏ ਰੰਗ ਬਿਰੰਗੀ।
ਠੀਕ ਹੈ, ਪਰਵਤਗਾਰ ਸਲਾਹੀ ਹੈ,
ਪਰਵਤਗਾਰ ਸਲਾਹੀ ਹੈ,
ਸਿਰਠ ਉਪਾਈ ਰੰਗ ਬਿਰੰਗੀ,
ਸਿਰਠ ਉਪਾਈ ਰੰਗ ਬਿਰੰਗੀ।
ਪਰਵਤਗਾਰ ਨੂੰ ਸਲਾਹੀਏ ਭਾਈ, ਬਣਾਉਣ ਵਾਲਿਆ ਤੂੰ ਤਨ ਹੈ, ਤੂੰ ਤਨ ਹੈ ਸੱਚੇ ਪਾਤਸ਼ਾਹ, ਤੂੰ ਤਨ ਹੈ, ਕਿੱਦਾਂ ਦਾ ਕੁਛ ਬਣਾ ਦਿੱਤਾ ਤੈਂ, ਬਸ ਸਲਾਹੁਣਾ ਹੀ ਬਣਦਾ ਹੈ। ਸਿਰਠ ਉਪਾਈ, ਕਿਵੇਂ ਤੂੰ ਸ੍ਰਿਸ਼ਟੀ ਪੈਦਾ ਕਰ ਦਿੱਤੀ, ਕਿੱਦਾਂ ਦੀ ਬਣਾਈ, ਰੰਗ ਬਿਰੰਗੀ, ਇੱਕ ਇੱਕ ਰੰਗ ਦੀ ਨਹੀਂ ਬਣਾਈ। ਹਾਂ ਸੋ ਕਿਤਨੇ ਰੰਗਾਂ ਦੀ ਰੰਗ ਰਲਦਾ ਕੋਈ ਇੱਕ ਦੂਜੇ ਨਾਲ, ਕੋਈ ਗੋਰਾ, ਕੋਈ ਕਾਲਾ, ਕੋਈ ਸਾਵਲਾ, ਸੋ ਅੱਡ ਅੱਡ ਰੰਗਾਂ ਦੇ ਉਹਨੇ ਬਣਾਤੇ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ। ਪਹਿਲਾਂ ਰੰਗਾਂ ਵੱਖਰੇ ਵੱਖਰੇ ਰੰਗਾਂ ਦੀ ਬਣਾਈ, ਅੱਡ ਅੱਡ ਜਿਣਸਾਂ ਦੀ ਬਣਾਈ, ਜਿੱਥੇ ਮੁੱਖ ਬਣਾਏ ਇੱਕੋ ਜਿਹਾ ਨਹੀਂ ਬਣਾਏ, ਉਹ ਜਿਣਸਾਂ ਪਸ਼ੂ ਬਣਾਤੇ ਨਾਲ, ਅਤੇ ਇਕੱਲੇ ਪਸ਼ੂ ਤਾਂ ਨਹੀਂ ਨਾ, ਪੰਛੀ ਵੀ ਜਿਣਸਾਂ ਬਣਾਤੀਆਂ, ਪੰਛੀ ਨਿੱਕੇ ਨੇ ਜੀ ਨਿੱਕੇ ਨਿੱਕੇ ਹੋਰ ਬਣਾਤੇ, ਜਿਣਸਾਂ ਕਿੰਨੀਆਂ ਬਣ ਗਈਆਂ, ਅਤੇ ਰੰਗ ਕਿੰਨੇ ਅੱਡੋ ਅੱਡ ਰਹੇ, ਫਿਰ ਸੁਭਾਅ ਨਹੀਂ ਰਲਦੇ, ਕੋਈ ਘਰ 'ਚ ਠੰਡੇ ਸੁਭਾਅ ਵਾਲਾ, ਕੋਈ ਗਰਮ ਹੈ, ਇੱਕ ਦੂਜੇ ਸੁਭਾਅ ਨਹੀਂ, ਕੋਈ ਰਜੋ ਗੁਣੀਆਂ, ਕੋਈ ਥੰਮੋ ਗੁਣੀਆਂ, ਕੋਈ ਸੱਤੋ ਗੁਣੀਆਂ, ਕੋਈ ਇੱਕੋ ਜਿਹੇ ਹੀ ਨੇ, ਜਿੱਥੇ ਤਾਂ ਕੋਈ ਵੱਖਰੇ ਨੇ ਉੱਥੇ ਤਾਂ ਖੜਕਦੇ ਨੇ ਭਾਂਡੇ, ਡੰਡਾ ਵੀ ਖੜਕਦਾ, ਜਿਹੜਾ ਠੰਡੇ ਵਾਲਾ ਜੇ ਦੋਏ ਤੱਤੇ ਨੇ ਫਿਰ ਗੜਬੜ ਹੈ, ਜੇ ਇੱਕ ਠੰਡਾ ਹੈ ਫਿਰ ਥੋੜ੍ਹੀ ਚਲੋ ਸੁੱਖ ਸ਼ਾਂਤ ਰਹਿ ਜਾਂਦੀ ਹੈ। ਸੋ ਇਉਂ ਕੋਈ ਰਜੋ ਗੁਣੀ ਹੈ, ਕੋਈ ਤਮੋ ਗੁਣੀ ਹੈ, ਕੋਈ ਸੱਤੋ ਗੁਣੀ ਹੈ, ਸੁਭਾਅ ਨਹੀਂ ਰਲਦੇ, ਆਕਾਰ ਨਹੀਂ ਰਲਦੇ, ਕੋਈ ਲੰਮਾ ਹੈ, ਕੋਈ ਮਧੁਰਾ ਹੈ, ਕੋਈ ਮੋਟਾ ਹੈ, ਕੋਈ ਪਤਲੂ ਹੈ। ਸੋ ਇਹ ਵੀ ਵੱਖਰਾ ਵੱਖਰਾ ਕੰਮ ਆਉਂਦਾ। ਹੋਰ ਕੋਈ ਕਮਾਲ ਦੇਖੋ, ਜਿਹੜੇ ਆਪਣੇ ਫਿੰਗਰ ਪ੍ਰਿੰਟਸ ਨੇ, ਨਿਸ਼ਾਨ ਖਿਆਲ, ਅਰਬਾਂ ਖਰਬਾਂ ਦੀ ਦੁਨੀਆ ਪਈ ਹੈ ਨਾ ਬਣੀ, ਲੈ ਇਹ ਨਹੀਂ ਇੱਕ ਦੂਜੇ ਨਾਲ ਰਲਦੇ। ਹੁਣ ਕਹਿੰਦੇ ਨੇ ਇਹਨਾਂ ਨੇ ਹੋਰ ਇੱਕ ਨਵਾਂ ਕੰਮ ਕਰਿਆ, ਹਜੇ ਫਿੰਗਰ ਪ੍ਰਿੰਟਾਂ ਤੋਂ ਬਣਾ ਲਏ, ਹੁਣ ਪਾਸਪੋਰਟ ਬਣਾਉਣ ਲੱਗੇ ਨੇ। ਉਹ ਕਹਿੰਦੇ ਅੱਖਾਂ ਦੀ, ਉਹ ਅੱਖਾਂ ਨੂੰ ਚੈੱਕ ਕਰਕੇ ਬਣਾਉਣਗੇ। ਹੁਣ ਉਹ ਕੀ ਪਾਵਾ ਵੀ ਇੱਕ ਦੂਜੇ ਨਾਲ ਨਿਗਾਹ ਵੀ ਨਹੀਂ ਰਲਦੀ, ਦ੍ਰਿਸ਼ਟੀ ਵੀ ਨਹੀਂ ਇੱਕ ਦੂਜੇ ਨਾਲ ਰਲਦੀ, ਕਿਸੇ ਦੀ ਝਾਕਣੀ ਕਿੱਦਾਂ ਦੀ ਤੇਜ਼ ਹੈ, ਕੋਈ ਮੱਧਮ ਹੈ, ਕੁਛ ਉਹਦੇ ਵੱਖਰੇ ਵੱਖਰੇ ਵੇਵਜ਼ ਨੇ ਉਹਦੀ ਨਿਗਾਹ ਵਿੱਚ। ਅਤੇ ਹੁਣ ਉੱਦਾਂ ਇਹ ਪਾਉਣਗੇ ਪਾਸਪੋਰਟਾਂ ਦੇ ਅੱਗੇ, ਇੱਕ ਬੰਦਾ ਕਈ ਕਈ ਪਾਸਪੋਰਟ ਬਣਾ ਲੈਂਦਾ ਉਹਨਾਂ, ਅਤੇ ਹੁਣ ਉਹ ਨਿਗਾਹ ਦੇ ਮੁਤਾਬਕ ਬਣਾ ਲੈਣੇ ਇਹਨਾਂ ਨੇ। ਸੋ ਕਿੱਦਾਂ ਦੀ ਉਹਦੀ ਸ੍ਰਿਸ਼ਟੀ ਉਹਨੇ ਪੈਦਾ ਕੀਤੀ, ਰੰਗ ਬਿਰੰਗਾਂ ਦੀ ਬਣਾਈ ਹੈ ਜੀ, ਰੰਗ ਨਹੀਂ ਰਲਦੇ, ਬੋਲ ਕਿਹੜਾ ਰਲਦਾ ਇੱਕ ਦੂਜੇ ਨਾਲ, ਕੋਈ ਨੱਕ 'ਚ ਬੋਲਦਾ, ਕੋਈ ਕੜਾਕੇਦਾਰ ਬੋਲਦਾ, ਕੋਈ ਬਹੁਤੇ ਹੌਲੀ ਬੋਲਦਾ, ਇਹ ਵੀ ਬੋਲ ਨਹੀਂ ਰਲਦੇ, ਚਾਲ ਨਹੀਂ ਰਲਦੀ, ਕੋਈ ਹਾਥੀ ਵਾਂਗੂ ਤੁਰਦਾ, ਕੋਈ ਕੁੱਤੇ ਵਾਂਗੂ ਤੁਰਦਾ, ਚਾਲਾਂ ਵੱਖਰੀਆਂ ਵੱਖਰੀਆਂ ਨੇ। ਅਤੇ ਹੋਰ ਵੇਖੋ, ਲੈ ਦਸਤਾਰ ਨਹੀਂ ਇੱਕ ਦੂਜੇ ਨਾਲ ਰਲਦੀ, ਕੋਈ ਕਿਹੋ ਜਿਹੀ ਬੰਨਦਾ, ਕੋਈ ਕਿਹੋ ਜਿਹੀ ਬੰਨਦਾ, ਕੋਈ ਕੋਈ ਬੰਨ ਕੇ ਵਿਖਾਓ, ਨਹੀਂ ਬੰਨੀ, ਇਹ ਉਹ ਸਾਰਾ ਕੁਛ ਉਹਨੇ ਵੱਖਰਾ ਹੀ ਬਣਾ ਤਾ।
ਰਾਜਕ ਰਜਕ ਸੰਬੰਧਾ ਸਭਨਾ ਦਾਤ,
ਸਬਾਹੇ ਦਾ ਪੜ੍ਹਦੇ ਹੋ, ਸਬਾਹੇ ਦਾ,
ਸਬਾਹੇ ਦਾ,
ਹਾਂ,
ਰਾਜਕ ਰਜਕ ਸੰਬੰਧ, ਸਬਾਹੇ ਦਾ,
ਸਬਾਹੇ ਦਾ,
ਸਬਾਹੇ ਦਾ ਸਭਨਾ ਦਾਤ ਕਰੇ ਅਨਮੰਗੀ।
ਹਾਂ ਫਿਰ ਉਹ ਰਾਜਕ ਦੇਖੋ ਕੈਸਾ, ਰਾਜਕ ਦੇ ਅਰਥ ਨੇ ਫਾਰਸੀ ਦਾ ਸ਼ਬਦ ਹੈ ਜਿਹੜਾ ਰੋਜੀ ਦੇਵੇ, ਹਾਂ, ਕਿ ਰਾਜਕ ਰਹਿੰਦ ਹੈ ਆਉਂਦਾ ਨਾ। ਸੋ ਰਾਜਕ ਰੋਜੀ ਦੇਣ ਵਾਲਾ ਫਾਰਸੀ ਦਾ ਸ਼ਬਦ ਹੈ, ਰਾਜਕ ਜਿਹੜਾ ਐਸਾ ਰਾਜਕ ਹੈ, ਉਹ ਐਸਾ ਰਿਜਕ ਦਾਤਾ ਹੈ, ਰਿਜਕ ਸਵਾਹੇ ਦਾ, ਸਵਾਹੇ ਦਾ ਅਰਥ ਪਹੁੰਚਾਉਂਦਾ ਹੈ, ਥਾਏ ਥਾਏ ਰਿਜਕ ਪਹੁੰਚਾਉਂਦਾ, ਦੇਖੋ ਸਾਹਮਣੇ ਰੋਜੀ ਦੇ ਰਿਹਾ, ਅਤੇ ਇੰਨੀਆਂ ਦੇ ਦਿੰਦਾ ਦਾਤਾਂ ਅਣਮੰਗੀ, ਬਿਨਾਂ ਮੰਗੇ ਤਾਂ ਦੇ ਦਿੰਦਾ ਬਹੁਤ ਕੁਛ। ਅੱਖਾਂ ਕਦੇ ਮੰਗੀਆਂ ਸੀ ਆਪਾਂ ਨੇ ਜਦੋਂ ਜਨਮ ਲੈਣ ਲੱਗੇ ਸੀ, ਅੱਖਾਂ ਦੇ ਹੀ ਸਾਨੂੰ, ਉਦੋਂ ਤਾਂ ਨਹੀਂ ਨਾ ਮੰਗੀਆਂ, ਬਿਨਾਂ ਮੰਗੇ ਦਿੱਤੀਆਂ, ਜੀਵਨੀ ਮੰਗੀ ਸੀ ਉਦੋਂ ਦੇ ਦਿੱਤੀ, ਇਹ ਉਹਨੇ ਅਣਮੰਗੀਆਂ ਚੀਜ਼ਾਂ ਦਿੱਤੀਆਂ ਨੇ, ਹਵਾ ਅਣਮੰਗੀ ਦੇ ਦਿੱਤੀ, ਪਾਣੀ ਅਣਮੰਗਿਆ ਦੇ ਦਿੱਤਾ ਪੀਣ ਵਾਸਤੇ, ਕਦੇ ਬਿੱਲ ਮੰਗਿਆ ਹਵਾ ਦਾ, ਕਦੇ ਬਿੱਲ ਮੰਗਿਆ ਅਣਮੰਗੀਆਂ ਦਾਤਾਂ ਨੇ, ਜਾਂ ਅਣਮੰਗੀ ਦਾ ਵੀ ਭਾਵ ਲਿਆ ਜਾਂਦਾ ਹੈ ਵੀ ਇੰਨੀਆਂ ਦਾਤਾਂ ਦਿੱਤੀਆਂ ਮੰਗਣ ਜੋਗਾ ਛੱਡਿਆ ਹੀ ਨਹੀਂ, ਅਣਮੰਗ ਤਾਂ ਕਰਤਾ ਉਹਨੂੰ, ਮੰਗਣ ਦੀ ਲੋੜ ਹੀ ਨਹੀਂ ਲੈਣ ਦਿੱਤੀ, ਅਣਮੰਗ ਕਰ ਦਿੱਤਾ। ਸੋ ਇਉਂ ਐਸਾ ਰਿਜਕ ਪਹੁੰਚਾਉਂਦਾ ਹੈ, ਇੱਕ ਵਾਰੀ ਕਹਿੰਦੇ ਮੂਸੇ ਪੈਗੰਬਰ ਨੇ ਖੁਦਾ ਨੂੰ ਆਖਿਆ, ਖੁਦਾ ਬਹੁਤਾ ਹੀ ਬਿਜ਼ੀ ਲੱਗਦਾ ਮੈਨੂੰ ਤੂੰ, ਅਤੇ ਥੋੜ੍ਹਾ ਬਹੁਤਾ ਕੰਮ ਮੈਂ ਜੇ ਤੇਰਾ ਸੰਭਾਲ ਲਵਾਂ, ਕੀ ਸੰਭਾਲਣਾ ਚਾਹੁੰਦਾ ਵੀ ਤੂੰ, ਰੋਜ਼ੀ ਦਾ ਕੰਮ ਮੈਂ ਲੈ ਲੈਂਦਾ, ਆ ਰੋਜ਼ੀ ਮੈਂ ਦੇ ਦਿਆ ਕਰੂੰ ਸਾਰਿਆਂ ਨੂੰ। ਖੁਦਾ ਕਹਿੰਦਾ ਚੱਲ ਦੇ ਬਈ, ਪਰ ਪਹਿਲਾਂ ਤੇਰਾ ਟੈਸਟ ਕਰਦੇ ਹਾਂ ਵੀ ਠੀਕ ਦੇ ਸਕਦਾ, ਹਾਂਜੀ ਕਰੋ ਜ਼ਰੂਰ। ਆ ਜਿਹੜਾ ਤੇਰਾ ਆਪਣਾ ਇੱਕ ਨਗਰ ਹੈ ਜਿਹੜੇ ਤੂੰ ਰਹਿਣਾ, ਇਹਦੀ ਰੋਜ਼ੀ ਦੇਣ ਦੀ ਤੈਨੂੰ ਡਿਊਟੀ ਦਿੱਤੀ ਹੈ, ਦੇ ਇਹਨਾਂ ਨੂੰ, ਅੱਜ ਦੇਖਦੇ ਹਾਂ। ਠੀਕ ਆ ਜੀ, ਮੈਂ ਦੇਊਂ ਰੋਜ਼ੀ ਸਾਰਿਆਂ ਨੂੰ। ਆਪਣੇ ਨਗਰ 'ਚ ਦੇਣ ਲੱਗ ਗਿਆ ਸਾਰਿਆਂ ਨੂੰ ਰੋਜ਼ੀ, ਮੂਹਰੇ ਆ ਗਿਆ ਸੂਰ, ਸੂਰ ਨੂੰ ਜਾ ਕਹਿੰਦਾ ਇਹ ਤਾਂ ਵੱਧ ਹੈ, ਇਹਨੂੰ ਨਹੀਂ ਦੇਣਾ ਕੁਛ, ਉਹਨੂੰ ਨਹੀਂ ਦਿੱਤੀ। ਇਹ ਕੋਈ ਵਿਕਾਰੀ ਪੁਰਸ਼ ਸੀ, ਉਹਦੇ ਬਾਰੇ ਪਤਾ ਸੀ ਵਿਕਾਰੀ ਹੈ, ਕਹਿੰਦੇ ਇਹ ਗਣਹਾਰਾ ਵਿਕਾਰੀ ਹੈ, ਇਹਨੂੰ ਵੀ ਨਹੀਂ ਦੇਣੀ। ਸੋ ਜਦੋਂ ਦੋ ਨੂੰ ਨਾ ਦਿੱਤੀ ਰੋਜ਼ੀ, ਖੁਦਾ ਕੋਲ ਗਿਆ ਜੀ, ਹਾਂ ਕਿਉਂ ਬਈ ਦੇ ਦਿੱਤੀ ਰੋਜ਼ੀ ਸਾਰਿਆਂ ਨੂੰ, ਹਾਂਜੀ ਸਭ ਨੂੰ ਦੇਤੀ ਹੈ, ਪਰ ਦੋ ਨੂੰ ਨਹੀਂ ਮੈਂ ਦਿੱਤੀ। ਕਿਉਂ, ਕਿਹਨੂੰ ਨਹੀਂ ਦਿੱਤੀ? ਇੱਕ ਸੂਰ ਨੂੰ ਨਹੀਂ ਦਿੱਤੀ, ਉਸਨੂੰ ਕਿਉਂ ਨਹੀਂ ਦਿੱਤੀ? ਉਹ ਕਹਿੰਦਾ ਵਾਧਾ ਹੈ, ਅਸੀਂ ਉਹਨੂੰ ਮਾੜਾ ਸਮਝਦੇ ਹਾਂ। ਅਤੇ ਹੋਰ ਇੱਕ ਵਿਕਾਰੀ ਪੁਰਸ਼ ਸੀ, ਉਹਨੂੰ ਨਹੀਂ ਦਿੱਤੀ। ਵਾਹਿਗੁਰੂ ਅਕਾਲ ਪੁਰਖ ਕਹਿਣ ਲੱਗੇ, ਖੁਦਾ ਕਹਿਣ ਲੱਗੇ, ਫਿਰ ਇਉਂ ਤੇਰੀ ਡਿਊਟੀ ਲਾਈ ਸੀ ਰੋਜ਼ੀ ਦੇਣ ਦੀ, ਨਾ ਕਿ ਕਿਸੇ ਦੇ ਕਰਮ ਵੇਖਣ ਦੀ। ਇਉਂ ਤਾਂ ਫਿਰ ਜੇ ਸਾਰੇ ਦਿਨ ਰਾਤੀ ਕਰਮ ਵੇਖ ਸਾਰਿਆਂ ਨੂੰ ਭੁੱਖਾ ਮਾਰੇਗਾ। ਤੇਰਾ ਕੰਮ ਤਾਂ ਕੇਵਲ ਜਿਹੜਾ ਸੀ ਰੋਜ਼ੀ ਦੇਣ ਦਾ ਹੀ ਸੀ, ਕਰਮ ਵੇਖਣ ਦਾ ਨਹੀਂ ਸੀ। ਫਿਰ ਇਹਨੇ ਖੁਦਾ ਦਾ ਟੈਸਟ ਵੀ ਲੈਣਾ ਚਾਹਿਆ, ਜਿਹੜਾ ਮੂਸਾ ਸੀ, ਕੀ ਸੀ? ਆਪਣੀ ਸਿਰ ਦੀ ਟੋਪੀ ਦੇ ਹੇਠ ਇੱਕ ਡੱਬੀ ਦੇ ਵਿੱਚ ਕੀੜਾ ਬੰਦ ਕਰਕੇ ਲਿਆਇਆ ਹੋਇਆ ਸੀ। ਕਹਿਣ ਲੱਗਾ ਖੁਦਾ ਤੂੰ ਦੇ ਦਿੱਤੀ ਸਾਰਿਆਂ ਨੂੰ ਰੋਜ਼ੀ? ਕਹਿਣ ਲੱਗਾ ਸਭ ਨੂੰ ਦੇ ਦਿੱਤੀ। ਅਤੇ ਟੋਪੀ ਪਰਾਂ ਲਾਈ ਅਤੇ ਡੱਬੀ ਖੜਕਾ ਕੇ ਕਹਿਣ ਲੱਗਾ ਇਹਦੇ ਵਿੱਚ ਇੱਕ ਜੀ ਆ, ਇਹਨੂੰ ਦੇ ਦਿੱਤੀ? ਕਹਿਣ ਲੱਗੇ ਦੇ ਦਿੱਤੀ ਆ। ਡੱਬੀ ਖੋਲ੍ਹੀ ਅਤੇ ਕੀੜੇ ਦੇ ਮੂੰਹ ਵਿੱਚ ਚੌਲ ਦਾ ਦਾਣਾ ਸੀ। ਕਹਿਣ ਲੱਗਾ ਖੁਦਾ ਤੂੰ ਧੰਨ ਹੈ, ਇਹ ਤਾਂ ਕੰਮ ਤੇਰੇ ਹਿੱਸੇ ਹੀ ਆਇਆ। ਅੱਛਾ, ਮਨੁੱਖ ਦੇ ਹਿੱਸੇ ਹੁੰਦਾ ਨਾ, ਮਨੁੱਖ ਤਾਂ ਮਾਰ ਦਿੰਦਾ ਕਿ ਦੂਜੇ ਨੂੰ ਭੁੱਖੇ ਸਾਰੇ ਦੁਨੀਆ ਨੂੰ। ਹਾਂਜੀ, ਉਹ ਮਾਈਆਂ ਦਾ ਜੋ ਪੰਜ ਪੁੱਤਰ ਹੋਣ, ਇੱਕ ਮਾਂ ਦੇ ਸਾਰਿਆਂ ਨੂੰ ਪਿਆਰ ਤਾਂ ਕਰਦੀ ਹੈ ਨਾ, ਇੱਕ ਨਾ ਵਿਸ਼ੇਸ਼ ਕਰਦੀ ਹੈ। ਉਹਨੂੰ ਵਰਤਾਵਾ ਕਰਨ ਵੇਲੇ ਘਿਓ ਦੀ ਕੜਛੀ ਵੱਖਰੀ 'ਚ ਲੁਕੋ ਕੇ ਵੱਧ ਪਾ ਦਿਉ, ਘਰ ਵਿੱਚ ਇਹ ਨਹੀਂ ਜਿਹੜਾ ਸਿਸਟਮ ਠੀਕ ਆ ਰਿਹਾ, ਹੋਰ ਬਾਕੀ ਦਾ ਕੀ ਹੋਣਾ ਸੀ। ਸੋ ਇਉਂ ਐਸੇ ਪ੍ਰਤੱਖ ਕਾਰਨ ਵਾਪਰਦੇ ਨੇ। ਇੱਕ ਵਾਰੀ ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਆਪਣੇ ਜਥੇ ਸਮੇਤ ਜਾ ਰਹੇ ਸੀ, ਅਤੇ ਆ ਜਦੋਂ ਜਿਹੜੀ ਗੁਰਦਾਸਪੁਰ ਤੋਂ ਧਾਰੀਵਾਲ ਵਾਲੀ ਨਹਿਰ ਆ ਨਾ, ਇਹ ਉਦੋਂ ਇਹਦੀ ਖੁਦਾਈ ਹੋ ਰਹੀ ਸੀ, ਹੁਣ ਤਾਂ ਵਗਦੀ ਹੈ, ਅਤੇ ਉਦੋਂ ਇਹਦੀ ਪਟਾਈ ਹੋ ਰਹੀ ਸੀ। ਅਤੇ ਜਥੇ ਸਮੇਤ ਜਾ ਰਹੇ ਨੇ, ਉਹ ਜਿੱਥੇ ਕਿਤੇ ਪੁਲ ਬਣਾਉਣੇ ਸੀ ਉੱਥੇ ਇਹਨਾਂ ਨੇ ਪੱਥਰ ਸਿੱਟੇ ਹੋਏ ਸੀ, ਅਤੇ ਮਜ਼ਦੂਰ ਪੱਥਰ ਤੋੜ ਰਹੇ ਸੀ, ਟੁਕੜੇ ਕਰ ਰਹੇ ਥੇ। ਉੱਥੇ ਇੱਕ ਨਾਲ ਨਲਕਾ ਸੀ ਪਾਣੀ ਵਾਲਾ, ਗਰਮੀ ਦਾ ਦਿਨ ਸੀ। ਜਥੇ ਦੇ ਸਿੰਘ ਕਹਿਣ ਲੱਗੇ ਮਹਾਂਪੁਰਖ ਜਲ ਸਕ ਲਈਏ ਨਲਕੇ ਤੋਂ, ਚਲੋ ਨੇੜੇ ਆਏ ਪਾਣੀ ਪੀ ਲਿਆ। ਉਹ ਮਜ਼ਦੂਰ ਜਿਹੜੇ ਨੇ ਪੱਥਰ ਤੋੜ ਰਹੇ ਨੇ, ਤਾਂ ਕੀ ਕੌਤਕ ਵਰਤਿਆ, ਜਦੋਂ ਇੱਕ ਪੱਥਰ ਤੋੜਿਆ ਤਾਂ ਇੱਕ ਇੰਚ ਦਾ ਕੀੜਾ ਪੱਥਰ 'ਚੋਂ ਨਿਕਲਿਆ ਬਾਹਰ, ਅਤੇ ਉਹਦੇ ਮੂੰਹ ਵਿੱਚ ਕੁਝ ਫੜਿਆ ਹੋਇਆ, ਦ੍ਰਿਸ਼ਟੀ ਪਿਆ ਸਾਰਿਆਂ ਨੂੰ। ਅਤੇ ਕਹਿਣ ਲੱਗੇ ਜੀ ਮਹਾਂਪੁਰਖ, ਆ ਪੱਥਰ ਦੇ ਵਿੱਚੋਂ ਨਿਕਲਿਆ ਕੀੜਾ, ਪਰ ਮੂੰਹ ਵਿੱਚ ਇਹਦੇ ਕੁਛ। ਉਹ ਮੂੰਹ 'ਚੋਂ ਥੋੜ੍ਹਾ ਖਿੱਚ ਲਿਆ ਬਾਹਰ, ਕੀੜੀ 'ਚੋਂ ਖੋਲ੍ਹਿਆ, ਖੋਇਆ ਅਤੇ ਚੱਕ ਕੇ ਵੇਖਿਆ ਅਤੇ ਮਿੱਠਾ ਸ਼ੱਕਰ ਦਾ ਦਾਣਾ। ਅਤੇ ਉਸ ਵੇਲੇ ਫਿਰ ਮਹਾਂਪੁਰਖਾਂ ਨੇ ਕਿਹਾ ਭਾਈ ਪੰਗਤੀ ਪੜ੍ਹੋ ਸਾਰੇ, ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਓ ਭਰਿਆ, ਸੈਲ ਪੱਥਰ ਮੈਂ ਜੰਤੋ ਪਾਏ ਤਾਂ ਕਾਰਜ ਕ ਆਗਹਿ ਕਰ ਤਰਿਆ। ਹੁਣ ਸੈਲ ਨਾਮ ਪੱਥਰਾਂ ਦਾ, ਪਹਾੜਾਂ ਦੇ ਪੱਥਰਾਂ ਵਿੱਚ ਕੀੜੇ ਪਹਿਲਾਂ ਤਾਂ ਪੈਦਾ ਕਿਵੇਂ ਵਿੱਚ ਕਰ ਦਿੱਤੇ, ਰਾਹ ਕੋਈ ਨਹੀਂ। ਭਗਤ ਧੰਨੇ ਨੇ ਵੀ ਕਿਹਾ ਪਾਖਣ ਕੀਟ ਗੁਪਤ ਹੋਏ ਰਹਿ ਤੋ ਤਾਂ ਚੋ ਮਾਰਗ ਨਾਹੀਂ, ਪੱਖਣ ਦਾ ਪਖਾਣ ਪੱਥਰ ਤੋਂ ਕੀੜਾ ਪੈਦਾ ਵਿੱਚ ਕਰਿਆ ਅਤੇ ਰਾਹ ਕੋਈ ਨਹੀਂ, ਅਤੇ ਰੋਜ਼ੀ ਅੰਦਰ ਕਿਵੇਂ ਗਈ? ਹੁਣ ਸ਼ੱਕਰ ਉੱਥੇ ਕਿਹੜੀ ਦੁਕਾਨ ਤੋਂ ਲੈ ਕੇ ਦਿੱਤੀ ਉਹਨੂੰ, ਜਿਹੜਾ ਅੰਦਰ ਦਾਣਾ ਗਿਆ ਉਹਦੇ ਕੋਲ? ਸੋ ਇਸ ਕਰਕੇ ਤਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਦਸਮ ਗ੍ਰੰਥ 'ਚ ਕਿਹਾ ਹੈ, ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜਮਾਨ ਕੋ ਦਏ ਹੈ, ਕਾਹੇ ਕੋ ਡੋਲਤ ਹੈ ਤੁਮਰੀ ਸੁੱਧ ਸੁੰਦਰ ਸ੍ਰੀ ਪਦਮਾ ਪਤਲਾ ਹੈ। ਜਿਵੇਂ ਵੀ ਕਿਹਾ, ਰੋਜੀ ਹੀ ਰਾਜ ਬਲੋਕਤ ਰਾਜਕ ਰੋਖ ਰੁਖਾ ਰੁਹਾਨ ਕੀ ਰੋਖ ਰੁਖਾਨ ਕੀ ਰੋਜੀ ਨਾ ਟਰ। ਗੁੱਸੇ ਹੋ ਕੇ ਕਿਸੇ ਦੇ ਕਰਮਾਂ ਨੂੰ ਵੇਖ ਕੇ ਰੋਜੀ ਨਹੀਂ ਟਾਲਦਾ, ਕਰਮਾਂ ਅਨੁਸਾਰ ਫਲ ਤਾਂ ਦਏਗਾ ਪਰ ਰੋਜੀ ਦੇ ਦਿੰਦਾ। ਸੋ ਐਸਾ ਉਹ ਰਾਜਕ ਹੈ ਭਾਈ। ਰਾਜਕ ਰਿਜਕ ਸੰਵਾਹੇ ਦਾ, ਐਸਾ ਰਾਜ ਕੈ ਰਿਜਕ ਪਹੁੰਚਾਉਂਦਾ ਬਈ, ਸਭਨਾਂ ਨੂੰ ਦਾਤ ਕਰਕੇ ਅਣਮੰਗਿਆ ਕਰ ਦਿੱਤਾ ਜਾਂ ਅਣਮੰਗੀਆਂ ਹੀ ਦਾਤਾਂ ਦੇ ਦਿੱਤੀਆਂ ਬਿਨਾਂ। ਹਾਂਜੀ ਸਵਾਹੇ ਦਾ ਹੀ ਪਾਠ ਆ ਮੇਰੇ ਕੋਲ ਬਿਨਾਂ ਟਿੱਪੀ ਤੋਂ। ਫਿਰ ਸਵਾਹੇ ਦਾ ਹਾਂ, ਫਿਰ ਉੱਥੇ ਸਵਾਹੇ ਦਾ ਪਾਲ
ਕਿਸੇ ਜਿਹਾ ਨਹਿ
ਜਿਵੇਹਾ ਫਿਰ ਉਸ ਗੱਲ ਨੂੰ ਦੁਬਾਰੇ ਕਹਿੰਦੇ ਨੇ ਇੱਕ ਦੂਜੇ ਵਰਗਾ ਕੋਈ ਬਣਾਇਆ ਨਹੀਂ, ਕੋਈ ਨਾ ਕਿਸੇ ਜਿਹਾ ਪਾਇਆ ਇੱਕ, ਹਾਂ ਵੱਖਰੇ ਵੱਖਰੇ ਬਣਾਏ। ਹੋਰ
ਦੁਬਦਾ ਅੰਦਰ ਮੰਦੀ ਚੰਗੀ,
ਹਾਂ ਸੋ ਕਈਆਂ 'ਚ ਦੁਬਦਾ ਪਾ ਦਿੱਤੀ ਸ੍ਰਿਸ਼ਟੀ ਵਿੱਚ, ਕੁਛ ਸ੍ਰਿਸ਼ਟੀ ਮੰਦੀ ਹੈ ਕੁਛ ਬਈ ਚੰਗੀ ਹੈ, ਜਿੱਥੇ ਨੇਕੀ ਹੈ ਨਾਲ ਵਧੀ ਹੈ, ਜਿੱਥੇ ਪੁੰਨਾਂ ਨਾਲ ਪਾਪ ਹੈ, ਜਿੱਥੇ ਗਿਆਨ ਅਗਿਆਨ ਹੈ ਨਾਲ। ਸੋ ਇਸ ਕਰਕੇ ਮ ਇਸ ਉਹਨੇ ਐਸਾ ਵੱਖਰਾ ਵੱਖਰਾ ਹੀ ਕੰਮ ਜਿਹੜਾ ਸੀ ਬਣਾਇਆ, ਹਾਂ ਤਾਂ ਜੀ ਉਹਨੂੰ ਇਹਨੇ ਇਸ ਨੂੰ ਦੁਬਦਾ ਕਿਹਾ, ਦੁਬਦਾ ਦੋ ਰੂਪ 'ਚ ਬਣਾਇਆ ਸਾਰੇ, ਜਿੱਥੇ ਦਿਨ ਰਾਤ ਵੀ ਹੈ, ਹਾਂਜੀ ਜਨਮ ਹੈ ਨਾਲ ਮੌਤ ਵੀ ਹੈ।
ਪਾਰ ਬ੍ਰਹਮ ਨਿਰਲੇਪ ਹੈ ਪੂਰਨ ਬ੍ਰਹਮ ਸਦਾ ਸਹਿਲੰਗੀ
ਪਾਰ ਬ੍ਰਹਮ ਨਿਰਲੇਪ ਹੈ,
ਪਾਰ ਬ੍ਰਹਮ ਨਿਰਲੇਪ
ਹੈ, ਜਿਹੜਾ ਪਰਮੇਸ਼ਰ ਹੈ ਬਈ ਨਿਰਗੁਣ ਰੂਪ ਹੈ, ਜਿਹੜਾ ਸਾਰਿਆਂ ਦੇ ਅੰਦਰ ਵੀ ਹੈ ਅਤੇ ਨਿਰਲੇਪ ਬਾਹਰ ਵੀ ਹੈ, ਪੂਰਨ ਹੈ ਸਾਰਿਆਂ ਵਿੱਚ, ਐਸਾ ਜਿਹੜਾ ਬ੍ਰਹਮ ਹੈ ਨਿਰਲੇਪ ਵੀ ਹੈ ਅਤੇ ਸਾਰਿਆਂ ਵਿੱਚ ਪੂਰਨ ਵੀ ਹੈ, ਅਤੇ ਸਦਾ ਸਹਿਲੰਗੀ ਸਹਿਲੰਗੀ ਸਾਰੇ ਅੰਗਾਂ ਨਾਲ ਮਿਲਿਆ ਹੋਇਆ ਹੈ, ਸਹਿਲੰਗੀ ਸਭ ਨਾਲ ਮਿਲਿਆ ਹੋਇਆ, ਸਹਿਲੰਗੀ ਦੇ ਅਰਥ ਨੇ। ਹਾਂਜੀ ਵਰਨਾ
ਵਰਨਾ ਚਹਿਨਾ ਬਾਹਰ,
ਹਾਂ ਕਿਸੇ ਕੋਲ ਪੰਕਤੀ ਹੋਣੀ ਨਹੀਂ ਇਹ, ਜਿਵੇਂ ਕਿ ਇੱਕ ਮਿਸ ਹੋਈ ਸੀ ਪੰਕਤੀ, ਇਹ ਵੀ ਇੱਥੇ ਪ੍ਰੈਸ ਵਿੱਚ ਉਹਨਾਂ ਦੇ ਰਹਿ ਗਈ ਹੋਣੀ ਆ। ਅਰਥ ਹੋਣਗੇ ਇੱਥੇ ਦੇਖਿਓ, ਵਰਨਾ ਚਿਹਨਾ ਵਾਰਾ ਦੇ ਅਰਥ ਹੋਣਗੇ, ਉਹ ਅਰਥ ਹੋ ਗਏ ਦੇਖੋ ਉਹਦੇ ਉੱਤੇ ਲਿਖ ਲਿਓ ਬਾਅਦ ਵਿੱਚ, ਵਰਨਾ ਚਿਹਨਾ ਬਾਹਰਾ
ਵਰਨਾ ਚਿਹਨਾ ਬਾਹਰਾ
ਸਾਹਮਣਾ ਅੰਦਰ ਹੈ ਸਰਬੰਗੀ,
ਸਾਹਮਣਾ ਅੰਦਰ ਹੈ ਸਰਬੰਗੀ,
ਰੱਬ ਦਾ ਵਰਨ ਨਾ ਰੰਗ ਨਹੀਂ ਕੋਈ, ਕਿਹੋ ਜਿਹਾ ਰੰਗ ਦੱਸਾਂਗੇ ਵਾਹਿਗੁਰੂ ਦਾ, ਅਤੇ ਚਿਹਨ ਨਹੀਂ ਉਹਦਾ ਕੋਈ, ਜਿਵੇਂ ਆਪਣੇ ਹੱਥਾਂ ਦੇ ਨਿਸ਼ਾਨ ਨੇ ਪੈਰਾਂ ਦੇ ਨਿਸ਼ਾਨ ਨੇ ਚਿਹਨ ਚੱਕਰ ਨੇ, ਸੋ ਉਹਦਾ ਇਹੋ ਜਿਹਾ ਕੋਈ ਚਿਹਨ ਚੱਕਰ ਵੀ ਨਹੀਂ, ਚੱਕਰ ਚਿਹਨ ਅਰ ਵਨ ਜਾਤ, ਹਾਂ ਸੋ ਨਹੀਂ ਉਹਦਾ ਕੋਈ ਪਾਤ ਨਹਿਨ ਜੇ ਹੈ ਰੂਪ ਰੰਗ ਰੇਖ ਫੇ ਕੋ ਕਹਿ ਨਾ ਸਕਤ ਕੇ ਹੈ। ਹਾਂਜੀ ਸਿਉਂ ਵਾਨਾ ਚਿਹਨਾ ਤੋਂ ਬਾਹਰ ਹੈ ਬਈ, ਸਾਹਮਣਾ ਅੰਦਰ ਹੈ ਸਰਬੰਗੀ, ਸਰਬੰਗੀ ਦਾ ਕਿ ਸਾਰੇ ਅੰਗ, ਸਾਰੇ ਅੰਗਾਂ ਵਿੱਚੋਂ ਜਿਹੜਾ ਹੈ ਕਿਰਿਆ ਕਰ ਰਹੇ ਹੈ, ਸਾਰੇ ਅੰਗਾਂ ਦੇ ਵਿੱਚ ਬੈਠਾ ਹੈ, ਪੈਰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਾਰੇ ਅੰਗਾਂ 'ਚ ਬੈਠਾ ਉਹ। ਹਾਂਜੀ ਹਾਂ ਸਾਹਮਣਾ ਅੰਦਰ ਹੈ ਸਰਬੰਗੀ, ਸਾਹਮਣਾ ਅੰਦਰ ਹੈ ਸਰਬੰਗੀ, ਸਾਹਮਣਾ ਦੇ ਅੰਦਰ ਹੈ, ਸਾਰਿਆਂ ਦੇ ਬਾਹਰ ਹੈ, ਸਾਰਿਆਂ ਦੇ ਅੰਗਾਂ ਵਿੱਚ ਹੈ, ਜੇ ਉਹਦੀ ਜੋਤ ਅੱਖਾਂ ਵਿੱਚ ਹੈ ਤਾਂ ਹੀ ਵੇਖਦੀਆਂ ਨੇ, ਸੋਹਾਂ ਅੱਖ 'ਚ ਬੈਠਾ ਨਾ, ਤਦੇ ਤਾਂ ਭਾਈ ਨੰਦ ਲਾਲ ਜੀ ਨੇ ਕਹਿ ਦਿੱਤਾ ਆਪਣੀ ਬਾਣੀ ਵਿੱਚ, ਨੂਰਦਾਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਚਸ਼ਮ ਨਾਮ ਅੱਖਾਂ ਦਾ, ਗੁਰੂ ਗੋਬਿੰਦ ਸਾਰੀਆਂ ਅੱਖਾਂ 'ਚ ਨੂਰ ਹੋ ਕੇ ਬੈਠਾ ਹੈ, ਸੋ ਅੱਖਾਂ 'ਚ ਦੇਖ ਲਿਆ, ਸਾਰੇ ਅੰਗਾਂ 'ਚ ਵੇਖ ਲਿਆ ਨਾ, ਰੂਹਦਾਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਸਾਰੇ ਜਿਸਮ ਦੇ ਵਿੱਚ ਰੂਹ ਹੋ ਕੇ ਬੈਠੇ ਨੇ ਗੁਰੂ ਗੋਬਿੰਦ ਸਿੰਘ, ਸੋ ਕੀ ਹੈ ਇਸ ਕਰਕੇ ਸਰਬੰਗੀ ਹੈ, ਸਾਰਿਆਂ 'ਚ ਬੈਠਾ, ਭਾਈ ਨੰਦ ਲਾਲ ਜੀ ਦੀ ਅੱਗੇ ਜੀ।
ਪੌਣ ਪਾਣੀ ਬੈਸੰਤਰ ਸੰਗੀ,
ਪੌਣ ਹਵਾ ਵਿੱਚ ਵੀ ਬੈਠਾ ਹੈ, ਪਾਣੀ ਵਿੱਚ ਵੀ ਬੈਠਾ ਹੈ, ਅੱਗ ਵਿੱਚ ਵੀ ਬੈਠਾ ਹੈ, ਇਹਨਾਂ ਦਾ ਵੀ ਸੰਗੀ ਆ ਉਹ ਸਾਰਿਆਂ 'ਚ। ਚਲੋ
ਓਅੰਕਾਰ ਆਕਾਰ ਕਰ ਮੱਖੀ ਇੱਕ ਉਪਾਈ ਮਾਇਆ,
ਇਹ ਓਅੰਕਾਰ ਨੇ ਜਿਹੜਾ ਆਕਾਰ ਬਣਾਇਆ ਨਾ, ਉਸ ਆਕਾਰ ਵਿੱਚ ਇੱਕ ਹੋਰ ਚੀਜ਼ ਬਣਾਈ ਹੈ, ਉਹ ਮਾਇਆ ਬਣਾਈ ਹੈ, ਉਹਦਾ ਨਾਂ ਕੀ ਰੱਖਿਆ ਮਾਇਆ ਦਾ ਨਾਂ ਮੱਖੀ, ਹਾਂ ਮੱਖੀ ਕਾਹਤੇ ਨਾਂ ਰੱਖਤਾ ਮਾਇਆ ਤਾਂ, ਇਹਨੂੰ ਤਾਂ ਅਸੀਂ ਤਾਂ ਬਹੁਤ ਪਿਆਰ ਕਰਦੇ ਹਾਂ, ਸੰਭਾਲ ਸੰਭਾਲ ਕੇ ਰੱਖਦੇ ਹਾਂ। ਮੱਖੀ ਨੂੰ ਤਾਂ ਨਹੀਂ ਕੋਈ ਸੰਭਾਲ ਕੇ ਰੱਖਦਾ, ਕਦੇ ਮੱਖੀ ਫੜ ਕੇ ਕਦੇ ਜਿਹੜੀ ਸੀ ਆਪਣੇ ਪਰਸ ਪਾਉਣ ਦੀ ਜਨ ਕੀਤਾ ਕਿਸੇ ਨੇ। ਸੋ ਜਾਂ ਕਿਤੇ ਹੋਰ ਮੱਖੀਆਂ ਫੜ ਕੇ ਬੈਂਕ ਵਿੱਚ ਉੱਥੇ ਜਮ੍ਹਾਂ ਕਰਾਉਣ ਗਿਆ ਕੋਈ, ਇੰਨਾ ਵੀ ਸਾਡਾ ਜੀ ਖਾਤਾ ਦਾ ਮੱਖੀਆਂ ਦਾ ਖੋਲ੍ਹ ਲਿਆ। ਪਰ ਮਾਇਆ ਮੱਖੀ ਆ ਮਹਾਰਾਜ ਕਹਿੰਦੇ, ਮੱਖੀ ਕਿਉਂ ਹੈ, ਮੱਖੀ ਗੰਦਗੀ 'ਤੇ ਬਹਿੰਦੀ ਹੈ ਅਤੇ ਮੱਖੀ ਜਿਹੜੀ ਹੈ ਇੱਕ ਥਾਂ ਨਹੀਂ ਟਿਕਦੀ, ਕਦੇ ਉੱਥੇ ਗਈ ਕਦੇ ਉੱਥੇ ਭੱਜੀ ਫਿਰਦੀ ਆ। ਸੋ ਮਾਇਆ ਕਿਤੇ ਟਿਕੀ ਕਿਤੋਂ, ਭੱਜੀ ਫਿਰਦੀ ਆ। ਸੰਚਤ ਸੰਚਤ ਥੈਲੀ ਕਿੰਨੀ, ਪਰ ਉਸ 'ਤੇ ਡਾਰ ਅਬਰ ਕੌ ਦੀਨੀ, ਥੈਲੀ ਇਕੱਠੀ ਕੋਈ ਕਰੀ ਗਿਆ ਲੈ ਜਾਂਦਾ ਹੋਰੇ ਕੋਈ। ਸੋ ਇਉਂ ਇੱਕ ਦਿਨ ਹੀ ਬਣੀ, ਇਹ ਨਖਸਮੀ ਹੈ ਇਹਦਾ ਕੋਈ, ਅਤੇ ਮਾਲਕ ਇੱਕ ਤੋਂ ਮਾਲਕ ਮਰ ਜਾਂਦਾ, ਇਹ ਨਹੀਂ ਮਰ ਜਾਂਦਾ, ਮਾਲਕ ਹੋਰ ਕੋਈ ਹੋ ਜਾਂਦਾ। ਸੋ ਇਉਂ ਬਈ ਇਹ ਮੱਖੀ ਤਾਂ ਕਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ, ਮੱਖੀ ਕਿਹਾ ਮਾਖੀ ਰਾਮ ਕੀ ਤੂੰ ਮਾਖੀ, ਐ ਮਾਇਆ ਤੂੰ ਰਾਮ ਨੇ ਪੈਦਾ ਕੀਤੀ ਇੱਕ ਮੱਖੀ ਹੈ। ਮਾਖੀ ਰਾਮ ਕੀ ਤੂੰ ਮਾਖੀ, ਜਹ ਦੁਰਗੰਧ ਤਹਾਂ ਤੂੰ ਵੈਸਾ, ਮਾਂ ਵਿਖਿਆ ਮਤ ਚਾਖੀ, ਕਿਤੇ ਸਥਾਨ ਤੂੰ ਟਿਕ ਨਾ ਪਾਵੈ, ਇਹ ਵੀ ਦੇਖੀ ਆਖੀ, ਸੰਤਾਂ ਮਿਲਤਾ ਕੋਈ ਨਾ ਸੌ ਛਾਡਿਆ, ਸੰਤ ਪਰੇ ਗੋਬਿੰਦ ਕੀ ਪਾਖੀ, ਸੰਤ ਬਚ ਗਏ ਰੱਬ ਦੀ ਕਿਰਪਾ ਨਾਲ, ਬਾਕੀ ਤਾਂ ਸਾਰੇ ਰਗੜਤੇ, ਐਸੀ ਮੱਖੀ ਹੈ ਤੂੰ। ਹਾਂ ਸੋ ਇਉਂ ਤਾਂ ਕਰਕੇ ਉਹਨੂੰ ਕੀ ਕਿਹਾ ਮੱਖੀ।
ਤਿੰਨ ਲੋ ਚੌਦਾਂ ਪਵਨ ਲੱਕ ਜਲ ਥਲ ਮਈਅਲ ਛਲਕਰ ਛਾਇਆ,
ਤਿੰਨ ਲੋਕ ਪੈਦਾ ਕੀਤੇ, ਚੌਦਾਂ ਇਹ ਜਿਹੜੀ ਮਾਇਆ ਹੈ ਨਾ ਤਿੰਨਾਂ ਲੋਕਾਂ ਤੱਕ ਗਈ ਹੈ, ਇਹਨੇ ਬ੍ਰਹਮਾ ਨੂੰ ਵੀ ਛੱਲ ਲਿਆ, ਇਹਨੇ ਸ਼ਿਵ ਜੀ ਨੂੰ ਵੀ ਛੱਲ ਲਿਆ, ਇਹਨੇ ਵਿਸ਼ਨੂੰ ਨੂੰ ਵੀ ਛੱਲ ਲਿਆ, ਤਿੰਨੇ ਲੋਕ ਚੌਦਾਂ ਪਵਨ ਚੌਦਾਂ ਲੋਕ ਮੰਨੇ ਨੇ ਉੱਥੇ ਤੱਕ ਪਹੁੰਚ ਹੋਈ ਹੈ ਮੱਖੀ ਦੀ। ਹਾਂ ਹੋਰ ਜਲਾਂ ਵਿੱਚ ਵੀ ਥਲਾਂ ਵਿੱਚ ਜਲਾਂ 'ਚ ਰਹਿਣ ਵਾਲੇ ਪੰਛ ਵੇਲੇ, ਹਾਂਜੀ ਤਿੰਨ ਲੋ ਚੌਦਾਂ ਭਵਨ
ਚੌਦਾਂ
ਜਲ ਥਲ ਮਹੀਅਲ ਛਲ ਕਰ ਛਾਇਆ,
ਜਲ ਥਲ ਮਹੀਅਲ ਛਲ ਕਰ ਛਾਇਆ।
ਹਾਂ ਸੋ ਇਉਂ ਇਹ ਮਾਇਆ ਇੱਥੇ ਤੱਕ ਪਹੁੰਚ ਹੋ ਗਈ ਇਹਦੀ ਭਾਈ, ਜਲਾਂ ਵਿੱਚ ਵੀ ਗਈ। ਗੁਰੂ ਗ੍ਰੰਥ ਸਾਹਿਬ ਜੀ ਵੀ ਕਿਹਾ ਕਬੀਰ ਸਾਹਿਬ ਜੀ ਨੇ ਮਾਇਆ ਦੇ ਬਾਰੇ, ਜਲ ਮਹਿ ਮੀਨ ਮਾਇਆ ਕੇ ਵੇਧੇ, ਜਲ 'ਚ ਰਹਿਣ ਵਾਲੀ ਮੱਛੀ ਵੀ ਮਾਇਆ ਦੀ ਬੰਨੀ ਹੋਈ ਆ, ਉਹਨੂੰ ਕੀ ਮਾਇਆ ਲੱਗੀ ਹੈ, ਉਹਨੂੰ ਰਸ ਰੂਪੀ ਮਾਇਆ ਚੁੰਬੜੀ ਹੋਈ ਆ। ਦੀਪ ਪਤੰਗ ਮਾਇਆ ਕੇ ਛੇਦੇ, ਆ ਨਿੱਕੇ ਨਿੱਕੇ ਪਤੰਗੇ ਨੇ ਇਹ ਵੀ ਮਾਇਆ ਨੂੰ ਭਾਈ ਚੁੰਬੜੇ ਨੇ, ਉਹਨਾਂ ਨੂੰ ਅੱਖਾਂ ਦੀ ਵੇਖਣ ਦੀ ਮਾਇਆ ਲੱਗੀ ਆ। ਕਾਮ ਮਾਇਆ ਕੁੰਚਰ ਕੋ ਵਿਆਪੈ, ਅਤੇ ਹਾਥੀ ਨੂੰ ਕਾਮ ਰੂਪੀ ਮਾਇਆ ਵਿਆਪ ਰਹੀ ਹੈ। ਸੋ ਇਸੇ ਤਰ੍ਹਾਂ ਭਯੰਗਮ ਭਰਿੰਗ ਮਾਇਆ ਮੈਂ ਖਾਪੇ, ਭਰਿੰਗ ਭੌਰਿਆਂ ਨੂੰ ਸੱਪਾਂ ਨੂੰ ਵੀ ਮਾਇਆ ਜਿਹੜੀ ਹੈ ਭਾਈ ਮਸਤੀ ਰੂਪੀ ਮਾਇਆ ਬੀਨ ਦੀ ਉਹ ਚੁੰਬੜੀ ਹੋਇਆ। ਅਤੇ ਫਿਰ ਕਹਿਤਾ ਐਸੀ ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕਾਈ, ਮਾਇਆ ਐਸੀ ਮੋਹਣੀ ਹੈ ਜਿਹਨੇ ਜੀ ਨੇ ਸਾਰਿਆਂ ਨੂੰ ਡਹਿਕਾਈ ਆਪਣੇ 'ਚ ਫਸਾਇਆ ਹੋਇਆ। ਪੰਖੀ ਮਿਰਗ ਮਾਇਆ ਮੈਂ ਰਾਤੇ, ਇਹ ਵੀ ਮਾਇਆ 'ਚ ਫਸੇ ਨੇ। ਸ਼ਾਕਰ ਮਾਖੀ ਅਧ ਸੰਤਾਪੇ, ਮੱਖੀ ਨੂੰ ਜਿਹੜੀ ਸੀ ਗੁੜ ਰੂਪੀ ਮਾਇਆ ਚੁੰਬੜੀ ਹੈ। ਤੁਰੇ ਉਸਟ ਮਾਇਆ ਮੈਂ ਭੇਲਾ, ਊਠਾਂ ਨੂੰ ਵੀ ਤੁਰੇ ਘੋੜੇ ਉਸਟ ਊਠ, ਇਹਨਾਂ ਵੀ ਮਾਇਆ ਵਿੱਚ ਮਿਲੇ ਪਏ ਨੇ। ਸਿੱਧ ਚੌਰਾਸੀ ਮਾਇਆ ਮੈਂ ਖੇਲਾ, ਸਾਰੇ ਪਾਸੇ ਮਾਇਆ ਹੀ ਹੈ। ਸੋ ਇਸੇ ਕਰਕੇ ਕਹਿ ਰਹੇ ਨੇ ਇੱਥੇ ਵੀ
ਬ੍ਰਹਮਾ ਵਿਸ਼ਨ ਮਹੇਸ਼ਤ੍ਰੈ ਦਸ ਅਵਤਾਰ ਬਜ਼ਾਰ ਨਚਾਇਆ।
ਹਾਂਜੀ ਬ੍ਰਹਮਾ ਨੂੰ ਵੀ ਚੁੰਬੜੀ ਹੈ, ਵਿਸ਼ਨੂੰ ਮਹੇਸ਼ ਸ਼ਿਵਜੀ ਵਰਗਿਆਂ ਨੂੰ ਮੋਹਣੀ ਰੂਪਾ ਕਰਕੇ ਜਿਹੜੇ ਸੀ ਮੋਹੇ ਗਏ। ਸੋ ਇਹ ਤਾਂ ਤਿੰਨੇ ਦੇਵਤੇ ਆ ਨਾ, ਬ੍ਰਹਮਾ ਵਿਸ਼ਨੂੰ ਮਹੇਸ਼ ਤ੍ਰੈ,
ਵਿਸ਼ਨੂੰ ਮਹੇਸ਼ ਤ੍ਰੈ,
ਇਹ ਤਿੰਨੇ ਦੇਵਤਿਆਂ ਨੂੰ ਚੁੰਬੜੀ ਹੈ। ਹੋਰ ਕਿਹਨਾਂ ਨੂੰ? ਦਸ ਅਵਤਾਰ,
ਦਸ ਅਵਤਾਰ
ਵਿਸ਼ਨੂੰ ਨੇ ਦਸ ਅਵਤਾਰ ਧਾਰੇ, ਇਹਨਾਂ ਨੂੰ ਵੀ ਚੁੰਬੜੀ। ਹੁਣ ਤੱਕ ਬਾਜ਼ਾਰ ਜਲਾਂ ਦੇ ਵਿੱਚ ਨਾਚ ਕਰ ਰਹੇ ਨੇ ਵਿਸ਼ਨੂੰ ਬਣ ਬਣ ਕੇ, ਲੋਕ ਆਉਂਦੇ ਨਾ ਰਾਸਤਾਰੀਏ, ਵੈਨ ਚੇਲੇ ਨੱਚਣ ਗੁਰ ਪੈਰ ਹਲੈਨ ਫੇਰਨ ਸਿਰ, ਉਡ ਉਡਰਾਵਾ ਝਾਟਾ ਪਾਏ, ਵੇਖਿਆ ਲੋਕ ਹੱਸਿਆ ਕਰ ਜਾਏ। ਸੋ
ਜਤੀ ਸਤੀ ਸੰਤੋਖੀਆ ਸਿੱਧ ਨਾਥ ਬਹੁ ਪੰਥ ਪਵਾਇਆ,
ਆ ਛੇ ਜਤੀ ਹੋਏ ਨੇ ਮਾਇਆ ਇਹਨਾਂ ਨੂੰ ਵੀ ਚੁੰਬੜੀ ਹੈ। ਛੇ ਜਤੀ ਮਾਇਆ ਕੇ ਬੰਦਾ ਗੁਰੂ ਗ੍ਰੰਥ ਸਾਹਿਬ 'ਚ ਆਇਆ, ਇੱਥੇ ਵੀ ਮਾਇਆ ਹੈਗੀ, ਇਹਨਾਂ ਨੂੰ ਵੀ ਚੁੰਬੜੀ ਹੈ। ਸਤੀ ਕਹਾਉਣ ਵਾਲੇ ਆਪਣੇ ਆਪ ਨੂੰ, ਸੰਤੋਖੀ ਕਹਾਉਣ ਵਾਲਿਆਂ ਨੂੰ। ਸੋ ਸਿੱਧ ਜਿਹੜੇ 84 ਸਿੱਧਾਂ 'ਚ ਵੀ ਇਹ ਮਾਇਆ 'ਚ ਬੈਠੇ ਨੇ, ਨੌ ਨਾਥ ਵੀ ਜਿਨ੍ਹਾਂ ਨੇ ਬਹੁਤਾ ਹੀ ਪੰਥ ਵਧਾਇਆ, 12 ਪੰਥ ਬਣਾ ਲਏ, ਅਤੇ ਮਾਇਆ ਕਰਕੇ ਬਣਾ ਲਏ ਨਾ ਵੱਖਰੇ, ਨਹੀਂ ਕੋਈ ਬਹੁਤ ਸੀ। ਸੋ ਮਾਂ ਚੁੰਬੜੀ ਆ ਉੱਥੇ ਵੀ। ਆਹ ਪੰਥ ਵਧੀਆ ਜੀ, ਤੁਹਾਡੇ ਵਾਲਾ ਨਹੀਂ ਵਧੀਆ, ਸੋ ਮਾਇਆ ਕਰਕੇ ਅੱਗੇ
ਕਾਮ ਕ੍ਰੋਧ ਵਿਰੋਧ ਵਿੱਚ
ਹਾਂ
ਲੋਭ ਮੋਹ ਕਰ ਧਰੋ ਲੜਾਇਆ।
ਹਾਂ, ਕਿਸੇ ਨੂੰ ਕਾਮ ਹੋ ਕੇ ਚੁੰਬੜੀ ਆ ਇਹ ਮਾਇਆ, ਕਿਸੇ ਨੂੰ ਕ੍ਰੋਧ ਹੋ ਕੇ ਚੁੰਬੜੀ ਆ, ਕਿਸੇ ਨੂੰ ਲੋਭ ਹੋ ਕੇ, ਕਿਸੇ ਨੂੰ ਮੋਹ ਰੂਪ ਹੋ ਕੇ, ਕਿਸੇ ਨੂੰ ਛਲ ਰੂਪ ਕਰਕੇ, ਕਿਸੇ ਨੂੰ ਲੜਾਈਆਂ ਵਿੱਚ ਲੜਾਏ ਹੋਏ ਨੇ। ਸੋ ਇਹਦਾ ਹੀ ਖੇਲ ਆ ਮਾਇਆ ਦਾ।
ਹਉਮੈ ਅੰਦਰ ਸਭ ਕੋ,
ਸਾਰੇ ਹਉਮੈ ਦੇ ਵਿੱਚ ਇਹਨੇ ਬੜਾ ਪੈਦਾ ਕੀਤੇ ਨੇ, ਜਿੱਥੇ ਹਉਮੈ ਉੱਥੇ ਮਾਇਆ ਵਾ। ਅੱਗੇ
ਸਿਰੋਂ ਘਟਨਾ ਕਿਨੇ ਅਖਾਇਆ,
ਕਿੰਨੀ ਹਉਮੈ, ਹਰ ਕੋਈ ਕਹਿੰਦਾ ਸ਼ੇਰ ਪਾਈਆ ਨਹੀਂ ਕੋਈ ਬਣਨਾ ਚਾਹੁੰਦਾ, ਹਰ ਕੋਈ ਮੈਂ ਸਵਾ ਸ਼ੇਰ ਹਾਂ ਜੀ, ਹਾਂਜੀ
ਕਾਰਨ
ਸਟਾਂਕ ਕੋਈ ਕਹਿੰਦਾ ਮੈਂ ਸਟਾਂਕੀਆਂ ਗ੍ਰਾਮ, ਕੋਈ ਕਹਿੰਦਾ ਅਤੇ ਹਰ ਇੱਕ ਨੂੰ ਮੈਂ ਸਵਾ ਸ਼ੇਰ, ਹਾਂਜੀ ਘੱਟ ਨਹੀਂ ਕਿਸੇ ਨੇ ਕਹਾਇਆ, ਘਟਨਾ ਕਿੰਨੀ ਕਹਾਇਆ, ਸਭ ਕਹਿਤੇ ਹੈ ਪਾਇਆ। ਚਲੋ
ਕਾਰਨ ਕਰਤੇ ਆਪ ਲੁਕਾਇਆ,
ਇਉਂ ਭਾਈ ਇਹ ਕਾਰਨ ਨੇ ਕਰਤੇ ਦੇ, ਉਹ ਕਾਰਨ ਰੂਪ ਵੀ ਆਪੇ ਹੈ, ਕਾਰਜ ਰੂਪ ਵੀ ਆਪੇ ਹੈ, ਇਉਂ ਆਪਣੇ ਕਾਰਜ ਵਿੱਚ ਆਪਣੇ ਆਪ ਨੂੰ ਲੁਕਾਇਆ ਹੋਇਆ, ਇਸ ਕਰਕੇ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ, ਕਰਨ ਕਰਾਉਣ ਵਾਲਾ ਕਾਰਜ ਰੂਪ ਵੀ ਕਾਰਨ ਰੂਪ ਵੀ ਉਹ ਆਪ ਹੀ ਹੈ ਜੀ। ਚਲੋ ਪੜ੍ਹੋ ਇਸੇ ਪੜ੍ਹੀ ਨੂੰ ਦੁਬਾਰੇ। ਜਲ ਥਲ ਮਹੀਅਲ ਛਲ ਛਲ ਕਰ ਛਾਇਆ, ਵਿਸ਼ਨੁ ਮਹੇਸ਼ ਉਤਰੈ ਦਸ ਅਵਤਾਰ ਬਜਾਰਨ ਛਾਇਆ, ਜਤੀ ਸਤੀ ਸੰਤੋਖੀਆ ਸਿੱਧਨਾਥ ਬਹੁ ਪੰਥ ਪਵਾਇਆ, ਕਾਮ ਕ੍ਰੋਧ ਵਿਰੋਧ ਵਿੱਚ ਲੋਭ ਮੋਹ ਕਰ ਧਰੋਹ ਲੜਾਇਆ, ਹਉਮੈ ਅੰਦਰ ਸਭ ਕੋ ਸਿਰ ਹਉ ਘਟਨਾ ਕਿਨੈ ਅਖਾਇਆ, ਕਾਰਨ ਕਰਤੇ ਆਪ ਲੁਕਾਇਆ, ਕਾਰਨ ਕਰਤੇ ਆਪ ਲੁਕਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।